ਉਹਦੇ ਤੇ ਰਿਕਾਰਡ ਹੋਏਗਾ, ਚੰਗਾ ਰਿਕਾਰਡ ਹੋਏਗਾ। ਔਰ ਫਿਰ ਮਰਜ਼ੀ ਦੇ ਗਾਣੇ ਰਿਕਾਰਡ ਕਰਨੇ, ਔਰ ਫਿਰ ਹਾਂਜੀ, ਔਰ ਟੇਪ ਰਿਕਾਰਡਰ 'ਚ ਪਲੇ ਹੁੰਦੇ ਸੀ। ਫਿਰ ਤੁਸੀਂ ਕੋਈ ਅਸੀਂ ਕਾਰ, ਜਦੋਂ ਇੰਡੀਆ 'ਚ ਕਾਰਜ਼ ਹੁੰਦੀਆਂ ਸੀ ਉਹਦੇ ਵਿੱਚ ਨਾ ਉਹ ਤੁਸੀਂ ਉਹ ਕੈਸੇਟ ਪਲੇਅਰ ਹੁੰਦਾ ਸੀਗਾ, ਤੁਸੀਂ ਉਹ ਟੇਪ ਪਾ ਦਿੰਦੇ ਸੀਗੇ ਕਾਰ ਦੇ ਵਿੱਚ, ਔਰ ਫਿਰ ਉਹ ਚੱਲਦਾ ਹੁੰਦਾ। ਤੁਸੀਂ ਫਿਰ ਉਹ ਟੇਪਸ ਨੇ ਉਹਦਾ ਉਹ ਕਾਰ ਵੀ ਨਹੀਂ ਤੁਸੀਂ ਦੇਖੀ ਫਿਰ ਇਹਦਾ ਮਤਲਬ ਜਿਹਦੇ ਵਿੱਚ ਉਹ ਕੈਸੇਟ ਪਾ ਕੇ ਗਾਣੇ ਚੱਲਦੇ ਆ।
ਕਾਰ ਵਾਲਾ ਤਾਂ ਮੈਨੂੰ ਪਤਾ ਹੈ ਕਿ ਆਪ ਲੋਗ ਉਹ ਸਾਈਡ ਚੇਂਜ ਵੀ ਕਰਦੇ ਥੇ।
ਹਾਂ, ਸਾਈਡ ਚੇਂਜ ਵੀ ਕਰਦੇ ਸੀਗੇ, ਔਰ ਔਰ ਫਿਰ ਉਸ ਤੋਂ ਬਾਅਦ ਫਿਰ ਇੰਡੀਆ 'ਚ ਉਹ ਕਾਰਜ਼ ਆਈਆਂ ਜਿਹਦੇ ਵਿੱਚ ਕਿ ਟੇਪ 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 ਰਿਕਾਰਡਰ ਵੀ ਚੱਲਦਾ ਸੀਗਾ, ਮਤਲਬ ਟੇਪ ਵੀ ਚੱਲਦੀ ਸੀ, ਔਰ ਫਿਰ ਸੀਡੀਜ਼ ਵੀ ਚੱਲਦੀਆਂ ਸੀ। ਫਿਰ ਉਹ ਟਾਈਮ ਆਇਆ ਇੰਡੀਆ 'ਚ ਵੀ ਉੱਥੇ ਗੱਡੀਆਂ ਦੇ ਵਿੱਚ ਨਾ ਉਹ ਕਹਿੰਦੇ ਸੀ ਇਹਦੇ ਵਿੱਚ ਸੀ ਡੀ ਪਲੇਅਰ ਸਰ, ਉਹ 6 ਡਿਸਕ ਸੀ ਡੀ ਪਲੇਅਰ ਆ ਵੀ ਤੁਸੀਂ 6 ਸੀ ਡੀਜ਼ ਜਿਹੜੀਆਂ ਉਹ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ। ਸੋ ਖੈਰ ਅਸੀਂ ਉਹ ਸਾਰਾ ਟਾਈਮ ਜਿਹੜਾ ਉਹ ਦੇਖਿਆ, ਬਹੁਤ ਜਨਰੇਸ਼ਨਲ ਚੇਂਜਿਸ ਆ ਗਏ ਜੀ। ਵੈਸੇ ਕਮਾਲ ਹੋ ਗਈ ਤੁਸੀਂ ਟੇਪ ਰਿਕਾਰਡਰ ਨਹੀਂ ਦੇਖਿਆ। ਭੋਗਲ ਸਾਹਿਬ ਤੁਸੀਂ ਆਉਂਦੇ ਰਹੋ, ਭੁਪਿੰਦਰ ਸਾਹਿਬ ਕੀ ਹਾਲ ਹੈ?
ਬਸ ਠੀਕ ਹੈ ਜੋਤੀ ਜੀ, ਬਚਪਨ ਦੀ ਗੱਲ ਹੋਵੇ, ਜਵਾਨੀ ਦੀ ਗੱਲ ਹੋਵੇ, ਫਿਰ ਤਾਂ ਆਪਾਂ ਯਾਦਾਂ ਸਾਂਝੀਆਂ ਕੀਤੇ ਬਗੈਰ ਕਿਵੇਂ ਰਹਿ ਸਕਦੇ ਹਾਂ।
ਬਿਲਕੁਲ ਬਿਲਕੁਲ, ਤੁਸੀਂ ਤਾਂ ਖੁਦ ਬੜੇ ਜ਼ਬਰਦਸਤ ਸਿੰਗਰ ਹੈਗੇ ਹੋ, ਔਰ ਸਿਮਰਨ ਜੀ ਜਿਸ ਤਰ੍ਹਾਂ ਦੱਸਿਆ ਹੀ ਆ ਪਹਿਲਾਂ ਹੀ, ਭੁਪਿੰਦਰ ਸਾਹਿਬ ਸਾਡੇ ਕਾਲਜ ਦੇ ਸੀਨੀਅਰ ਵੀ ਹੈਗੇ ਨੇ। ਸੋ ਹਾਂਜੀ ਸਰ, ਕਰੋ ਯਾਦਾਂ ਸ਼ੇਅਰ।
ਨਹੀਂ ਨਹੀਂ, ਯਾਦਾਂ ਮੈਂ ਉਹ ਕਹਿ ਰਿਹਾ ਸੀਗਾ, ਮੈਨੂੰ ਬੜੀ ਹੈਰਾਨੀ ਹੋਈ ਕਿ ਤੁਹਾਨੂੰ ਯਾਦ ਹੋਣਾ ਕਿ ਇੱਕ ਵਾਕਮੈਨ ਵੀ ਆਇਆ ਸੀ ਵਿੱਚ ਵਿੱਚ।
ਬਿਲਕੁਲ ਆਇਆ ਸੀ, ਵਾਕਮੈਨ ਵੀ ਆਇਆ ਸੀ, ਵਾਕੀ ਟਾਕੀ ਜਿਹਨੂੰ ਕਹਿੰਦੇ ਸੀਗੇ।
ਉਹ ਆਪਾਂ ਯਾਦ ਆ ਤੁਹਾਨੂੰ ਕਾਲਜ ਟਾਈਮ ਉਹ ਲੈ ਕੇ ਉਹਦੇ ਨਾਲ ਐਂਪਲੀਫਾਇਰ ਤੇ ਘੜੇ ਤੇ ਸਪੀਕਰ ਰੱਖ ਕੇ ਤੇ ਉਹ ਮਤਲਬ ਉਹੀ ਉਹ ਸੁਣਦੇ ਹੁੰਦੇ ਸੀਗੇ।
ਬਿਲਕੁਲ 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 ਯਾਦ ਹੈ, ਬਿਲਕੁਲ ਯਾਦ ਹੈ। ਕਾਲਜ ਦੇ ਵਿੱਚ ਸਾਡੇ ਹੋਸਟਲ ਦੇ ਹਰ ਕਮਰੇ ਦੇ ਵਿੱਚ ਹੁੰਦਾ ਸੀਗਾ, ਬਾਹਰ ਜਦੋਂ ਆਪਾਂ ਬਾਹਰੋਂ ਕੋਠੀਆਂ 'ਚ ਚਲ ਗਏ ਸੀ ਉਦੋਂ ਤਾਂ ਹੁੰਦਾ ਹੀ ਸੀਗਾ, ਬਟ ਕਾਲਜ ਦੇ ਵੀ ਸੀਨੀਅਰ ਹੋਸਟਲ, ਜੂਨੀਅਰ ਹੋਸਟਲ, ਔਰ ਦੇਰ ਰਾਤ ਤੱਕ ਉਹ ਇੱਕ ਐਂਪਲੀਫਾਇਰ ਔਰ ਉਹ ਸਾਰਾ ਕੁਛ ਉਹਦਾ ਆਪਣਾ ਇੱਕ ਮਜ਼ਾ ਸੀਗਾ। ਬਿਲਕੁਲ ਯਾਦ ਹੈ ਜੀ, ਬਿਲਕੁਲ ਯਾਦ ਹੈ।
ਬਾਕੀ ਉਦਵੀ ਤਾਂ ਵਧਾਈਆਂ, ਤੁਸੀਂ ਮੇਲਾ ਲਾਇਆ ਬਹੁਤ ਵਧੀਆ ਲੋਸ ਤੇ, ਹੈ ਨਾ?
ਅੱਛਾ, ਥੈਂਕ ਯੂ ਤੁਹਾਡਾ, ਤੁਸੀਂ ਵੀ ਆਏ ਸੀਗੇ ਸਰ ਲੋਸ ਦੇ ਵਿੱਚ, ਥੈਂਕ ਯੂ ਸੋ ਮਚ। ਔਰ ਜਿਹੜੇ ਸਾਡੇ ਲਿਸਨਰਸ ਨਹੀਂ ਆ ਸਕੇ ਜਾਂ ਜਿਹੜੇ ਪਹਿਲਾਂ ਵੀ ਆਏ ਆ, ਸੋ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਕਿ ਹੁਣ ਦੁਬਾਰਾ ਜਦੋਂ ਅਨਾਊਂਸਮੈਂਟ ਹੋਏਗੀ ਤੇ ਉਸ ਵੇਲੇ ਫਿਰ ਤੁਹਾਨੂੰ ਦੱਸਾਂਗੇ। ਸਾਡੀ ਕੋਈ ਨਾ ਕੋਈ ਲਾਈਵ ਲੋਕੇਸ਼ਨ ਜਿਹੜੀਆਂ ਨੇ ਜੀ ਉਹ ਲਗਾਤਾਰ ਚੱਲਦੀਆਂ ਰਹਿਣਗੀਆਂ, ਕੋਈ ਨਾ ਕੋਈ ਲਾਈਵ ਲੋਕੇਸ਼ਨ ਜਿਹੜੀਆਂ ਨੇ ਉਹ ਲਗਾਤਾਰ ਚੱਲਦੀਆਂ ਰਹਿਣਗੀਆਂ। ਸੋ ਤੁਹਾਨੂੰ ਅਸੀਂ ਜ਼ਰੂਰ ਸਾਰਿਆਂ ਨੂੰ ਇਨਵਾਈਟ ਕਰਾਂਗੇ, ਤੁਸੀਂ ਸਾਰਿਆਂ ਨੇ ਜ਼ਰੂਰ ਦਰਸ਼ਨ ਦੇਣੇ ਆ। ਸੋ ਤੁਸੀਂ ਆਏ ਭੁਗਲ ਸਾਹਿਬ, ਬਹੁਤ ਵਧੀਆ ਲੱਗਾ, ਬੜੀ ਉੱਥੇ ਵਧੀਆ ਮਾਹੌਲ ਬਣਿਆ। ਔਰ ਮੈਂ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਜਿਹੜੀ ਸਾਡੀ ਲਾਈਵ ਲੋਕੇਸ਼ਨ ਹੁੰਦੀ ਹੈ ਉੱਥੇ ਜਦੋਂ ਅਸੀਂ ਆ ਕੇ ਆਪਸ ਵਿੱਚ ਸਾਰਿਆਂ ਨੂੰ ਇੱਕ ਦੂਸਰੇ ਨੂੰ ਮਿਲਦੇ ਹਾਂ, ਤੁਸੀਂ ਉੱਥੇ ਵਧੀਆ ਸ਼ੋਪਿੰਗ ਤਾਂ ਕਰ ਹੀ ਸਕਦੇ ਹੋ, ਪਰ ਉਹਦੇ ਨਾਲ ਨਾਲ ਤੁਸੀਂ ਇੰਜੋਏ ਵੀ ਕਰਦੇ ਹੋ, ਤੁਸੀਂ ਇੰਜੋਏ ਕਰਦੇ ਹੋ, ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਹੋ, ਇੱਕ ਦੂਸਰੇ ਨੂੰ ਮਿਲਦੇ ਹੋ, ਉਹ ਤੁਸੀਂ ਪੂਰੇ ਉਸ ਇੱਕ ਰਿਲੈਕਸ ਹੋ ਜਾਂਦੇ ਹੋ, ਤੁਸੀਂ ਉਹ ਟਾਈਮ ਬੜਾ ਵਧੀਆ ਬਿਤਾਉਂਦੇ ਹੋ, ਇਹ ਸਾਡਾ ਤੁਹਾਡੇ ਨਾਲ ਵਾਅਦਾ ਹੈ। ਔਰ ਇਸ ਵਾਰ ਵੀ ਭੁਪਿੰਦਰ ਭੋਗਲ ਸਾਹਿਬ ਵੀ ਉੱਥੇ ਆਏ ਹੋਏ ਸੀਗੇ, ਅਸੀਂ ਕਾਲਜ ਟਾਈਮ, ਸਕੂਲ ਟਾਈਮ, ਬੜਾ ਕੁਛ ਉੱਥੇ ਯਾਦ ਕੀਤਾ। ਸੋ ਜਦੋਂ ਅਗਲੀ ਲਾਈਵ ਲੋਕੇਸ਼ਨ ਹੋਏਗੀ ਫਿਰ ਅਸੀਂ ਤੁਹਾਨੂੰ ਜ਼ਰੂਰ ਯਾਦ ਕਰਾਂਗੇ ਸਾਰਿਆਂ ਨੂੰ। ਥੈਂਕ ਯੂ,
ਪੂਰੀ ਰੂਹ ਰਾਜ਼ੀ ਹੋ ਗਈ ਹੈ ਨਾ ਆ ਕੇ ਨਾ, ਤੇ ਪੁਰਾਣੇ ਮਿੱਤਰਾਂ ਨੂੰ, ਕਿਉਂਕਿ ਉਹ ਜਿਹੜਾ ਬੌਂਡਿੰਗ ਹੁੰਦੀ ਆ ਉਹ ਬਿਲਕੁਲ ਵੀ ਉਹਦੇ ਵਿੱਚ ਸੈਲਫਿਸ਼ਨੈਸ ਨਹੀਂ ਹੁੰਦੀ ਹੈ ਨਾ।
ਬਿਲਕੁਲ ਬਿਲਕੁਲ, ਔਰ ਜਿਹੜਾ ਜਦੋਂ ਤੁਸੀਂ ਉੱਥੇ ਆਓਗੇ ਸਾਰੇ ਪੁਰਾਣੀਆਂ ਗੱਲਾਂ ਤੇ ਭੁਪਿੰਦਰ ਜੀ ਅਸੀਂ ਯਾਦ ਕਰਦੇ ਹੀ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਕਿ ਬੜਾ ਮਜ਼ਾ ਆਉਂਦਾ। ਪਰ ਉਹਦੇ ਨਾਲ ਮੈਂ ਇੱਥੇ ਇਹ ਵੀ ਜ਼ਰੂਰ ਜ਼ਿਕਰ ਕਰਦਾ ਕਿ ਬਹੁਤ ਕੁਛ ਚੀਜ਼ਾਂ ਸਿੱਖਣ ਨੂੰ ਵੀ ਸਾਨੂੰ ਇੱਕ ਦੂਸਰੇ ਤੋਂ ਮਿਲਦੀਆਂ, ਕਿਉਂਕਿ ਫੇਸ ਟੂ ਫੇਸ ਇੰਟਰੈਕਸ਼ਨ ਹੁੰਦੀ ਹੈ ਉੱਥੇ, ਔਰ ਜਿਨ੍ਹਾਂ ਨੂੰ ਅਸੀਂ ਰੇਡੀਓ 'ਤੇ ਸੁਣਿਆ ਹੁੰਦਾ ਹੈ ਕਈ ਵਾਰ, ਸੋ ਉਹਨਾਂ ਦੇ ਨਾਲ ਵੀ ਸਾਨੂੰ ਮੁਲਾਕਾਤ ਕਰਨ ਦਾ ਮੌਕਾ ਮਿਲਦਾ। ਸੋ ਅਗਲੀ ਲਾਈਵ ਲੋਕੇਸ਼ਨ 'ਤੇ ਇਹੀ ਮਾਹੌਲ ਹੋਏਗਾ। ਥੈਂਕ ਯੂ ਸੋ ਮਚ ਭੁਪਿੰਦਰ ਸਾਹਿਬ,
ਥੈਂਕ ਯੂ।
ਹਾਂਜੀ, ਹੁਸੈਨ ਸਾਹਿਬ ਆਪ ਆਉਂਦੇ ਰਹੇ, ਹੁਸੈਨ ਸਾਹਿਬ ਕਿਆ ਹਾਲ ਹੈ?
ਗੁੱਡ ਮਾਰਨਿੰਗ ਸਰ।
ਗੁੱਡ ਮਾਰਨਿੰਗ ਜੀ, ਕਿਆ ਹਾਲ ਹੈ? ਠੀਕ ਹੈ,
ਆਜ ਬੈਸਾਖੀ ਆਪ ਮਨਾ ਰਹੇ ਜਾਂ ਨਹੀਂ ਮਨਾ ਰਹੇ, ਮੇਰਾ ਮੁਬਾਰਕਬਾਦ ਐਡਵਾਂਸ ਮੈਂ।
ਬਿਲਕੁਲ, ਹਮ ਬੈਸਾਖੀ ਮਨਾ ਰਹੇ ਹਾਂ ਜੀ, ਹੁਸੈਨ ਸਾਹਿਬ ਆਪਕੋ ਵੀ ਬੈਸਾਖੀ ਕੀ ਬਹੁਤ ਬਹੁਤ ਮੁਬਾਰਕਬਾਦ।
ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ, ਐਂਡ ਆਪਕੀ ਫੇਵਰੇਟ ਟੀਮ ਵੀ ਖੇਲ ਰਹੀ ਹੈ ਬਹੁਤ ਅੱਛਾ ਪੰਜਾਬ ਕੀ IPL ਮੈਂ।
ਸਰ ਹਮਨੇ ਬੱਲੇ ਬੱਲੇ ਕਰਾ ਦੇਣੀ ਇਸ ਬਾਰ IPL ਮੈਂ, ਔਰ ਆਪਕਾ ਫੇਵਰੇਟ KL ਰਾਹੁਲ ਹੈ, ਮੁਝੇ ਪਤਾ ਹੈ, ਤੋ KL ਰਾਹੁਲ ਕੀ ਟੀਮ ਕੋ ਵੀ ਅੱਛਾ ਖਿਲਾਏਂਗੇ, ਔਰ ਪੰਜਾਬ ਕੀ ਟੀਮ ਕੋ ਵੀ ਅੱਛਾ ਖਿਲਾਏਂਗੇ।
ਜੀ 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 ਜੀ,
ਔਰ ਅੱਜ ਪੰਜਾਬ ਕੀ ਟੀਮ ਮੁੰਬਈ ਕੇ ਖਿਲਾਫ ਖੇਲ ਰਹੀ ਹੈ, ਬੱਲੇ ਬੱਲੇ ਇਸ ਸਮੇਂ ਪੂਰੀ ਕਰਾ ਰਹੀ ਹੈ, ਇੱਕ ਵਿਕਟ ਪੰਜਾਬ ਦੀ ਗਿਰੀ ਹੈ। ਹਾਂਜੀ,
116.1
ਯੈਸ, ਪਹਿਲਾਂ ਮਯੰਕ ਅਗਰਵਾਲ ਜਿਹੜੇ ਕੈਪਟਨ ਨੇ ਉਹਨਾਂ ਨੇ ਸ਼ਾਨਦਾਰ ਹਾਫ ਸੈਂਚਰੀ ਲਗਾਈ ਹੈ, 52-32 ਬਾਲਸ ਦੇ ਉੱਤੇ ਉਹਨਾਂ ਨੇ ਲਗਾ ਦਿੱਤੀ ਹੈ, ਔਰ ਸ਼ਿਖਰ ਧਵਨ ਜਿਹੜੇ 43 ਦੇ ਉੱਤੇ ਖੇਲ ਰਹੇ ਨੇ। ਅੱਜ ਪੰਜਾਬ ਤੇ ਮੁੰਬਈ ਦਾ ਮੁਕਾਬਲਾ ਹੈ, सो 116 एक विकेट दे नुकसान देते हैं। वेरी गुड बैटिंग बाय द पंजाब। 200 से ऊपर बनाएंगे स्कोर सर। हुसैन साहब आज पंजाब की टीम 200 का आंकड़ा पार करेगी
पक्का। मोर देन दैट जी। थैंक यू वेरी मच। और आप बहुत अपडेट देते हैं आप।
थैंक यू हुसैन साहब। आपको भी विसाखी की बहुत बहुत बधाई। और ईद की सेवियां खाने के लिए हम तैयार हैं। अभी ईद आ रही है तो आप सेवियां तैयार कर लेना।
जी जी जी। आप बहुत बिजी है पता है। आप सब वो भी आएगा ना, फाइनेंशियली का भी प्रोग्राम आएगा। आप बहुत बिजी है। थैंक यू टेकिंग माय कॉल।
वेलकम वेलकम सर। वेलकम वेलकम एनी टाइम। हाँ जी हाँ जी। चौहान साहब तुम आ रहे हो? रमेश चंद्र चौहान साहब।
गुड मॉर्निंग सत श्रीकाल।
गुड मॉर्निंग सत श्रीकाल जी।
ਬਾਹਰ ਤੋਂ ਇੰਪੋਰਟਡ ਆਉਂਦੀਆਂ ਸੀ, ਰੈਕਡ ਪਲੇਅਰ ਲੱਗਦੀਆਂ ਹੁੰਦੀਆਂ ਸੀ। ਉਹ ਤੁਸੀਂ ਕਦੀ ਦੇਖਿਆ 6 ਇੰਚ ਦਾ ਜਿਹੜਾ ਸਭ ਤੋਂ ਛੋਟਾ ਇੱਕ ਐਲਪੀ ਹੁੰਦਾ, ਇੱਕ ਸਭ ਤੋਂ ਛੋਟਾ ਰੈਕਡ ਹੁੰਦਾ ਜਿਹੜਾ, ਉਹਦੇ ਵਿੱਚ ਅੰਦਰ ਪੁਸ਼ ਕਰਦੇ ਸੀ ਸੀਡੀ ਦੀ ਤਰ੍ਹਾਂ, ਜਿਵੇਂ ਅੱਜ ਕੱਲ੍ਹ ਸੀਡੀ ਪਲੇਅਰ ਹੈ, ਉਹ ਫਿਰ ਰੈਕਡ ਚੱਲਦਾ ਹੁੰਦਾ ਸੀ। ਉਹ ਦੇਖਿਆ ਤੁਸੀਂ ਕਦੀ ਆਪਣੀ ਲਾਈਫ ਦੇ ਵਿੱਚ?
ਨਹੀਂ, ਮੈਂ ਉਦਾਂ ਸੀ ਡੀ ਤਰ੍ਹਾਂ ਜਿਹੜਾ ਐਲ ਪੀ ਹੈ ਰਿਕਾਰਡ ਪਲੇਅਰ ਘਰਾਂ ਇਸ ਤਰ੍ਹਾਂ ਬਹੁਤ ਦੇਖਿਆ, ਲੇਕਿਨ ਕਾਰ ਦੇ ਵਿੱਚ ਨਹੀਂ ਦੇਖਿਆ ਸਰ। ਨੋ,
ਕਾਰ ਦੇ ਵਿੱਚ ਬੜੀ ਗਜ਼ਬ ਦੀ ਚੀਜ਼ ਹੁੰਦੀ ਸੀ ਜੀ। ਉਹ ਬਾਹਰ ਤੋਂ ਆਉਂਦੀ ਹੁੰਦੀ ਸੀ ਮਿਡਲ ਈਸਟ ਤੋਂ ਉਹਨਾਂ ਟਾਈਮਾਂ ਚ। ਮੈਂ ਵੇਖਿਆ ਸਾਡੇ ਰਿਸ਼ਤੇਦਾਰ ਸੀ ਉਹਨਾਂ ਦੇ ਆਪਣੇ ਫੀਟ ਕਾਰ ਦੇ ਵਿੱਚ ਲੱਗਿਆ ਹੁੰਦਾ ਸੀ। ਲੇਕਿਨ ਪ੍ਰੋਬਲਮ ਇਹ ਹੁੰਦੀ ਸੀ ਕਿ ਉੱਥੇ ਜਦ ਧੁੱਪ ਹੁੰਦੀ ਸੀ ਨਾ, ਟੈਂਪਰੇਚਰ ਬੜਾ ਹਾਈ ਹੋ ਜਾਂਦਾ। ਕਾਰ ਦੇ ਵਿੱਚ ਜੇ ਤੁਸੀਂ ਰੈਕਡ ਰੱਖਦੇ ਹੁੰਦੇ ਸੀ ਤਾਂ ਰੈਕਡ ਬੈਂਡ ਹੋ ਜਾਂਦੇ।
ਅੱਛਾ,
ਦੈਟ ਵਾਸ ਦਾ ਬਿਗੈਸਟ ਪ੍ਰੋਬਲਮ। ਇਹ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਸੀ ਕਿ ਕੈਸਟਸ ਵਗੈਰਾ ਤਾਂ ਤੁਸੀਂ ਸਭ ਨੇ ਦੇਖੀਆਂ ਹੀ ਹੈ, ਸੀਡੀਜ਼ ਵੀ ਅੱਜ ਕੱਲ੍ਹ, ਲੇਕਿਨ ਰੈਕਡ ਪਲੇਅਰ ਨਹੀਂ ਤੁਸੀਂ ਉਹਨਾਂ ਟਾਈਮਾਂ ਦੀ ਦੇਖੀ ਸੀ। ਬਹੁਤ ਪੈਨਾਸੋਨਿਕ ਦੀ ਹੁੰਦੀ ਸੀ, ਬਹੁਤ ਜ਼ਬਰਦਸਤ ਚੀਜ਼। ਬਾਕੀ ਯੂਦਵੀਰ ਜੀ, ਕੁਸ਼ਚਨ ਮੇਰਾ ਇਹ ਹੈ ਕਿ ਸਰਕਾਰਾਂ ਸਭ ਪਾਸੇ ਬਦਲੀ ਜਾ ਰਹੀਆਂ, ਹੁਣ ਪਾਕਿਸਤਾਨ ਚ ਵੀ ਬਦਲਗੀ ਤਾਂ ਫਿਊਚਰ ਆਫ ਦਾ ਪਾਕਿਸਤਾਨ ਕੀ ਹੋਏਗਾ? ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦਾ, ਸ਼ਰੀਫ ਸਾਹਿਬ ਦਾ? ਕੀ ਕਿਉਂਕਿ ਏਦਾਂ ਨਾ ਇੱਕ ਬੇਸਿਕ ਪ੍ਰੋਬਲਮ ਬੜੀ ਹੈ ਇਹਨਾਂ ਦੇ ਲੀਡਰਸ ਦੇ ਵਿੱਚ। ਯੂਦਵੀਰ ਜੀ, ਮੈਂ ਕਹਿਣਾ ਨਹੀਂ ਚਾਹੁੰਦਾ, ਲੇਕਿਨ ਇਹ ਜਦ ਤਾਂ ਇਹ ਸੀਟ ਤੇ ਨਹੀਂ ਹੁੰਦੇ, ਫਿਰ ਤਾਂ ਇਹ ਤੁਹਾਨੂੰ ਪਤਾ ਵੀ ਪਾਕਿਸਤਾਨ ਆਪਣਾ ਕਸ਼ਮੀਰ ਦਾ ਇਸ਼ੂ ਲੈਂਦਾ ਰਹਿੰਦਾ, ਫਿਰ ਜਦ ਇਹ ਆ ਜਾਂਦੇ ਆ ਫਿਰ ਚੁੱਪ ਕਰ ਜਾਂਦੇ ਆ। ਉਹ ਵੀ ਆਪਣੇ ਇੰਡੀਅਨ ਲੀਡਰਸ ਦੀ ਤਰ੍ਹਾਂ ਸ਼ਰੀਫ ਸਾਹਿਬ ਨੇ ਆਉਂਦੀ ਬਿਆਨ ਵੀ ਦਿੱਤਾ ਕਸ਼ਮੀਰ ਸਾਹਿਬ ਕਸ਼ਮੀਰ ਦੇ ਲਈ, ਤੇ ਕੀ ਕਹਿਣਾ ਚਾਹੋਗੇ ਤੁਸੀਂ? ਬਸ ਇਹੀ ਮੇਰਾ ਕੁਸ਼ਚਨ ਹੈ, ਮੈਂ ਸੁਣ ਰਿਹਾ ਤੁਹਾਨੂੰ ਆਫ ਦੇ ਏਅਰ। ਥੈਂਕ ਯੂ ਵੈਰੀ ਮਚ
ਜੀ। ਜੀ, ਪਹਿਲਾਂ ਤੇ ਜਿਹੜਾ ਕਸ਼ਮੀਰ ਤੇ ਉਹਨਾਂ ਨੇ ਬਿਆਨ ਦਿੱਤਾ ਸਰ, ਉਹ ਮਹਿਜ਼ ਇੱਕ ਫਾਰਮੈਲਿਟੀ ਹੈ ਡੋਮੈਸਟਿਕ ਆਡੀਅੰਸ ਨੂੰ ਜਾਂ ਕੇਟਰ ਕਰਨ ਲਈ ਹੈ, ਹੋਰ ਇਸ ਤੋਂ ਜ਼ਿਆਦਾ ਕੁਛ ਨਹੀਂ ਹੈ। ਕਸ਼ਮੀਰ ਦੇ ਮੁੱਦੇ ਦੇ ਉੱਤੇ ਜਨਰਲ ਕਮਰ ਬਾਜਵਾ ਔਰ ਇੱਧਰੋਂ ਆਪਣੇ ਇੰਡੀਆ ਤੋਂ NSA ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਦੋਵਾਲ ਹੋਣਾ ਦੀ ਬੜੀ ਲੰਬੇ ਸਮੇਂ ਤੋਂ ਗੱਲ ਚੱਲ ਰਹੀ ਹੈ, ਔਰ ਤੁਸੀਂ ਦੇਖਿਆ ਹੋਣਾ ਕਿ ਲਾਈਨ ਆਫ ਕੰਟਰੋਲ ਦੇ ਉੱਤੇ ਹੁਣ ਗੋਲੀਆਂ ਨਹੀਂ ਚੱਲਦੀਆਂ। ਇੰਡੀਆ ਔਰ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਬਿਲਕੁਲ ਸ਼ਾਂਤੀ ਹੈ। ਤੁਸੀਂ ਸੁਣਿਆ ਕਦੇ ਕੋਈ ਗੋਲੀਆਂ ਚੱਲੀਆਂ? ਪਿਛਲੇ ਸਾਲ ਡੇਢ ਸਾਲ ਤੋਂ ਬਿਲਕੁਲ ਸ਼ਾਂਤੀ ਹੈ। ਔਰ ਦੂਸਰਾ ਜਿਹੜਾ ਹੈ, ਉਹਨਾਂ ਦੇ ਬਹੁਤ ਜ਼ਿਆਦਾ ਹੁਣ ਜਿਹੜੇ ਕੋਈ ਉੱਥੇ ਕੈਂਪ ਵੀ ਹੁੰਦੇ ਸੀ ਇਹਦੇ, ਲਸ਼ਕਰੇ ਤੋਇਬਾ ਦੇ, ਜੈਸ਼ੇ ਮੁਹੰਮਦ ਦੇ, ਉਹ ਵੀ ਲਗਭਗ ਨਾ ਦੇ ਬਰਾਬਰ ਹੀ ਹੈ, ਹੈਗੇ ਨੇ ਹਜੇ ਥੋੜੇ ਬਹੁਤੇ, ਪਰ ਬਹੁਤ ਘੱਟ ਐਕਟੀਵਿਟੀ ਹੈ। ਕਿਉਂ? ਕਿਉਂਕਿ ਅਮਰੀਕਾ ਤੋਂ ਬੜਾ ਦਬਾਅ ਹੈ। ਕੱਲ੍ਹ ਤੇ ਬਲਕਿ ਪਾਕਿਸਤਾਨ ਨੇ ਇਤਰਾਜ਼ ਵੀ ਜਿਤਾਇਆ, ਇੰਡੀਆ ਔਰ ਅਮਰੀਕਾ ਨੇ ਜਿਹੜੀ ਜੁਆਇੰਟ ਸਟੇਟਮੈਂਟ ਦਿੱਤੀ ਹੈ ਉਹਦੇ ਵਿੱਚ ਪਾਕਿਸਤਾਨ ਦੇ ਉੱਤੇ ਵੀ ਪ੍ਰੈਸ਼ਰ ਉਹਨਾਂ ਨੇ ਪਾਇਆ। ਪਾਕਿਸਤਾਨ ਨੇ ਕਿਹਾ ਵੀ ਤੁਸੀਂ ਸਾਡੇ ਉੱਤੇ ਅਨਸੈਸਰੀ ਤੁਸੀਂ ਐਸੀ ਗੱਲ ਕਰ ਰਹੇ ਹੋ ਕਿ ਟੈਰਰਿਜ਼ਮ ਨਾ ਇੱਥੋਂ ਹੋਵੇ, ਅਸੀਂ ਤੇ ਪੂਰਾ ਕੰਟਰੋਲ ਕੀ, ਕਿਉਂਕਿ IMF ਨੇ ਬੜਾ ਪ੍ਰੈਸ਼ਰ ਪਾਇਆ FATF ਦੀ ਗ੍ਰੇ ਲਿਸਟ ਤੋਂ ਬਾਹਰ ਆਉਣ ਲਈ, ਔਰ ਕਿਉਂਕਿ ਇਕਾਨਮੀ ਨਹੀਂ ਠੀਕ ਤਰ੍ਹਾਂ ਚੱਲ ਰਹੀ, ਸੋ ਉਹਦੇ ਕਾਰਨ ਪਾਕਿਸਤਾਨ ਤੇ ਬੜਾ ਪ੍ਰੈਸ਼ਰ ਹੈ। ਸੋ ਇਹ ਕਸ਼ਮੀਰ ਹੋ ਗਿਆ, ਇਹ ਜੈਸ਼ੇ ਮੁਹੰਮਦ, ਲਸ਼ਕਰੇ ਤੋਇਬਾ, ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ, ਸਭ ਮਾਮਲਾ ਹੁਣ ਠੰਡਾ ਹੀ ਹੈ। ਪਹਿਲਾਂ ਤਾਂ ਉੱਥੇ ਪੈਸੇ ਨਹੀਂ ਆਉਣਗੇ ਤਾਂ ਫਿਰ ਕੰਮ ਕਿੱਦਾਂ ਚੱਲੇਗਾ? ਤੁਸੀਂ ਸ਼੍ਰੀਲੰਕਾ ਦੇ ਵਿੱਚ ਹਾਲ ਦੇਖ ਹੀ ਲਿਆ ਕਿ ਸ਼੍ਰੀਲੰਕਾ ਦੇ ਵਿੱਚ ਕਿਸ ਤਰ੍ਹਾਂ ਦੀ ਸੂਰਤ ਹਾਲ ਹੈ। 70 ਸਾਲ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਆਇਆ ਕਿ ਸ਼੍ਰੀਲੰਕਾ ਇਜ਼ ਡਿਫਾਲਟਿੰਗ ਔਨ ਇਟਸ ਪੇਮੈਂਟ। ਕਰਜ਼ਾ ਤੇ ਲਾਉਣ ਦੀ ਗੱਲ ਦੂਰ ਹੈ, ਕਰਜ਼ੇ ਦੀ ਜਿਹੜੀ ਪੇਮੈਂਟ ਹੈ, ਡੈਟ ਸਰਵਿਸਿੰਗ ਜਿਹਨੂੰ ਕਿਹਾ ਜਾਂਦਾ ਹੈ, $45 billion ਚਾਹੀਦਾ ਹੈ ਜੇ ਸਾਰਾ ਕਰਜ਼ਾ ਉਤਾਰਨਾ, ਔਰ $6 billion ਸ਼੍ਰੀਲੰਕਾ ਨੂੰ ਇਮੀਡੀਏਟ ਚਾਹੀਦਾ ਹੈ। ਫੋਰਨ ਰਿਜ਼ਰਵ ਜਿਹੜੇ ਹੈ ਹਾਰਡਲੀ $1.5 to $2 billion ਰਹਿ ਗਏ ਨੇ, ਔਰ ਚਾਈਨਾ ਇਜ਼ ਨੋਟ, ਬੜੀ ਉਹ ਮਿੰਤਾ ਕਰ ਰਿਹਾ ਕਿ ਰੀਸਟਰਕਚਰ ਕਰੋ ਪਲਾਨ। ਹੁਣ ਦੇਖੋ ਕੀ ਹੁੰਦਾ, ਚਾਈਨਾ ਰੀਸਟਰਕਚਰ ਕਰਦਾ ਹੈ ਕਰਜ਼ੇ ਦੀਆਂ ਜਿਹੜੀਆਂ ਕਿਸ਼ਤਾਂ ਨੇ, ਕੀ ਕਰਦਾ ਹੈ, ਔਰ ਬੜੀ ਦਿੱਕਤ ਦੇ ਵਿੱਚ ਹੈ। ਸੋ ਹਰ ਕੰਟਰੀ ਲਈ ਇਸ ਵੇਲੇ ਚੈਲੇਂਜ ਹੈ, ਕਿਉਂਕਿ ਮਹਿੰਗਾਈ ਬਹੁਤ ਵੱਧ ਗਈ ਹੈ। ਇਹ ਇਕੱਲੀ ਸ਼੍ਰੀਲੰਕਾ ਦੀ, ਇੰਡੀਆ ਦੀ, ਪਾਕਿਸਤਾਨ ਦੀ ਜਾਂ ਕੈਨੇਡਾ ਦੀ ਪ੍ਰੋਬਲਮ ਨਹੀਂ ਹੈ। ਸਾਡੇ ਇੱਥੇ ਦੇਖੋ ਮਹਿੰਗਾਈ ਕਿੰਨੀ ਵੱਧ ਗਈ ਹੈ, ਐਵਰੇਜ 6% ਹੋ ਗਈ ਹੈ। ਅਮਰੀਕਾ 8.3 8.5% ਅਮਰੀਕਾ ਜਾ ਰਹੀ ਹੈ ਜਿਹੜੀ ਮਹਿੰਗਾਈ ਦੀ ਦਰ ਹੈ। ਇੰਡੀਆ, ਪਾਕਿਸਤਾਨ, ਸ਼੍ਰੀਲੰਕਾ ਦੇ ਵਿੱਚ ਵੀ ਬਹੁਤ ਜ਼ਿਆਦਾ ਮਹਿੰਗਾਈ ਜਿਹੜੀ ਵੱਧ ਗਈ ਹੈ। ਔਰ ਇਹਨਾਂ ਹਾਲਾਤਾਂ ਦੇ ਵਿੱਚ ਦੇਖੋ, ਜਿਹੜਾ ਇੱਕ ਕੋਈ ਕੰਟੇਨਰ ਯੂਰਪ ਤੋਂ ਏਸ਼ੀਆ ਜਿਹੜਾ $2000 ਤੇ ਆਉਂਦਾ ਸੀਗਾ ਉਹ ਹੁਣ $10,000 ਤੇ ਆਉਂਦਾ। ਤੁਸੀਂ ਕੋਈ ਵੀ ਚੀਜ਼ ਇੰਪੋਰਟ ਕਰਨੀ ਹੈ, ਇੱਕ ਤੇ ਚੀਜ਼ ਮਹਿੰਗੀ ਮਿਲ ਰਹੀ ਹੈ, ਫਿਰ ਉਹਨੂੰ ਕੋਸਟ ਆਫ ਟਰਾਂਸਪੋਰਟੇਸ਼ਨ ਜਿਹੜੀ ਉਹ ਬੜੀ ਵੱਧ ਗਈ ਹੈ। ਸੋ ਆਮ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ ਜਾਂ ਹੋਰ ਚੀਜ਼ਾਂ ਦੇ ਬਹੁਤ ਅਸਰ ਪੈ ਗਿਆ। ਸੋ ਪਾਕਿਸਤਾਨ ਇਹ ਜਿਹੜੀਆਂ ਚੀਜ਼ਾਂ ਨੇ ਕਿ ਕਸ਼ਮੀਰ ਚਾਹੀਦਾ, ਉਹ ਕਹਿੰਦੇ ਜਿਹੜਾ ਹੈ ਜਿੰਨਾ ਹਿੱਸਾ ਉਹ ਤੇ ਸੰਭਾਲਿਆ ਨਹੀਂ ਜਾ ਰਿਹਾ, ਠੀਕ ਹੈ। ਉੱਥੇ ਤੇ ਖਾਣ ਪੀਣ ਦੀਆਂ ਚੀਜ਼ਾਂ ਕਿੰਨੀਆਂ ਮਹਿੰਗੀਆਂ ਹੋ ਗਈਆਂ, ਸਭ ਕੁਛ ਹੈ। ਸੋ ਇਹ ਸਭ ਬਿਆਨਬਾਜ਼ੀ ਹੈ, ਇਹ ਉਹਨਾਂ ਨੇ ਕਸ਼ਮੀਰ ਲੇਂਗੇ ਨਹੀਂ ਲੇਂਗੇ, ਉਹ ਕਹਿੰਦੇ ਛੱਡੋ ਕਸ਼ਮੀਰ, ਉੱਥੇ ਤਾਂ ਆਪਣਾ ਮਾਮਲਾ ਨਹੀਂ ਕੋਈ ਸੰਭਲ ਪਾ ਰਿਹਾ। ਦੈਟਸ ਪੁਆਇੰਟ ਨੰਬਰ 1। ਸੈਕਿੰਡ ਆ ਜਾਓ ਕਿ ਫਿਊਚਰ ਕੀ ਹੈ ਪਾਕਿਸਤਾਨ ਦਾ। ਇਹ ਦੇਖੋ ਜੀ, ਡਿਪੈਂਡ ਕਰਦਾ ਜਿਹੜੇ ਤਾਂ ਪੱਤਰਕਾਰ ਕੁਛ ਇਮਰਾਨ ਖਾਨ ਸਾਹਿਬ ਦੇ ਹੱਕ 'ਚ ਹੈਗੇ ਨੇ, ਉਹ ਤਾਂ ਕਹਿੰਦੇ ਜੀ ਦੇਖੋ ਫਿਊਚਰ ਬੜਾ ਖਰਾਬ ਹੋ ਗਿਆ, ਜਿਹੜੇ ਲੋਕਾਂ ਦੇ ਕਰਪਸ਼ਨ ਦੇ ਇੰਨੇ ਸੰਗੀਨ ਐਲੀਗੇਸ਼ਨ ਸੀਗੇ, ਸਾਰੇ ਇਹਨਾਂ ਨੇ ਇਕੱਠੇ ਹੋ ਕੇ ਉਹ ਤਾਂ ਖੈਰ ਥੋੜ੍ਹੇ ਅਸੀਂ ਏਅਰ 'ਤੇ ਨਹੀਂ ਇਸਤੇਮਾਲ ਕਰਾਂਗੇ, ਖੈਰ ਇਮਰਾਨ ਖਾਨ ਸਾਹਿਬ ਤਾਂ ਓਪਨਲੀ ਇਸਤੇਮਾਲ ਕਰ ਲੈਂਦੇ ਨੇ ਉਹ ਵਰਡਸ, ਬਟ ਸਖ਼ਤ ਮੈਂ ਨਹੀਂ ਕਹਾਂਗਾ ਕਿ ਸਖ਼ਤ ਵਰਡਸ ਇਸਤੇਮਾਲ ਕਰਦੇ ਨੇ ਬਾਕੀ ਸਾਰੇ ਲੋਕਾਂ ਲਈ, ਕਿ ਨਵਾਜ਼ ਸ਼ਰੀਫ ਸਾਹਿਬ ਜਾਂ ਸ਼ਾਹਬਾਜ਼ ਸ਼ਰੀਫ ਔਰ ਜ਼ਰਦਾਰੀ ਸਾਹਿਬ ਉਹਨਾਂ ਦੇ ਬੇਟੇ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਔਰ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ, ਉਹ ਕਹਿੰਦੇ ਸਭ ਉਹਨਾਂ ਲਈ ਸਖ਼ਤ ਵਰਡ ਇਸਤੇਮਾਲ ਕਰਕੇ ਕਹਿੰਦੇ ਸਭ ਗਲਤ ਆਦਮੀ ਨੇ, ਔਰ ਇਹ ਬਸ ਖਰਾਬ ਹੋ ਗਿਆ ਜੀ ਪਾਕਿਸਤਾਨ ਦਾ ਸਾਰਾ ਸਿਲਸਿਲਾ। ਇਮਰਾਨ ਖਾਨ ਵਾਜ ਦ ਓਨਲੀ ਵਨ ਜਿਹੜਾ ਇਹ ਸਾਰੇ ਕ੍ਰਾਈਸਿਸ 'ਚੋਂ ਬਾਹਰ ਕੱਢ ਸਕਦੇ ਸੀਗੇ, ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਹੈਗੇ ਨੇ। ਜਿਹੜੇ ਕੁਛ ਉੱਥੇ ਜਿਹੜੇ ਕੋਲਮ ਲਿਖਦੇ ਨੇ ਇੰਡੀਆ ਉੱਥੇ ਪਾਕਿਸਤਾਨ ਦੇ ਵਿੱਚ ਜਾਂ ਇੱਥੇ ਵੀ ਸਾਡੇ ਜਿਹੜੇ ਕੋਈ ਪਾਕਿਸਤਾਨੀ ਕੈਨੇਡੀਅਨ ਪੱਤਰਕਾਰ ਨੇ, ਉਹ ਕਹਿੰਦੇ ਕਿ ਨਹੀਂ ਇਹ ਇਹਦੇ ਵਸਤਾ ਕੰਮ ਹੀ ਨਹੀਂ ਸੀਗਾ ਇਮਰਾਨ ਖਾਨ ਸਾਹਿਬ ਦੇ, ਇਹਦੇ ਚੰਗਾ ਹੋ ਗਿਆ ਇਹ ਚਲੇ ਗਏ ਨੇ, ਔਰ ਆਰਮੀ ਤੱਕ ਦੇ ਨਾਲ ਵੀ ਜਾਂਦੇ ਜਾਂਦੇ ਚੰਗੀ ਲੜਾਈ ਇਹਨਾਂ ਨੇ ਮੋਲ ਲੈ ਲਈ ਹੈ। ਸੋ ਇਹ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਕੰਟਰੀ ਨੂੰ ਕਿੱਦਾਂ ਚਲਾਉਣਾ ਹੈ, ਬਹੁਤ ਨੁਕਸਾਨ ਕਰ ਗਏ ਨੇ, ਪਹਿਲਾਂ ਹੀ ਕੰਟਰੀ ਕ੍ਰਾਈਸਿਸ ਸੀਗੀ, ਹੋਰ ਜ਼ਿਆਦਾ ਨੁਕਸਾਨ ਕਰ ਗਏ ਨੇ। ਸੋ ਹੁਣ ਜਿਹੜਾ ਹੈ ਜੀ ਪਾਕਿਸਤਾਨ ਠੀਕ ਹੋਏਗਾ। ਸੋ ਇਹ ਤੇ ਜਿਹੜਾ ਓਵਰਆਲ ਅਨੈਲਿਸਿਸ ਉਹ ਸਾਰੇ ਲੋਕ ਦਿੰਦੇ ਨੇ। ਮੇਰਾ ਆਪਣਾ ਜ਼ਾਤੀ ਤੌਰ 'ਤੇ ਓਪੀਨੀਅਨ ਇਹ ਹੈ ਕਿ ਜਦੋਂ ਤੱਕ ਫੋਕਸ ਜਿਹੜਾ ਸ਼ਿਫਟ ਨਹੀਂ ਹੋਏਗਾ, ਫੋਕਸ ਕਿਹਦੇ 'ਤੇ ਹੈ ਇਸ ਵੇਲੇ ਪਾਕਿਸਤਾਨ ਨੂੰ, ਸਭ ਤੋਂ ਪਹਿਲਾਂ ਤਾਂ ਉਹ ਲੀਡਰ ਚਾਹੀਦਾ ਹੈ ਜਿਹੜਾ ਇਹ ਕਹੇ ਕਿ ਅਸੀਂ ਪਾਕਿਸਤਾਨੀ ਹਾਂ, ਬਾਕੀ ਸਭ ਕੁਛ ਦਾ ਮੈਨੂੰ ਕੋਈ ਫਿਕਰ ਹੀ ਨਹੀਂ ਹੈ, ਨਾ ਉਹਨੂੰ ਫਿਕਰ ਹੋਵੇ ਨਾ ਉਹਦਾ ਜ਼ਿਕਰ ਕਰੇ। ਲੀਡਰ ਕਿਹੜਾ ਚਾਹੀਦਾ ਜਿਹੜਾ ਕਹੇ ਕਿ ਅਸੀਂ ਸਭ ਤੋਂ ਪਹਿਲਾਂ ਪਾਕਿਸਤਾਨੀ ਹਾਂ, ਨਾ ਮੈਨੂੰ ਕਿਸੇ ਹੋਰ ਚੀਜ਼ ਦਾ ਫਿਕਰ ਹੈ ਅਤੇ ਨਾ ਮੈਂ ਕਿਸੇ ਚੀਜ਼ ਦਾ ਜ਼ਿਕਰ ਕਰਨਾ। ਮੈਂ ਸ਼ੀਆ ਹਾਂ, ਸੁੰਨੀ ਹੈ, ਅਹਿਮਦੀ ਹੈ, ਮੁਸਲਿਮ ਕਮਿਊਨਿਟੀ ਨੂੰ ਬਿਲੋਂਗ ਕਰਦਾ ਹਾਂ, ਹਿੰਦੂ ਹੈ, ਸਿੱਖ ਹੈ, ਵੀ ਯਾਰ ਪਾਕਿਸਤਾਨੀ ਫਸਟ। ਉਹ ਕੌਮ ਦੇ ਅੰਦਰ ਜੋ ਇੱਕ ਜਜ਼ਬਾ ਲੈ ਕੇ ਆਏਗਾ ਉਹ, ਔਰ ਉਹ ਤਾਂ ਹੀ ਲਿਆ ਸਕੇਗਾ ਉਹ ਲੀਡਰ ਜਿਹਦੇ ਅੰਦਰ ਉਹ ਵਿਜ਼ਨ ਹੋਏਗਾ। ਜੇ ਉਹਨਾਂ ਨੂੰ ਫਿਰ ਵੀ ਉਹ ਕਿਸੇ ਤਰ੍ਹਾਂ ਡਿਵਾਈਡ ਕਰੀ ਜਾਏਗਾ, ਅਸ ਵਰਸਿਸ ਡੈਮ ਕਰੀ ਜਾਏਗਾ, ਤਾਂ ਫਿਰ ਉਹ ਗੱਲ ਨਹੀਂ ਬਣੇਗੀ। ਨੰਬਰ 1 ਪੁਆਇੰਟ। ਸੈਕਿੰਡ ਪੁਆਇੰਟ ਹੈ ਜਿਹੜਾ ਇਹ ਹਿੰਮਤ ਕਰੇਗਾ ਔਰ ਜਨਰੇਸ਼ਨਸ ਨੂੰ, ਯੂਥ ਨੂੰ ਇਹ ਗੱਲ ਕਹਿਣ ਦੀ, ਯੂਥ ਨੂੰ ਜਨਰੇਸ਼ਨਸ ਨੂੰ ਗੱਲ ਕਹਿਣ ਦੀ ਕਿ ਅਸੀਂ ਧਰਮ ਦੇ ਜਿੰਨੀ ਠੇਕੇਦਾਰੀ ਅਸੀਂ ਲਈ ਹੋਈ ਹੈ, ਕੰਟਰੀ ਸਾਡਾ ਦੇਖੋ ਕਿੱਧਰ ਜਾ ਰਿਹਾ, ਠੇਕੇਦਾਰੀ ਤਾਂ ਅਸੀਂ ਧਰਮ ਦੀ ਬਹੁਤ ਲਈ ਹੋਈ ਹੈ, ਬਟ ਠੇਕੇਦਾਰੀ ਅਸੀਂ ਜੇ ਇਕੋਨਮੀ ਦੀ ਲਈਏ, ਅਸੀਂ ਇਨੋਵੇਸ਼ਨ ਦੀ ਲਈਏ, ਸਾਇੰਸ ਦੀ ਲਈਏ, ਤਾਂ ਫਿਰ ਸਾਡੀ ਕੰਟਰੀ ਅੱਗੇ ਜਾਏਗੀ। ਕੀ ਸਾਡੇ ਅੰਦਰ ਕੋਈ ਕਮੀ ਹੈ? ਸਾਡੇ ਕੋਲ ਇੱਕ ਤੋਂ ਇੱਕ ਵਧੀਆ ਇੱਥੇ ਪਾਕਿਸਤਾਨ 'ਚ ਯੂਥ ਜਿਹੜਾ ਰਿਸਰਚ ਕਰ ਸਕਦਾ ਹੈ, ਇਨੋਵੇਸ਼ਨ ਦੇ ਵਿੱਚ ਆਪਣੀ ਕੰਟਰੀਬਿਊਸ਼ਨ ਪਾ ਸਕਦਾ। ਜੇ ਅਮੈਰੀਕਾ 'ਚ ਐਪਲ ਆਈਫੋਨ ਬਣ ਸਕਦਾ ਤਾਂ ਅਸੀਂ ਉਹਦਾ ਤੋੜ ਕਿਉਂ ਨਹੀਂ ਕੱਢ ਸਕਦੇ? ਬਲੈਕਬੈਰੀ ਦਾ, ਬਲੈਕਬੈਰੀ ਆਇਆ, ਰੈਵੋਲਿਊਸ਼ਨ ਆ ਗਈ ਕੈਨੇਡਾ ਦੇ ਵਿੱਚ, ਦੁਨੀਆ ਭਰ ਦੇ ਵਿੱਚ ਲੋਕਾਂ ਨੇ ਹੱਥ 'ਚ ਬਲੈਕਬੈਰੀ ਪਕੜ ਲਿਆ, ਉਹ ਕੈਨੇਡਾ ਦਾ ਪ੍ਰੋਡਕਟ ਸੀ। ਫਿਰ ਐਪਲ ਆਇਆ ਅਤੇ ਐਪਲ ਆਈਫੋਨ ਨੇ ਆ ਕੇ ਬਲੈਕਬੈਰੀ ਲਗਭਗ ਖਤਮ ਕਰ ਦਿੱਤਾ। ਹੁਣ ਜ਼ਰੂਰ ਦੁਬਾਰਾ ਥੋੜ੍ਹਾ ਜਿਹਾ ਰਿਵਾਈਵ ਹੋ ਰਿਹਾ, ਬਟ ਜ਼ਿਆਦਾਤਰ ਆਈਫੋਨ ਹੈ, ਕਿਸੇ ਕੋਲ ਸੈਮਸੰਗ ਹੈ, ਕਿਸੇ ਕੋਲ ਨੋਕੀਆ ਹੈ, ਅਸੀਂ ਕਿੱਥੇ ਹਾਂ? ਅਸੀਂ ਕਿੱਥੇ ਖੜੇ ਹਾਂ? ਸਾਡਾ ਯੂਥ ਕਿੱਥੇ ਖੜਾ ਹੈ? ਜੇ ਇਸ ਇਹਨਾਂ ਚੀਜ਼ਾਂ ਵੱਲ ਫੋਕਸ ਕਰੇਗਾ, ਯੈਸ, ਪਾਕਿਸਤਾਨ ਦੁਬਾਰਾ ਤੋਂ ਤਰੱਕੀ ਵੱਲ ਵਧੇਗਾ। ਅੱਜ ਦਾ ਜਿਹੜਾ ਯੂਥ ਹੈ ਨਾ, ਉਹ ਨੰਬਰ 2 ਨਹੀਂ ਆਪਣੇ ਆਪ ਨੂੰ ਦੇਖਣਾ ਚਾਹੁੰਦਾ। ਅੱਜ ਦਾ ਜਿਹੜਾ ਯੂਥ ਹੈ ਉਹ ਆਪਣੇ ਆਪ ਨੂੰ ਨੰਬਰ 2 ਨਹੀਂ ਦੇਖਣਾ ਚਾਹੁੰਦਾ, ਅਤੇ ਪਾਕਿਸਤਾਨ ਦਾ ਯੂਥ ਉਹਨਾਂ ਨੂੰ ਕਹੋ ਜੀ ਛੱਡੋ ਕਸ਼ਮੀਰ ਅਤੇ ਛੱਡੋ ਇੰਡੀਆ। ਇੰਡੀਆ ਕੀ ਚੀਜ਼ ਹੈ ਸਾਡੇ ਸਾਹਮਣੇ? ਅਮੈਰੀਕਾ ਕੀ ਚੀਜ਼ ਹੈ? ਅਸੀਂ ਕਿਉਂ ਬਿਨਾਂ ਮਤਲਬ ਜਾ ਕੇ ਸਾਊਦੀ ਅਰੇਬੀਆ ਦੇ ਅੱਗੇ ਜਾਂਦੇ ਹਾਂ? ਔਰ ਹਾਂ, ਪਰ ਇਹ ਗੱਲਾਂ ਸਿਰਫ ਗੱਲਾਂ ਨਹੀਂ, ਵਿਜ਼ਨ ਚਾਹੀਦਾ, ਉਹਦੇ ਲਈ ਇੱਕ ਵਿਜ਼ਨ ਚਾਹੀਦਾ, ਪਲਾਨ ਚਾਹੀਦਾ ਕਿ ਹਾਊ ਯੂ ਆਰ ਗੋਇੰਗ ਟੂ ਡਰਾਈਵ ਦਾ ਇਕੋਨਮੀ ਅਪ। ਤੁਸੀਂ ਇਕੋਨਮੀ ਉੱਪਰ ਕਿਸ ਤਰ੍ਹਾਂ ਲੈ ਕੇ ਜਾਓਗੇ? ਤੁਸੀਂ ਇਨਫਲੇਸ਼ਨ ਨੂੰ ਘਟਾਓਗੇ ਕਿੱਦਾਂ? ਤੁਸੀਂ ਨੌਕਰੀਆਂ ਕਿੱਦਾਂ ਕ੍ਰੀਏਟ ਕਰੋਗੇ? ਤੁਸੀਂ ਗਰੋਥ ਕਿੱਦਾਂ, ਹਾਊ ਵਿਲ ਯੂ ਸਪੈਲ ਦਾ ਗਰੋਥ? ਉਹ ਸਾਰਾ ਚੀਜ਼ ਦੇ ਉੱਤੇ ਜਿਹੜਾ ਫੋਕਸ ਹੋਏਗਾ, ਵਿਜ਼ਨ ਹੋਏਗਾ, ਉਹ ਲੀਡਰ ਪਾਕਿਸਤਾਨ ਨੂੰ ਕਿਤੇ ਤੱਕ ਇੱਕ ਚਾਹੀਦਾ, ਬਸ ਦੋ ਨਹੀਂ ਚਾਹੀਦੇ, 4, 5, 10 ਦੀ ਤਾਂ ਜ਼ਰੂਰਤ ਹੀ ਨਹੀਂ ਹੈ। ਲੀਡਰ ਚਾਹੀਦਾ ਇੱਕ ਜਿਹਦੇ ਅੰਦਰ ਵਿਜ਼ਨ ਹੋਵੇ, ਸਾਰੀ ਟੀਮ ਬਣਾਵੇ, ਔਰ ਇਹ ਸਾਰਾ ਕੁਝ ਪੋਸੀਬਲ ਹੈ ਸਾਰਾ। ਆਹ ਕੰਟਰੀਜ਼ ਕੈਨੇਡਾ ਆਪਣੇ ਆਪ ਥੋੜ੍ਹੀ ਬਣ ਗਈਆਂ, ਇੱਥੇ ਤਾਂ ਰੋਟੀ ਨਹੀਂ ਸੀ ਖਾਣ ਨੂੰ, ਇੱਥੇ ਕੋਈ ਬੰਦਾ ਆ ਕੇ ਰਹਿਣ ਨੂੰ ਤਿਆਰ ਨਹੀਂ ਸੀਗਾ ਅੱਜ ਤੋਂ 200 ਸਾਲ ਪਹਿਲਾਂ। ਇਹ ਕੰਟਰੀ ਰਹਿਣ ਵਾਲੀ ਤਾਂ ਅੱਜ ਵੀ ਨਹੀਂ ਹੈ, ਲੇਕਿਨ ਦੁਨੀਆ ਦੀ ਸਭ ਤੋਂ ਖੂਬਸੂਰਤ ਕੰਟਰੀ, ਇੱਕ ਵਿਜ਼ਨ ਸੀਗਾ, ਦਰ ਵਾਜ਼ ਅ ਮੈਥਡ ਟੂ ਮੈਡਨੈਸ ਐਂਡ ਦੇ ਇੰਪਲੀਮੈਂਟਡ ਦੇ ਹੇਅਰ ਇਨ ਕੈਨੇਡਾ। ਵੈਸਟਰਨ ਕੰਟਰੀਜ਼, ਅਮੈਰੀਕਾ ਲੈ ਲਓ, ਯੂਰਪ ਲੈ ਲਓ, ਇੰਨਾ ਅੱਗੇ ਕਿੱਦਾਂ ਨਿਕਲ ਗਏ? ਉਹ ਰੈਵੋਲਿਊਸ਼ਨ ਆਈਆਂ ਉਹਨਾਂ ਨੇ ਸੋਚਿਆ। ਇੱਥੇ ਦੇ ਟਾਕ ਸ਼ੋਅ ਦੇ ਵਿੱਚ, ਮੈਂ ਕੱਲ੍ਹ ਇੱਕ ਟਾਕ ਸ਼ੋਅ ਇੱਕ ਲੜਕੀ ਸੀ ਉਹ ਟਾਕ ਸ਼ੋ ਕਰ ਰਹੀ ਸੀ, ਮਤਲਬ ਧਰਮ ਦੀ ਗੱਲ ਇਸ ਤਰ੍ਹਾਂ ਕਰ ਦਿੰਦੇ ਆ ਲੋਕ, ਇਸ ਤਰ੍ਹਾਂ ਮਜ਼ਾਕ ਕਰ ਦਿੰਦੇ ਆ, ਮਤਲਬ ਅਸੀਂ ਯੂ ਨੋ ਇਟਸ ਹਾਰਡ ਟੂ ਸਵੈਲੋ ਦੈਟ ਸੋਰਟ ਆਫ ਹਿਪੋਕ੍ਰੇਸੀ, ਓਨੈਸਟਲੀ ਇਟਸ ਹਾਰਡ ਟੂ ਸਵੈਲੋ ਦੈਟ ਸੋਰਟ ਆਫ ਹਿਪੋਕ੍ਰੇਸੀ, ਸਾਰਾ ਦਿਨ ਅਸੀਂ ਧਰਮ ਦੀ ਗੱਲ ਕਰਦੇ ਹਾਂ, ਸਾਡੇ ਸੈਂਟੀਮੈਂਟ ਹਰਟ ਹੋ ਜਾਂਦੇ ਆ, ਔਰ ਸਭ ਤੋਂ ਜ਼ਿਆਦਾ ਅਸੀਂ ਹਿਪੋਕ੍ਰੇਟ ਹੈ, ਚੋਰੀ ਦੇ ਵਿੱਚ ਅਸੀਂ ਸਭ ਤੋਂ ਅੱਗੇ ਹਾਂ, ਅਸੀਂ ਕਰਪਸ਼ਨ 'ਚ ਅਸੀਂ ਸਭ ਤੋਂ ਅੱਗੇ ਹੈਗੇ ਹਾਂ, ਅਸੀਂ ਉਸ ਸਿਰਫ ਇਹ ਹੈ ਵੀ ਧਰਮ ਦੇ ਨਾਂ ਦੇ ਉੱਤੇ ਅਸੀਂ ਬਹੁਤ ਜਲਦੀ ਅਫੈਂਡ ਹੋ ਜਾਂਦੇ ਹਾਂ, ਸਾਰਾ ਦਿਨ ਉਲਟਾ ਸਿੱਧਾ, ਇਹ ਲੋਕ ਉਲਟੇ ਨੇ, ਇਹ ਲੋਕ ਕਹਿੰਦੇ ਆ, ਇਹ ਲੋਕ ਸੱਚ ਬੋਲਦੇ ਨੇ, ਇਮੈਜਿਨ ਅ ਕੰਟਰੀ ਕਿ ਜਦੋਂ ਰੈਵਨਿਊ ਕੈਨੇਡਾ ਕਹਿੰਦਾ ਜੋ ਤੁਸੀਂ ਆਡਿਟ ਹੋਣਾ ਇੱਕ ਵੱਖਰੀ ਚੀਜ਼ ਹੈ, ਲੇਕਿਨ ਜੋ ਤੁਸੀਂ ਲਿਖ ਕੇ ਦੇ ਦਿੰਦੇ ਹੋ ਉਸ ਹਿਸਾਬ ਦੇ ਨਾਲ ਤੁਹਾਨੂੰ ਇਹ ਤੁਹਾਡੀ ਮੰਨ ਲੈਂਦੇ ਕਿ ਠੀਕ ਹੈ ਕਿ ਤੁਸੀਂ ਇੰਨਾ ਤੁਹਾਡੀ ਇਨਕਮ ਹੈ ਜੀ, ਹਾਂਜੀ ਠੀਕ ਹੈ ਜੀ, ਇੰਨੀ ਸਾਡੇ ਜੀ ਖਰਚੇ ਨੇ, ਠੀਕ ਹੈ, ਆਹ ਸਾਡੀ ਟੋਟਲ ਸਾਡੀ ਬ੍ਰੈਕਟ ਲਾਈਨ ਦਿਸ ਦੈਟ, ਔਰ ਆਂਕੜੇ ਦੱਸਦੇ ਨੇ ਕਿ 2-4% ਲੋਕ ਹੀ ਨੇ ਜਿਹੜੇ ਹਾਰਡਲੀ ਕੁਝ ਵੀ ਮਾੜੀ ਮੋਟੀ ਕੁਝ ਗੜਬੜੀ ਕਰਦੇ ਹੋਣਗੇ ਰੈਵਨਿਊ ਕੈਨੇਡਾ ਦੇ ਵਿੱਚ, ਅਦਰਵਾਈਜ਼ ਸਾਰੇ ਆਪਣੇ ਹਿਸਾਬ ਨਾਲ ਸਭ ਠੀਕ ਠਾਕ ਸਿਲਸਿਲਾ ਚੱਲ ਰਿਹਾ, ਇਹ ਕੰਟਰੀ ਹੈ, ਇਹ ਸੱਚਾਈ ਤੇ ਚੱਲਦੇ ਨੇ, ਦਿਖਾਵਾ ਬੜਾ ਘੱਟ ਕਰਦੇ ਨੇ, ਕਦੇ ਟਰੂਡੋ ਸਾਹਿਬ ਨੇ ਕਦੇ ਦੱਸਿਆ ਨਹੀਂ ਹੋਣਾ ਕਿ ਜਾਤ ਕਿਹੜੀ ਹੈ ਤੇ ਧਰਮ ਕਿਹੜਾ ਤੇ ਇਲਾਕਾ ਕਿਹੜਾ, ਕਦੇ ਦੱਸਿਆ ਟਰੂਡੋ ਸਾਹਿਬ ਨੇ ਕਿ ਮੇਰੀ ਜਾਤ ਕਿ, ਅਸੀਂ ਸਭ ਤੋਂ ਪਹਿਲਾਂ ਦੱਸਦੇ ਹਾਂ ਸਾਡੀ ਆ ਜਾਤ ਹੈ, ਸਾਡਾ ਇਲਾਕਾ ਆ, ਸਾਡਾ ਧਰਮ ਹੈ, ਸਾਡੀ ਆ ਬੋਲੀ ਹੈ, ਮਾਂ ਬੋਲੀ ਦਾ ਅਸੀਂ ਸ਼ੋਰ ਮਚਾਇਆ ਹੋਇਆ ਹੈ ਕਿ ਸਾਡੀ ਮਾਂ ਬੋਲੀ ਦੱਸ ਕੇ ਫਿਰ ਕਰਦੇ ਕੀ ਹੈ, ਮਾਂ ਬੋਲੀ ਦੀ ਸੇਵਾ ਮਾਂ ਭੈਣ ਦੀਆਂ ਗਾਲਾਂ ਕੱਢ ਕੇ ਕਰਦੇ ਹਾਂ ਅਸੀਂ, ਕਿਹੜਾ ਬੰਦਾ ਮੇਰੇ ਸਾਹਮਣੇ ਲੈ ਕੇ ਆਓ ਜਿਹਨੇ ਨਹੀਂ ਕੱਢੀਆਂ ਮਾਂ ਭੈਣ ਦੀਆਂ ਗਾਲਾਂ, ਗੱਲਾਂ ਅਸੀਂ ਕਰਦੇ ਹਾਂ ਮਾਂ ਬੋਲੀ ਦੀ ਸੇਵਾ ਦੀ, ਬਹੁਤ ਵੱਡੀ ਸਾਡੀ ਹਿਪੋਕ੍ਰੇਸੀ ਹੈ, ਔਰ ਜਦੋਂ ਤੱਕ ਅਸੀਂ ਇਹਨਾਂ ਚੀਜ਼ਾਂ ਨੂੰ ਪਿੱਛੇ ਪਾ ਕੇ, ਜਿਹੜਾ ਲੀਡਰ ਕਿਤੇ ਵੀ ਹੋਵੇ, ਇੰਡੀਆ ਹੋਵੇ, ਪੰਜਾਬ ਵੀ ਕ੍ਰਾਈਸਿਸ 'ਚ ਹੈ ਸਾਡਾ, ਮੈਂ ਇੰਡੀਆ ਸਾਈਡ ਦੇ ਪੰਜਾਬ ਦੀ ਗੱਲ ਕਰ ਰਿਹਾ, ਜਿਹੜੇ ਲੀਡਰ ਦੇ ਅੰਦਰ ਜੁਰਤ ਹੋਏਗੀ ਇਹ ਗੱਲਾਂ ਕਹਿਣ ਦੀ ਕਿ ਛੱਡਦੇ ਹੋਣੇ ਸਾਰੀਆਂ ਚੀਜ਼ਾਂ, ਬਹੁਤ ਹੋ ਗਿਆ ਦਿਖਾਵੇਬਾਜ਼ੀ, ਡਰਾਮੇਬਾਜ਼ੀ ਧਰਮ ਦੀ, ਜਾਤ ਪਾਤ ਦੀ, ਦੁਨੀਆ ਕਿੱਥੇ ਜਾ ਰਹੀ ਹੈ, ਦੁਨੀਆ ਸਾਇੰਸ ਟੈਕਨੋਲੋਜੀ, ਬੱਚੇ ਨੂੰ ਤੁਸੀਂ ਗੱਲ ਪੁੱਛੋ ਜੀ, ਇੰਨਾ ਹੀ ਸਾਨੂੰ ਧਰਮ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨਾਲ ਲਗਾਵ ਹੈ, ਬੱਚੇ ਛੱਡ ਕੇ ਸਾਡੇ ਉਹ ਕਹਿੰਦੇ ਛੱਡੋ ਜੀ, ਕੋਈ ਪੁੱਛਦਾ ਹੈ ਕਦੇ ਕਿਸੇ ਅੰਬੈਸੀ ਦੇ ਮੂਹਰੇ, ਕਦੇ ਪੁੱਛਦੇ ਹੋ ਕਿ ਜੀ ਉੱਥੇ ਗੁਰਦੁਆਰਾ ਮੰਦਿਰ ਮਸਜਿਦ ਹੈ ਕਿ ਨਹੀਂ ਹੈ, ਉੱਥੇ ਤੁਸੀਂ ਕਹਿ ਦਿਓ ਜੀ ਆਹ ਹੁਣੇ ਇਸ ਤੋਂ ਬਾਅਦ ਤੁਹਾਨੂੰ ਭੇਜ ਰਹੇ ਹਾਂ ਇੱਕ ਕੰਟਰੀ ਜਿਹੜੀ ਯੂਰਪ ਔਰ ਅਮੈਰੀਕਾ ਤੋਂ ਬੈਟਰ ਹੋਏਗੀ, ਪਰ ਤੁਹਾਨੂੰ ਆਪਣਾ ਨਾਮ ਵੀ ਇੱਥੇ ਨਵਾਂ ਰੱਖਣਾ ਪੈਣਾ ਜੀ, ਠੀਕ ਹੈ, ਤੁਹਾਡਾ ਧਰਮ ਵੀ ਇੱਥੇ ਪ੍ਰੈਕਟਿਸ ਨਹੀਂ ਕਰਨ ਦੇਵਾਂਗੇ, ਠੀਕ ਹੈ, ਹੱਥ ਜੋੜ ਕੇ ਮਿੰਨਤਾਂ ਕਰਕੇ ਨਾ ਆਏ ਉਸ ਕੰਟਰੀ, ਤਾਂ ਫਿਰ ਤੁਸੀਂ ਮੈਨੂੰ ਕਹਿਣਾ, ਉੱਥੇ ਤਾਂ ਮੈਸੇਜ ਦੇ ਮੂਹਰੇ ਤਾਂ ਹੱਥ ਜੋੜ ਕੇ ਅਸੀਂ ਖੜੇ ਹੁੰਦੇ ਹਾਂ, ਔਰ ਫਿਰ ਆ ਕੇ ਫਿਰ ਹਿਪੋਕ੍ਰੇਸੀ ਉਹੀ ਸ਼ੁਰੂ ਕਰ ਦਿੰਦੇ ਹੈਗੇ ਹਾਂ ਕਿ ਜੀ ਅਸੀਂ ਇਸ ਧਰਮ ਦੇ ਹਾਂ, ਅਸੀਂ ਇਸ ਕੰਟਰੀ ਤੋਂ ਹਾਂ, ਅਤੇ ਅਸੀਂ ਇਹ ਅਤੇ ਵਾਪਸ, ਤੁਸੀਂ ਇੰਨੇ ਵੱਡੇ ਧਰਮ ਤੋਂ ਸੀਗੇ, ਇੰਨੀ ਵੱਡੀ ਉੱਥੇ ਤੁਹਾਡੀ ਕੰਟਰੀ ਸੀਗੀ, ਕਲਚਰ ਸੀਗਾ, ਇੱਥੇ ਕੀ ਲੈਣ ਆਏ ਹੋ, ਅਸਲ 'ਚ ਸਾਰੀ ਜਿਹੜਾ ਲੀਡਰ ਇਹ ਕਰਦੇਗਾ ਇੰਡੀਆ 'ਚ ਕਰਦੇ, ਪਾਕਿਸਤਾਨ 'ਚ ਕਰਦੇ, ਪੰਜਾਬ 'ਚ ਕਰਦੇ, ਫਿਰ ਦੇਖੋ ਕੰਟਰੀ ਕਿੱਦਾਂ ਤਰੱਕੀ ਕਰਦਾ, ਕਿਹੜੀ ਚੀਜ਼ ਦੀ ਕਮੀ ਹੈ ਮੈਨੂੰ ਦੱਸੋ ਤੁਸੀਂ, ਹਿਊਮਨ ਦੁਨੀਆ ਦਾ ਸਭ ਤੋਂ ਵੱਡਾ ਰਿਸੋਰਸ ਹੈ, ਹਿਊਮਨ ਰਿਸੋਰਸ ਦੁਨੀਆ ਦਾ ਸਭ ਤੋਂ, ਇਹ ਸਾਰੀ ਜੋ ਕੁਛ ਬਣਾਇਆ ਇਨਸਾਨੀ ਦਿਮਾਗ ਨੇ ਬਣਾਇਆ, ਸੀਐਮ ਟਾਵਰ ਤੋਂ ਲੈ ਕੇ ਬੜੇ ਬੜੇ ਜਹਾਜ਼ ਤੋਂ ਲੈ ਕੇ ਟੈਕਨੋਲੋਜੀ, ਕਾਰਾਂ, ਰੇਡੀਓ, ਟੀਵੀ ਸੈਟਸ, ਸੈਟੇਲਾਈਟਸ, ਇਹ ਸਾਰਾ ਕੁਛ ਇਨਸਾਨੀ ਦਿਮਾਗ ਨੇ ਬਣਾਇਆ, ਪਰ ਅਸੀਂ ਜੇ ਇਨਸਾਨੀ ਦਿਮਾਗ ਨੂੰ ਇਹਨਾਂ ਚੱਕਰਾਂ 'ਚ ਉਲਝਾ ਦਿੱਤਾ ਕਿ ਅਸੀਂ ਹਿੰਦੂ ਹੈ, ਸਿੱਖ ਹੈ, ਸ਼ੀਆ ਹੈ, ਸੁੰਨੀ ਹੈ, ਇਹ ਅਹਿਮਦੀ ਹੈ, ਇਹਨਾਂ ਦੇ ਤੁਸੀਂ ਚਰਚ ਢਾ ਦਿਓ, ਇਹਨਾਂ ਦੀਆਂ ਤੁਸੀਂ ਮਸਜਿਦਾਂ ਗਿਰਾ ਦਿਓ, ਇਹਨਾਂ ਨੂੰ ਤੁਸੀਂ ਇਹ ਕਰ ਦਿਓ, ਜੇ ਇਹਨਾਂ ਚੱਕਰਾਂ 'ਚ ਅਸੀਂ ਇਨਸਾਨੀ ਦਿਮਾਗ ਨੂੰ ਉਲਝਾ ਦਿੱਤਾ ਤਾਂ ਉਹਦੀ ਪ੍ਰੋਗਰੈਸਿਵ ਸੋਚ ਕਿੱਥੇ ਹੋਏਗੀ, ਜਿਹੜੇ ਲੀਡਰ ਦੇ ਅੰਦਰ ਜ਼ਰੂਰਤ ਹੋਏਗੀ ਗੱਲ ਕਹਿਣ ਦੀ, ਮੀਡੀਆ ਦੇ ਅੰਦਰ ਵੀ ਕੋਈ ਜ਼ਰੂਰਤ ਨਹੀਂ ਹੈ, ਮੀਡੀਆ ਵੀ ਉਸੇ ਤਰ੍ਹਾਂ ਪੋਲੀਟੀਕਲੀ ਕਰੈਕਟ ਹੋ ਗਿਆ, ਬਸ ਜਿੱਥੇ ਜੋ ਲੋਕ ਸੁਣਨਾ ਚਾਹੁੰਦੇ ਨੇ, ਇਹ ਆਰਟਿਸਟ ਦਾ ਕੰਮ ਹੈ, ਜਿਹੜੇ ਤਮਾਸ਼ਾ ਦਿਖਾਉਂਦੇ ਨੇ ਉਹਨਾਂ ਨੂੰ ਇਹ ਸੂਟ ਕਰਦਾ, ਬਾਲੀਵੁੱਡ ਦੀ ਇੱਕ ਕਹਾਵਤ ਹੈ, ਲੋਕ ਜੋ ਦੇਖਣਾ ਚਾਹਤੇ ਹੈ ਉਨਕੋ ਵੋ ਦਿਖਾਓ, ਸਾਡਾ ਐਂਟਰਟੇਨਮੈਂਟ ਦਾ ਬਿਜ਼ਨਸ ਹੈ, ਇਹ ਬਾਲੀਵੁੱਡ ਨੂੰ ਸੂਟ ਕਰਦਾ, ਮੀਡੀਆ ਇਜ਼ ਨਾਟ ਦੇਅਰ ਜਸਟ ਟੂ ਐਂਟਰਟੇਨ, ਮੀਡੀਆ ਇਜ਼ ਦੇਅਰ ਟੂ ਇਨਫੋਰਮ, ਪਰਸੂਏਡ, ਅਫਕੋਰਸ ਐਂਟਰਟੇਨਮੈਂਟ ਇਜ਼ ਪਾਰਟ ਆਫ ਦੈਟ, ਬਟ ਮੇਨਲੀ ਟੂ ਇਨਫੋਰਮ ਐਂਡ ਪਰਸੂਏਡ, ਇੱਕ ਫਲਾਇਰ ਔਰ ਅਖਬਾਰ 'ਚ ਫਰਕ ਕੀ ਹੈ, ਫਲਾਇਰ 'ਤੇ ਕਿਸੇ ਦਾ ਵਿਸ਼ਵਾਸ ਨਹੀਂ ਹੁੰਦਾ, ਸੇਲ ਲੱਗੀ ਹੈ ਪਤਾ ਨਹੀਂ ਹੋਏਗੀ ਕਿ ਨਹੀਂ ਹੋਏਗੀ, ਅਖਬਾਰ 'ਤੇ ਲੋਕ ਟਰੱਸਟ ਕਰਦੇ ਨੇ, ਅਖਬਾਰ ਚੱਕਦੇ ਨੇ ਹੈਡਲਾਈਨ, ਅੱਛਾ ਇਹ ਖਬਰ ਆਈ ਹੈ, ਇਹ ਮੀਡੀਆ ਦਾ ਕੰਮ ਹੈ, ਲੇਕਿਨ ਮੀਡੀਆ ਵੀ ਉਸੇ ਤਰ੍ਹਾਂ ਹੋ ਗਿਆ, ਮੀਡੀਆ ਕਹਿੰਦਾ ਠੀਕ ਹੈ ਜੀ ਸਾਨੂੰ ਜਿੱਥੋਂ ਲੋਕਾਂ ਨੂੰ ਜੇ ਖੁਸ਼ ਹੋਣਦੇ ਆ ਲੋਕ ਇਹਨਾਂ ਗੱਲਾਂ ਦੇ ਨਾਲ, ਤਾਂ ਅਸੀਂ ਉਹੋ ਜਿਹੀਆਂ ਗੱਲਾਂ ਕਰੀਏ, ਜਦੋਂ ਇਹ ਸਾਰੀ ਚੀਜ਼ਾਂ ਆਪਸ ਦੇ ਵਿੱਚ ਸਹੀ ਫੰਕਸ਼ਨ ਕਰੇ, ਪਰ ਉਹ ਲੀਡਰ ਠੀਕ ਕਰ ਦੇਗਾ, ਮੀਡੀਆ ਨੂੰ ਵੀ ਠੀਕ ਕਰ ਦੇਗਾ ਲੀਡਰ, ਉਹ ਲੀਡਰ ਚਾਹੀਦਾ ਜੋ ਇਹ ਸਾਰਾ ਕੁਛ ਕਰੇ, ਐਂਡ ਪਾਕਿਸਤਾਨ ਦੇਖੋ ਯੂਥ ਦੀ ਸੋਚ ਇੱਕੋ ਹੀ ਹੈ, ਇੰਡੀਆ ਦੇ ਵਿੱਚ ਮਹਿੰਦਰ ਸਿੰਘ ਧੋਨੀ ਨੇ ਕਿਹਾ, ਸੌਰਵ ਗਾਂਗੁਲੀ ਸਾਹਿਬ ਤੁਸੀਂ, ਸਚਿਨ ਤੇਂਦੁਲਕਰ ਸਾਹਿਬ ਤੁਸੀਂ, VVS ਲਕਸ਼ਮਣ ਜੀ, ਰਾਹੁਲ ਦ੍ਰਵਿੜ ਜੀ, ਜੇ ਤੁਸੀਂ ਬਾਹਰ ਵੀ ਸੀਗੇ ਅਸੀਂ ਤਾਂ ਵੀ 2007 ਦਾ ਵਰਲਡ ਕੱਪ ਜਿੱਤ ਲਿਆ, ਔਰ 2011 'ਚ ਦੁਬਾਰਾ ਉਹਨਾਂ ਨੇ ਵਰਲਡ ਕੱਪ ਜਿੱਤ ਲਿਆ, ਪਿਛਲੀ ਸੈਂਚਰੀ 'ਚ ਇੱਕ ਜਿੱਤਿਆ, ਹੁਣ ਪਿਛਲੇ 20 ਸਾਲਾਂ 'ਚ ਇੰਡੀਆ ਨੇ 2 ਵਰਲਡ ਕੱਪ ਜਿੱਤ ਲਏ, ਦੋਵਾਂ ਵਰਲਡ, ਤੁਸੀਂ ਹੁਣੇ ਇੰਡੀਆ ਦੇ ਕਿਸੇ ਕ੍ਰਿਕਟ ਫੈਨ ਨੂੰ ਕਹੋ ਜੀ ਤੁਸੀਂ ਤੀਸਰੇ ਨੰਬਰ 'ਤੇ, ਉਹ ਸੁਣੇਗਾ ਨਹੀਂ, ਉਹ ਚਾਹੁੰਦਾ ਨੰਬਰ 1, ਤੇ ਪਾਕਿਸਤਾਨ ਵਟ ਮੇਕਸ ਯੂ ਥਿੰਕ ਦਿਸ ਕਿ ਪਾਕਿਸਤਾਨ ਦਾ ਯੂਥ ਅੱਜ ਕਿਸੇ ਵੀ ਫੀਲਡ ਚ ਨੰਬਰ ਟੂ ਹੋਣਾ ਚਾਹੁੰਦਾ? ਉਹ ਜ਼ਮਾਨਾ ਚਲਾ ਗਿਆ ਕਿ ਅਸੀਂ ਸਿਰਫ ਇੰਡੀਆ ਨੂੰ ਹਰਾਉਣਾ? ਨਹੀਂ ਨਹੀਂ ਨਹੀਂ, ਪਾਕਿਸਤਾਨ ਦਾ ਯੂਥ ਕਹਿੰਦਾ ਅਸੀਂ ਵਰਲਡ ਕੱਪ ਜਿੱਤਣਾ ਹੈ, ਪਰ ਤੁਸੀਂ ਲੀਡਰ ਦੇ ਉਹਨਾਂ ਨੂੰ ਵਿਦ ਅਟਮੋਸਟ ਰਿਸਪੈਕਟ, ਮੈਂ ਬੋਲ ਰਿਹਾ ਵਿਦ ਆਲ ਡਿਊ ਰਿਸਪੈਕਟ, ਲੀਡਰ ਤੁਸੀਂ ਉਹਨਾਂ ਨੂੰ ਪਾਕਿਸਤਾਨ ਨੂੰ ਥਰਡ ਕਲਾਸ ਦੇ ਰਹੇ ਹੋ, ਥਰਡ ਕਲਾਸ ਲੀਡਰ ਦੇ ਰਹੇ ਹੋ, ਤੇ ਉਹ ਵਿਚਾਰਾ ਯੂਥ ਤੇ ਪਾਕਿਸਤਾਨ ਦਾ ਚਾਹੁੰਦਾ ਅਸੀਂ ਨੰਬਰ ਵਨ ਬਣਨਾ, ਅਸੀਂ ਇੰਡੀਆ ਨਾਲ ਥੋੜੀ ਮੁਕਾਬਲਾ ਕਰਨਾ ਸੀ। ਤੁਸੀਂ ਪੁੱਛੋ ਉਹਦੇ ਦਿਲ ਦੀ ਗੱਲ ਕਿ ਜੇ ਪਾਕਿਸਤਾਨ ਨੰਬਰ ਵਨ ਹੋਏ ਤੁਹਾਨੂੰ ਕਸ਼ਮੀਰ ਚਾਹੀਦਾ, ਧਰਮ ਚਾਹੀਦਾ, ਤੁਹਾਨੂੰ ਜਾਤ ਪਾਤਾਂ ਚਾਹੀਦੀਆਂ, ਤੁਹਾਨੂੰ ਇਲਾਕਾਵਾਦ ਚਾਹੀਦਾ, ਤੁਹਾਨੂੰ ਲੈਂਗ। ਮੈਂ ਤੇ ਕਈ ਵਾਰ ਪਾਕਿਸਤਾਨ ਦੇ ਕਈ ਇੱਥੇ ਮੈਨੂੰ ਬੰਦੇ ਮਿਲਦੇ ਨੇ, ਮੈਂ ਤੇ ਦੇ ਆਰ ਸੋ ਪ੍ਰੋਗਰੈਸਿਵ, ਮੈਂ ਤਾਂ ਸੁਣ ਕੇ ਹੈਰਾਨ ਰਹਿ ਜਾਂਦਾ ਉਹਨਾਂ ਲੋਕਾਂ ਦੀਆਂ ਗੱਲਾਂ ਔਰ ਉਹਨਾਂ ਲੋਕਾਂ ਦਾ ਸਟਾਈਲ। ਸੋ ਉਹਨਾਂ ਨੂੰ ਤਰੱਕੀ ਚਾਹੀਦੀ ਹੈ, ਨੰਬਰ ਵਨ ਬਣਨਾ ਚਾਹੁੰਦੇ ਨੇ, ਪਰ ਉਹ ਲੀਡਰ ਜਾਂ ਤੁਸੀਂ ਥਰਡ ਕਲਾਸ, ਮੈਂ ਫਿਰ ਡੀ ਰਿਸਪੈਕਟ ਨਾਲ ਬੋਲ ਰਿਹਾ, ਲੀਡਰ ਦਓਗੇ ਉਹ ਵਿਚਾਰੇ ਫਿਰ ਕਿੱਥੇ ਕੰਟਰੀ ਨੂੰ ਲੈ ਕੇ ਜਾਣਗੇ? ਲੇਕਿਨ ਉਹ ਗਟਸ, ਉਹ ਦਲੇਰੀ ਜਿਸ ਲੀਡਰ 'ਚ ਹੋਏਗੀ, ਉਹ ਵਿਜ਼ਨ ਹੋਏਗਾ, ਉਹ ਦੇਖੋ ਫਿਰ ਉਹ ਕੰਟਰੀ ਨੂੰ, ਆਪਣੀ ਸੋਸਾਇਟੀ ਨੂੰ, ਆਪਣੀ ਪ੍ਰੋਵਿੰਸ ਨੂੰ ਚਾਹੇ। ਹੁਣ ਸਾਡੇ ਇੰਡੀਆ ਦਾ ਪੰਜਾਬ ਹੈ, ਚਲੋ ਦੇਖਦੇ ਹਾਂ, ਇੱਕ ਇਮਾਨਦਾਰ ਲੀਡਰਸ਼ਿਪ ਆਈ ਹੈ, ਦਲੇਰ ਲੀਡਰਸ਼ਿਪ ਆਈ ਹੈ ਪੰਜਾਬ, ਸਾਡੇ ਇਮਾਨਦਾਰ ਵੀ ਹੈ, ਦਲੇਰ ਵੀ ਹੈ, ਬਟ ਡੂ ਦੇ ਹੈਵ ਦੈਟ ਸੋਰਟ ਆਫ ਵਿਜ਼ਨ ਵਿਚ ਵਿਲ ਟੇਕ ਪੰਜਾਬ ਆਊਟ ਆਫ ਦ ਕ੍ਰਾਈਸਿਸ? ਪੰਜਾਬ ਇਜ਼ ਇਨ ਡੀਪ ਕ੍ਰਾਈਸਿਸ, ਨੋਟ ਜਸਟ ਇਨ ਕ੍ਰਾਈਸਿਸ, ਇਨ ਡੀਪ ਕ੍ਰਾਈਸਿਸ ਟੂਡੇ। ਅਜਾਇਬ ਸਿੰਘ ਜੀ, ਤੁਸੀਂ ਆਉਂਦੇ ਹੋ, ਅਜਾਇਬ ਸਿੰਘ ਜੀ, ਗੋ ਐਡ।
ਥੈਂਕਸ ਫੋਰ ਟੇਕਿੰਗ ਮਾਈ ਕਾਲ ਜਦੁਰ ਜੀ। ਵੈਰੀ ਸੀਰੀਅਸ ਕੁਐਸਚਨ ਦੈਟ ਹੈਜ਼ ਬੀਨ ਬਾਦਰਿੰਗ ਮੀ ਫੋਰ ਅ ਵਾਈਲ। ਜੋ ਪੰਜਾਬ ਦੀ ਇਲੈਕਸ਼ਨ ਹੋਈ ਹੈਗੀ ਹੈ, ਬੇਸ਼ੱਕ ਉਹਦੇ ਵਿੱਚ ਨੋ ਡਾਊਟ ਕਿ ਲੋਕਾਂ ਦੇ ਵਿੱਚ ਬਹੁਤ ਗੁੱਸਾ ਸੀ, ਔਰ ਗੁੱਸੇ ਨੇ ਰਿਫਲੈਕਸ਼ਨ ਕਰਕੇ ਦੈਟਸ ਵਾਈ ਮਤਲਬ ਉਹਨਾਂ ਨੂੰ 92 ਸੀਟਸ ਮਿਲੀਆਂ ਨੇ। ਲੇਕਿਨ ਜਿਹੜਾ ਪੁਆਇੰਟ ਆਈ ਵਾਂਟ ਟੂ ਬ੍ਰਿੰਗ ਟੂ ਯੋਰ ਅਟੈਂਸ਼ਨ ਐਂਡ ਵਾਂਟ ਯੋਰ ਕਮੈਂਟ ਔਨ ਇਟ ਇਜ਼ ਦੈਟ ਚੰਨੀ ਸਾਹਿਬ ਨੂੰ ਸੀਐਮ ਬਣਾਇਆ ਗਿਆ, ਔਰ ਜਿਸ ਤਰ੍ਹਾਂ ਉਹਦੇ ਅਗੇਂਸਟ ਵੋਟਿੰਗ ਹੋਈ ਹੈ, ਦੈਟ ਰਿਫਲੈਕਟਸ ਡਾਰਕ ਸਾਈਡ ਆਫ ਅਵਰ ਸੋਸਾਇਟੀ ਵਿਚ ਇਜ ਰੀਅਲੀ ਬਾਦਸਮ। ਵੀ ਆਰ ਨਾਟ ਏ ਸੋਸਾਇਟੀ ਦੈਟ ਵੀ ਅਸਪਾਇਰ ਟੂ ਬੀ, ਐਂਡ ਦੈਟਸ ਬੇਸਿਕਲੀ ਮਾਈ ਕੁਐਸਚਨ। ਆਈ ਵਾਂਟ ਯੋਰ ਕਮੈਂਟਸ ਔਨ ਇਟ।
ਨਹੀਂ, ਜਿਹੜੀ ਵੋਟ ਹੈਗੀ ਜੀ, ਦਿਸ ਇਜ਼ ਵੋਟ ਫਾਰ ਚੇਂਜ, ਦਿਸ ਇਜ਼ ਨਾਟ ਬੇਸਿਕਲੀ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹਦੇ ਵਿੱਚ ਕੇਜਰੀਵਾਲ ਸਾਹਿਬ ਦਾ ਰੋਲ ਤੁਸੀਂ 10% ਕਹਿ ਸਕਦੇ ਹੋ, ਭਗਵੰਤ ਮਾਨ ਸਾਹਿਬ ਦਾ ਰੋਲ 5% ਕਹਿ ਸਕਦੇ ਹੋ, ਬਾਕੀ ਸਾਰੇ ਫੈਕਟਰ, ਕੋਈ ਵੀ ਫੈਕਟਰ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ, ਉਹ ਉਹਨਾਂ ਨੂੰ ਵੀ ਟੋਟਲ ਤੁਸੀਂ 10% ਲਗਾ ਲਓ। ਸੋ ਟੋਟਲ 25% ਦੇਰ ਕੁਡ ਬੀ ਅਦਰ ਫੈਕਟਰ, 75% ਕੱਲਾ ਇੱਕ ਫੈਕਟਰ ਹੈ, ਦਿਸ ਇਜ਼ ਵੋਟ ਫਾਰ ਚੇਂਜ, ਦਿਸ ਇਜ਼ ਓਨਲੀ ਵਨ ਸਿੰਗਲ ਆਊਟਲਾਈਨ। ਦ ਟੇਕ ਅਵੇ ਫਰੋਮ ਦ ਪੰਜਾਬ ਇਲੈਕਸ਼ਨ ਇਜ਼ ਦਿਸ ਇਜ਼ ਵੋਟ ਫਾਰ ਚੇਂਜ, ਇਹ ਬਦਲਾਵ ਦੀ ਵੋਟ ਹੈ। ਉਹਦੇ ਵਿੱਚ ਅੱਗੇ ਚੰਨੀ ਸਾਹਿਬ ਆ ਜਾਣ, ਉਹਦੇ ਵਿੱਚ ਅੱਗੇ ਕੈਪਟਨ ਸਾਹਿਬ, ਸਿੱਧੂ ਸਾਹਿਬ, ਸਭ ਨੂੰ ਹਰਾ ਦਿੱਤਾ, ਵੋਟ ਫਾਰ ਚੇਂਜ ਜੀ।
ਔਰ ਜੋ ਕੁਛ ਸੁਨੀਲ ਜਾਖੜ ਸਾਹਿਬ ਜੀ ਦੇ ਕਮੈਂਟਸ ਨੇ, ਵਟ ਡੂ ਯੂ ਥਿੰਕ ਆਫ ਦੋਜ਼ ਕਮੈਂਟਸ?
ਸੁਨੀਲ ਜਾਖੜ ਸਾਹਿਬ ਦੇ, ਦੇਖੋ ਉਹਨਾਂ ਨੂੰ ਸ਼ੋਕ ਆਫ ਨੋਟਿਸ ਮਿਲ ਗਿਆ ਹੈਗਾ, ਕੇ ਵੀ ਥੋਮਸ ਨੂੰ ਵੀ ਮਿਲ ਗਿਆ, ਹਿਸ ਕਮੈਂਟਸ ਆਰ ਵੈਰੀ ਮਚ ਅਗੇਂਸਟ ਹਿਸ ਓਨ ਪਾਰਟੀ। ਜਾਂ ਤਾਂ ਤੁਸੀਂ ਉਸ ਪਾਰਟੀ ਚ ਰਹੋ ਨਾ, ਉਸ ਪਾਰਟੀ ਨੂੰ ਛੱਡ ਦਿਓ, ਜੇ ਪਾਰਟੀ ਚ ਰਹੋ ਤੇ ਫਿਰ ਤੁਸੀਂ ਪਾਰਟੀ ਵਿਦ ਇਨ ਪਾਰਟੀ ਰਹਿ ਕੇ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਦੇ ਗਲਤ ਕਮੈਂਟਸ ਦੇਣੇ ਠੀਕ ਨਹੀਂ ਹੈ। ਦੂਸਰਾ, ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਹਿੰਦੂ ਚਿਹਰੇ ਨੂੰ ਨਹੀਂ ਐਕਸੈਪਟ ਕੀਤਾ ਜਾ ਰਿਹਾ, ਤੇ ਜੇ ਉਹਦੇ ਵਿੱਚ ਕੁਝ ਸੱਚਾਈ ਹੈ ਤੇ ਉਹ ਗਲਤ ਹੈ। ਆਈ ਥਿੰਕ ਕਿਸੇ ਵੀ ਪਾਰਟੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕਿਸੇ ਦੀ ਕਾਸਟ ਕਿਹੜੀ ਹੈ, ਕਿਸੇ ਦਾ ਧਰਮ ਕਿਹੜਾ ਹੈ, ਕਿ ਕੋਈ ਬੋਲੀ ਕੌਣ ਕਿਹੜੀ ਬੋਲਦਾ ਹੈ। ਜੇ ਦੇਖੋ ਲੋਕਾਂ ਨੇ ਕੇਜਰੀਵਾਲ ਸਾਹਿਬ ਨੂੰ ਐਕਸੈਪਟ ਕੀਤਾ ਪੰਜਾਬ ਦੀ, ਤੁਸੀਂ ਦੇਖ ਹੀ ਲਓ, ਸਭ ਨੂੰ ਪਤਾ ਸੀਗਾ ਕਿ ਕੇਜਰੀਵਾਲ ਸਾਹਿਬ ਵਿਲ ਬੀ ਦਾ ਸੁਪਰ ਸੀਐਮ, ਚਾਹੇ ਉਹ ਚੀਫ ਮਿਨਿਸਟਰ ਹੋਣ ਨਾ ਹੋਣ, ਸਰਕਾਰ ਤੇ ਦਿੱਲੀ ਤੋਂ ਚੱਲਣੀ ਹੈ, ਤੇ ਪੰਜਾਬ ਦੇ ਲੋਕਾਂ ਨੇ ਐਕਸੈਪਟ ਕੀਤਾ ਉਸ ਗੱਲ ਨੂੰ। ਸੋ ਜੇ ਪਾਰਟੀ ਕੋਈ ਐਸਾ ਸੋਚਦੀ ਹੈ ਤਾਂ ਗਲਤ ਹੈ।
ਜਦੋਂ ਵੀ ਦੇਖੋ ਹੁਣ ਜਿਹੜੀ ਕੱਲ ਮੀਟਿੰਗ ਹੋਈ ਹੈ, ਉਸਦੇ ਵਾਸਤੇ ਲੋਕ ਬੜਾ ਰੌਲਾ ਪਾ ਰਹੇ ਨੇ ਵੀ ਮਤਲਬ ਈਵਨ ਇੰਡੀਅਨ ਪੰਜਾਬੀ ਪੋਲੀਟੀਸ਼ੀਅਨ ਤਾਂ ਉਹ ਕਹਿ ਰਹੇ ਨੇ ਵੀ ਕੰਸਟੀਟਿਊਸ਼ਨ ਦੇ ਵਾਇਲੇਸ਼ਨ ਕੀਤੀ ਹੈ ਕੇਜਰੀਵਾਲ ਨੇ। ਲੇਕਿਨ ਇਫ ਯੂ ਰੀਅਲੀ ਥਿੰਕ ਆਫ ਇਟ, ਵੋਟਾਂ ਤਾਂ ਲੋਕਾਂ ਨੇ ਕੇਜਰੀਵਾਲ ਨੇ ਪਾਈਆਂ ਨੇ,
ਬਿਲਕੁਲ
ਕੇਜਰੀਵਾਲ ਨੇ ਸਾਰਿਆਂ ਨੂੰ ਵੋਟਾਂ ਪਾਈਆਂ ਨੇ, ਠੀਕ ਹੈ ਜੀ। ਭਗਵੰਤ ਮਾਨ ਵਿਦ ਆਲ ਡੂ ਰਿਸਪੈਕਟ, ਹੀ ਡਿਜ਼ਰਵਸ ਰਿਸਪੈਕਟ ਬਿਕਾਜ਼ ਹੀ ਇਜ਼ ਅਵਰ ਪ੍ਰੀਮੀਅਰ, ਬਟ ਈਵਨ ਲਾਈਕ ਹਿਸ ਓਨ ਪਾਰਟੀ ਹੈਡ ਸੈਕਿੰਡ ਥਾਟਸ ਅਬਾਊਟ ਨੋਮੀਨੇਟਿੰਗ ਐਸ ਯੂ ਨੋ ਮਤਲਬ ਚਿਹਰਾ, ਮਤਲਬ ਮੁੱਖ ਮੰਤਰੀ ਦਾ ਚਿਹਰਾ, ਉਹ ਵੀ ਐਟ ਲਾਸਟ ਰਿਜ਼ੋਰਟ ਉਹਨੂੰ ਕੀਤਾ ਸੀਗਾ, ਤੇ ਵੋਟਾਂ ਤੇ ਕੇਜਰੀਵਾਲ ਨੂੰ ਪਾਈਆਂ ਨੇ ਲੋਕਾਂ ਨੇ। ਫਿਰ ਜੋ ਕੁਛ ਮੀਟਿੰਗ ਬਾਰੇ ਐਡਾ ਵੱਡਾ ਇਸ਼ੂ ਬਣਾਇਆ ਗਿਆ, ਜੇ ਉਹ ਮੀਟਿੰਗ ਨਾ ਵੀ ਕਰਦੇ, ਅੱਜ ਕੱਲ ਇਲੈਕਟ੍ਰੋਨਿਕਲੀ ਮਤਲਬ ਕਿੰਨੀ ਕਮਿਊਨੀਕੇਸ਼ਨ ਦੇ ਮੀਨਸ ਹੈਗੇ ਨੇ, they could be in touch. Actually, they are in touch 24/7. So I think the political parties have nothing else to say. So they'll make issue when there is no issue. That's all I want to say.
Thank you. Thank you, sir. Thank you, Ajay Singh. Thank you for your comment. Thank you so much. Always a pleasure listening to you. Hanji, tusi aunde ho ji, Manjeet Parmar sahab, tusi aunde ho. Go ahead, Manjeet ji.
Hanji, Yudhvir ji, Vahe Khalsa, Vahe Ji ki Fateh.
Vahe Ji ka Khalsa, Vahe Ji ki Fateh ji.
Hanji, main actually, sorry, main pehla thoda gal nahi kar sakya regarding assi message jehda apna downtown Nagar ki apne jo Khalsa Day celebration apna kar rahe hain ge, ki ude layi main kuch message saanjha karna saka.
Please go ahead, sir.
Yes, sir. ਉਹ ਐਤਕੀ ਨਹੀਂ ਹੋਵੇਗਾ ਤੇ ਨਾ ਹੀ ਜਿੱਥੋਂ ਆਪਾਂ ਸਵੇਰੇ ਸੀਐਨਈ ਸ਼ੁਰੂ ਕਰਦੇ ਸੀ ਉਹ ਸੈਲੀਬ੍ਰੇਸ਼ਨ ਹੋਣਗੇ ਸੋ ਬੇਸਿਕਲੀ ਆਲ ਡੇ ਇਵੈਂਟ ਹੈਗਾ ਆ ਟੋਰਾਂਟੋ ਸਿਟੀ ਹਾਲ ਦੇ ਵਿੱਚ ਨੇਥਨ ਫਿਲਿਪ ਸਕੁਐਰ ਤੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਜਿਸ ਤਰੀਕੇ ਨਾਲ ਅੱਗੇ ਉੱਥੇ ਪ੍ਰੋਗਰਾਮ ਹੁੰਦੇ ਸਨ ਉਸੇ ਤਰੀਕੇ ਨਾਲ ਸਾਰੇ ਪ੍ਰੋਗਰਾਮ ਇਹ ਸਾਲ ਵੀ ਹੋਣਗੇ ਤੇ ਜੋ ਬਸਿਸ ਦਾ ਜੋ ਕਾਉਂਸਲ ਅੰਟੇਰੀਓ ਸਿੱਖ ਐਂਡ ਗੁਰਦੁਆਰਾ ਕਾਉਂਸਲ ਤੇ ਜੋ ਵੱਖ ਵੱਖ ਗੁਰੂ ਘਰਾਂ ਤੋਂ ਜਿਸ ਤਰੀਕੇ ਨਾਲ ਵੀ ਬੱਸਿਸ ਹਰ ਸਾਲ ਚੱਲਦੀਆਂ ਨੇ ਉਹ ਉਸੇ ਤਰੀਕੇ ਦੇ ਨਾਲ ਠੀਕ ਸਵੇਰੇ 10:30 ਵਜੇ ਤੋਂ ਬੱਸਿਸ ਜੋ ਹਨ ਉਹ ਆਪਣੇ ਵੱਖ ਵੱਖ ਸਟੇਸ਼ਨ ਤੋਂ ਤੁਹਾਨੂੰ ਡਾਊਨਟਾਊਨ ਉੱਥੇ ਲੈ ਜਾਣਗੇ
ਠੀਕ ਹੈ ਜੀ ਸੋ ਹੁਣ ਕੋਈ ਜਾਣਕਾਰੀ ਦੇਣੀ ਉਹ ਵੀ ਦੇ ਦਿਓ ਔਰ ਕੋਈ ਕੰਟੈਕਟ ਡਿਟੇਲਸ ਨੇ ਤੇ ਉਹ ਵੀ ਜ਼ਰੂਰ ਸਾਂਝੀਆਂ ਕਰੋ ਡੇਟ ਔਰ ਟਾਈਮਿੰਗ ਵੀ ਇੱਕ ਵਾਰ ਫਿਰ ਦੁਬਾਰਾ ਤੋਂ ਫਿਰ ਸਾਂਝੀ ਕਰ ਦਿਓ
ਹਾਂਜੀ ਸੋ ਅਪ੍ਰੈਲ ਸੰਡੇ ਅਪ੍ਰੈਲ 24 ਟਾਈਮਿੰਗ ਉੱਥੋਂ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੇ ਉਸ ਤੋਂ ਉਪਰੰਤ ਬੱਸਿਸ ਜੋ ਹੈ ਥਰੂ ਆਊਟ ਜੀ ਟੀ ਏ ਤੋਂ ਬੱਸਿਸ ਉੱਥੇ ਆਉਣਗੀਆਂ ਤੇ ਕੰਟੈਕਟ ਨੰਬਰ ਮੇਰਾ ਤੁਸੀਂ ਨੋਟ ਕਰ ਸਕਦੇ ਹੋ 416-524-7330 ਤੇ ਜੋ ਸਾਡੀ ਓ ਐਸ ਜੀ ਸੀ ਦੀ ਵੈਬਸਾਈਟ ਹੈ ਉੱਤੇ ਵੀ ਸਾਡੇ ਸਾਰੀ ਡਿਟੇਲ ਦਿੱਤੀ ਗਈ ਹੈਗੀ ਆ ਉੱਤੇ ਹੋਰ ਵੀ ਫੋਨ ਨੰਬਰ ਹਨ ਤੁਸੀਂ ਉਹ ਕਿਸੇ ਵੀ ਪ੍ਰੋਵਾਈਡਡ ਫੋਨ ਨੰਬਰ ਤੇ ਤੁਸੀਂ ਫੋਨ ਕਰਕੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਜਿਹੜੀ ਹੈਗੀ ਆ ਤੁਸੀਂ ਲੈ ਸਕਦੇ ਹੋ ਤੇ ਜੇ ਕਿਸੇ ਨੇ ਕੋਈ ਸੇਵਾ ਕਰਨੀ ਆ ਜਾਂ ਕੋਈ ਵਾਲੰਟੀਅਰ ਕਰਨਾ ਚਾਹੇ ਤਾਂ ਇੱਕ ਸਿੰਪਲ ਜਿਹਾ ਇੱਕ ਈਮੇਲ ਆ info@osgc.ca ਤੇ ਤੁਸੀਂ ਸਾਨੂੰ ਇੱਕ ਕੁਇਕ ਈਮੇਲ ਭੇਜ ਦਿਓ ਅਸੀਂ ਤੁਹਾਡਾ ਕੰਟੈਕਟ ਕਰਕੇ ਤੁਸੀਂ ਜਿੱਥੇ ਵੀ ਸੇਵਾ ਕਰਨਾ ਚਾਹੁੰਦੇ ਅਸੀਂ ਤੁਹਾਡੀ ਹੈਲਪ ਕਰ ਅਸੀਂ ਤੁਹਾਡਾ ਨਾਮ ਉੱਚਾ ਰਜਿਸਟਰ ਕਰ ਲਾਂਗੇ
ਠੀਕ ਹੈ ਜੀ ਥੈਂਕ ਯੂ ਸੋ ਮਚ ਸਰ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਚੈਨਲ ਵਾਈ ਦੇ ਉੱਤੇ ਵੀ ਅਗਲੇ ਟਿਊਜ਼ਡੇ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਹੋਏਗੀ ਤੁਹਾਡੇ ਵੀ ਕੋਈ ਸਵਾਲ ਨੇ ਤਾਂ ਤੁਸੀਂ ਨੋਟ ਕਰ ਲਓ ਆਉਣ ਵਾਲੇ ਟਿਊਜ਼ਡੇ ਨੂੰ ਸਾਰੇ ਓਨਟੇਰੀਓ ਸਿੱਖ ਗੁਰਦੁਆਰਾ ਕੌਂਸਲ ਦੀ ਜਿਹੜੀ ਟੀਮ ਹੈ ਉਹ ਚੈਨਲ ਵਾਈ ਦੇ ਉੱਤੇ ਸ਼ਾਮ ਨੂੰ ਹੋਣਗੇ ਸੋ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਔਰ ਡਿਟੇਲ ਜਾਣਕਾਰੀ ਵੀ ਉੱਥੇ ਲੈ ਸਕੋਗੇ ਥੈਂਕ ਯੂ ਸੋ ਮਚ ਸਰ ਐਂਡ ਵੀ ਵਿਸ਼ ਯੂ ਆਲ ਦਾ ਬੈਸਟ
ਥੈਂਕ ਯੂ ਯੂਦਵਰ ਜੀ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਥੈਂਕ ਯੂ ਔਰ ਅਗਲੀ ਕਾਲ ਵੱਧ ਦਿਓ ਗੁਰਦੀਪ ਜੀ ਤੁਸੀਂ ਆਉਂਦੇ ਰਹੋ
ਜੀ ਯੁਧਵੀਰ ਜੀ ਸਿਮਜੀਤ ਸੋਤਿਆਂ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ
ਯੁਧਵੀਰ ਜੀ ਸਭ ਤੋਂ ਪਹਿਲਾਂ ਤੇ ਵਿਸਾਖੀ ਦੀਆਂ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਵਧਾਈਆਂ
ਥੈਂਕ ਯੂ ਸਰ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ
ਬਿਲਕੁਲ ਯੁਧਵੀਰ ਜੀ ਹਾਲਾਂਕਿ ਜਿਹੜਾ ਡੇਟ ਆ ਕੋਈ 13 ਅਪ੍ਰੈਲ ਨੂੰ ਮਨਾ ਰਿਹਾ ਕੋਈ 14 ਨੂੰ ਕਈ ਵਾਰ ਹਿਸਟਰੀ ਚੈੱਕ ਕਰੋ ਤੇ ਕਈ ਵਾਰ 30 ਮਾਰਚ ਵੀ ਆ ਜਾਂਦੀ ਹੈ ਬਟ ਮੇਨ ਗੱਲ ਆ ਜਿਹੜਾ ਮੈਸੇਜ ਜਿਹੜਾ ਉਹ ਪਹੁੰਚਣਾ ਚਾਹੀਦਾ ਸਾਰਿਆਂ ਤੱਕ ਵਧਾਈ ਇੱਕ ਦੂਜੇ ਨੂੰ ਆਪਾਂ ਸ਼ੇਅਰ ਕਰੀਏ ਸਾਰਿਆਂ ਦੇ ਨਾਲ ਇਹਦੇ ਨਾਲ ਨਾਲ ਰਮਜ਼ਾਨ ਆ ਰਾਮਨੌਮੀ ਆ ਸਾਰਿਆਂ ਨੂੰ ਸਾਰੇ ਤਿਉਹਾਰਾਂ ਦੀਆਂ ਵਧਾਈਆਂ ਯੁਵੀਰ ਜੀ ਤੁਹਾਡੀ ਮੈਂ ਗੱਲਬਾਤ ਪਹਿਲਾਂ ਸੁਣ ਰਿਹਾ ਸੀ ਇਹ ਤੁਸੀਂ ਬਹੁਤ ਵਧੀਆ ਗੱਲਬਾਤ ਕੀਤੀ ਹੈ ਬਟ ਪ੍ਰੋਬਲਮ ਹੈ ਕਿ 323 ਸਾਲ ਹੋ ਚੱਲੇ ਨੇ ਜੇ ਆਪਾਂ 13 ਅਪ੍ਰੈਲ 1699 ਦੀ ਵਿਸਾਖੀ ਨੂੰ ਦੇਖੀਏ ਉਦੋਂ ਤੋਂ ਲੈ ਕੇ ਹੁਣ ਤੱਕ 323 ਸਾਲ ਯੁਵੀਰ ਜੀ ਪਹਿਲਾਂ ਜਦੋਂ ਕਿ ਬਹੁਤ ਸਾਰੀ ਕੋਈ ਮੀਡੀਆ ਵਗੈਰਾ ਤੇ ਬੜੀ ਦੂਰ ਦੀ ਗੱਲ ਆ ਐਜੂਕੇਸ਼ਨ ਵੀ ਇੰਨੀ ਨਹੀਂ ਸੀ ਉਸ ਟਾਈਮ ਦੇ ਉੱਤੇ ਇਹ ਜਿਹੜਾ ਅੱਜ ਵਾਲਾ ਦਿਨ ਆ ਖਾਸ ਕਰ ਜੇ ਪੰਜ ਪਿਆਰਿਆਂ ਦੀ ਗੱਲ ਕਰੀਏ ਪੰਜੋ ਪਿਆਰੇ ਜਿਹੜੇ ਨੇ ਉਹ ਵੱਖ ਵੱਖ ਕਾਸਟ ਨੂੰ ਬਿਲੋਂਗ ਕਰਦੇ ਸੀ ਵੱਖ ਵੱਖ ਏਰੀਆ ਨੂੰ ਬਿਲੋਂਗ ਕਰਦੇ ਸੀ ਵੱਖ ਵੱਖ ਲੈਂਗੁਏਜ ਬੋਲਦੇ ਸੀ ਵੱਖ ਵੱਖ ਕੰਮ ਕਰਦੇ ਸੀ ਤੇ ਜਦੋਂ ਕਿ ਆਉਣ ਜਾਣ ਦੇ ਬਹੁਤੇ ਸਾਧਨ ਵੀ ਨਹੀਂ ਸੀ ਉਦੋਂ ਉਹ ਇੱਥੇ ਪਹੁੰਚੇ ਸੀ ਅਨੰਦਪੁਰ ਸਾਹਿਬ ਤੇ ਉੱਥੇ ਖਾਲਸਾ ਪੰਥ ਦੀ ਨੀਂਹ ਜਾਂ ਤੁਸੀਂ ਕਹਿ ਸਕਦੇ ਹੋ ਕਿ ਸਜਾਇਆ ਗਿਆ ਸੀ। ਲੇਕਿਨ ਮੇਜਰ ਚੀਜ਼ ਹਲੇ ਕਿ ਜਦੋਂ ਇਹ ਅੰਮ੍ਰਿਤ ਛਕਾਇਆ ਜਾਂਦਾ ਜੀ ਜੀ ਮੈਂ ਧਾਰਮਿਕ ਪੱਖ ਵੱਲ ਨਹੀਂ ਜਾ ਰਿਹਾ ਲੇਕਿਨ ਪਹਿਲਾ ਮੈਸੇਜ ਜਿਹੜਾ ਅੰਮ੍ਰਿਤ ਛਕਾਉਣ ਤੋਂ ਬਾਅਦ ਕਿਉਂਕਿ ਮੇਰੇ ਪਰਿਵਾਰ ਵੀ ਮੇਰੇ ਪੇਰੈਂਟਸ ਜਿਹੜੇ ਉਹ ਵੀ ਅੰਮ੍ਰਿਤਧਾਰੀ ਸੀ ਤੇ ਪਹਿਲਾ ਮੈਸੇਜ ਜਿਹੜਾ ਉਹ ਇਹੋ ਹੀ ਹੁੰਦਾ ਹੈ ਜਦੋਂ ਪੰਜ ਪੇਰਿਆਂ ਨੂੰ ਛਕਾਉਂਦੇ ਨੇ ਉਹ ਪਹਿਲਾ ਮੈਸੇਜ ਦਿੰਦੇ ਨੇ ਕਿ ਅੱਜ ਤੋਂ ਬਾਅਦ ਤੇਰੀ ਜਾਤ ਕੁੱਲ ਧਰਮ ਸਾਰਾ ਕੁਛ ਪਿਛਲਾ ਖਤਮ ਆ ਅੱਜ ਤੋਂ ਬਾਅਦ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਤੇਰੀ ਮਾਤਾ ਮਾਤਾ ਸਾਹਿਬ ਕੌਰ ਆ ਤੇ ਤੂੰ ਖਾਲਸਾ ਪੰਥ ਦਾ ਜਿਹੜਾ ਉਹ ਅੰਗ ਆ ਯਾਨੀ ਕਿ ਉਹਦਾ ਪਿਛਲਾ ਕੁਛ ਸਾਰਾ ਕੁਛ ਹੀ ਖਤਮ ਹੋ ਜਾਂਦਾ ਤੇ ਹੈਰਾਨਗੀ ਦੀ ਗੱਲ ਹੈ ਜਿਹਦੇ ਵਿੱਚ ਕਿ ਜਿਹੜਾ ਅੰਮ੍ਰਿਤ ਛੱਕ ਕੇ ਬਾਹਰ ਆਉਂਦਾ ਆ ਮੈਂ ਬਹੁਤਿਆਂ ਦੀ ਗੱਲ ਨਹੀਂ ਕਰ ਰਿਹਾ ਤੁਸੀਂ ਇਹਨੂੰ ਉਲਟਾ ਲੈ ਸਕਦੇ ਕਿ ਮੈਂ ਕੁਛ ਦੀ ਗੱਲ ਕਰ ਰਿਹਾ ਉਹ ਪਹਿਲਾਂ ਹੀ ਜਿਹੜਾ ਬੰਦਾ ਜੇ ਜੱਟ ਸਿੱਖ ਅੰਦਰੋਂ ਅੰਮ੍ਰਿਤ ਛੱਕ ਕੇ ਬਾਹਰ ਆਉਂਦਾ ਤੇ ਉਹ ਜੱਟ ਦੀ ਬਜਾਏ ਉਹ ਅੰਮ੍ਰਿਤਧਾਰੀ ਜੱਟ ਸਿੱਖ ਬਣ ਜਾਂਦਾ ਹੈ। ਜੇ ਕੋਈ ਲਬਾਣਾ ਸਿੱਖ ਅੰਮ੍ਰਿਤ ਛੱਕ ਕੇ ਬਾਹਰ ਆਉਂਦਾ ਤੇ ਅੰਮ੍ਰਿਤਧਾਰੀ ਲਬਾਣਾ ਸਿੱਖ ਬਣ ਜਾਂਦਾ ਯਾਨੀ ਕਿ ਜਿਹੜੀ ਚੀਜ਼ ਦੀ ਕਮਿਟਮੈਂਟ ਅੰਦਰ ਕਰਕੇ ਆਏ ਹੁੰਦੇ ਨੇ ਉਹੀ ਚੀਜ਼ ਉਹ ਦੁਬਾਰਾ ਉੱਥੋਂ ਨਵੇਂ ਸਿਰਿਓਂ ਸ਼ੁਰੂ ਕਰ ਦਿੰਦੇ ਨੇ ਇੱਕ ਨਵੀਂ ਇੱਕ ਕੈਟਾਗਰੀ ਬਣਾ ਕੇ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ ਸਿਰਫ ਅੰਮ੍ਰਿਤਧਾਰੀ ਨਾਲ ਲੱਗ ਜਾਂਦਾ ਬਾਕੀ ਸਾਰਾ ਕੁਛ ਇਹੋ। ਮੈਂ ਇਹ ਗੱਲ ਤੁਹਾਡੇ ਨਾਲ ਤਾਂ ਕਰ ਰਿਹਾ ਕਿ ਕਾਫੀ ਚਿਰ ਪਹਿਲਾਂ ਜਦੋਂ ਮੈਂ ਇੱਥੇ ਨਵਾਂ ਆਇਆ ਸੀ ਮੈਂ ਨਾ ਇੱਕ ਟੀਵੀ ਪ੍ਰੋਗਰਾਮ ਦੇਖਦਾ ਹੁੰਦਾ ਸੀ ਚਲੋ ਪ੍ਰਾਈਵੇਸੀ ਕਰਕੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉੱਥੇ ਇੱਕ ਭੈਣ ਜੀ ਬਹੁਤ ਸੋਹਣੀ ਡਿਸਕਸ਼ਨ ਕਰਦੇ ਹੁੰਦੇ ਸੀ ਧਰਮ ਦੇ ਉੱਪਰ ਤੇ ਉਹਨਾਂ ਨੂੰ ਇੱਕ ਵਾਰ ਇੱਕ ਕਿਸੇ ਨੇ ਸਵਾਲ ਪੁੱਛਿਆ ਕਿਸੇ ਬੱਚੀ ਨੇ ਕਿ ਉਹ ਕਹਿੰਦੀ ਕਿ ਮੈਂ ਅੰਮ੍ਰਿਤਧਾਰੀ ਹਾਂ ਇੱਥੋਂ ਦੇ ਸ਼ਾਇਦ ਬੋਰਨ ਸਨ ਬੱਚੇ ਤੁਹਾਨੂੰ ਤੁਸੀਂ ਪਹਿਲਾਂ ਵੀ ਸਾਰੀ ਗੱਲ ਕੀਤੀ ਕਿ ਬੜੇ ਸੱਚੇ ਸੁੱਚੇ ਹੁੰਦੇ ਜਿਹੜੀ ਵੀ ਗੱਲ ਦੀ ਕਮਿਟਮੈਂਟ ਕਰਦੇ ਨੇ ਉਹਨਾਂ ਨੂੰ ਕੋਈ ਸੋਹਾਂ ਚੁੱਕਣ ਦੀ ਜਾਂ ਰਿਟਨ ਕਮਿਟਮੈਂਟ ਦੀ ਲੋੜ ਨਹੀਂ ਹੁੰਦੀ ਜਿਹੜੀ ਕਹਿ ਦਿੱਤਾ ਕਹਿ ਦਿੱਤਾ ਤੇ ਉਹ ਸਵਾਲ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੇ ਪੁੱਛਿਆ ਕਿ ਮੈਂ ਅੰਮ੍ਰਿਤਧਾਰੀ ਹਾਂ ਤੇ ਮੈਂ ਇੱਕ ਲੜਕਾ ਆ ਅੰਮ੍ਰਿਤਧਾਰੀ ਉਹਦੇ ਨਾਲ ਮੈਂ ਵਿਆਹ ਕਰਨਾ ਚਾਹੁੰਦੀ ਹਾਂ ਤੇ ਮੇਰੇ ਘਰ ਦੇ ਕਹਿੰਦੇ ਨੇ ਕਿ ਉਹ ਦੂਜੀ ਕਾਸਟ ਦੇ ਨੇ ਤੇ ਉਹ ਭੈਣ ਜੀ ਨੇ ਬੜਾ ਸੋਹਣਾ ਜਵਾਬ ਦਿੱਤਾ ਸੀ ਉਹ ਕਹਿੰਦੇ ਜਾਂ ਤੇ ਤੁਸੀਂ ਕਿਸੇ ਕਾਸਟ ਨੂੰ ਬਿਲੋਂਗ ਕਰ ਲਓ ਜਾਂ ਫਿਰ ਅੰਮ੍ਰਿਤਧਾਰੀ ਹੋ ਜਾਓ। ਯਾਨੀ ਕਿ ਜੁਦਵੀ ਜੀ ਜਿਹੜੀ ਤੁਸੀਂ ਅੱਜ ਹੁਣੇ ਡਿਸਕਸ਼ਨ ਕੀਤੀ ਹੈ ਪਾਕਿਸਤਾਨ ਦੇ ਹਵਾਲੇ ਨਾਲ ਕੀਤੀ ਹੈ ਚਾਹੇ ਉਹ ਇੰਡੀਆ ਦੇ ਹਵਾਲੇ ਨਾਲ ਕਰੀਏ ਜਾਂ ਇੱਥੇ ਆਪਾਂ ਕੈਨੇਡਾ ਦੇ ਹਵਾਲੇ ਨਾਲ ਕਰੀਏ ਇੱਕ ਗੱਲ ਬੜੀ ਕਲੀਅਰ ਆ ਬੜਾ ਕਲੀਅਰ ਮੈਸੇਜ ਜਾਂਦਾ ਕਿ 323 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਾਰਾ ਕੁਛ ਇਲਾਕਾਵਾਦ ਕਾਸਟਿਜ਼ਮ ਸਾਡਾ ਜੋ ਵੀ ਆਪਾਂ ਕਾਸਟਿਜ਼ਮ ਜੋ ਵੀ ਆਪਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਘੜੀਸੀ ਆਉਣ ਡੇ ਆ ਇਹ 323 ਸਾਲ ਪਹਿਲਾਂ ਉਹਨਾਂ ਨੇ ਧਰਮ ਦੇ ਵਿੱਚੋਂ ਲੋਕਾਂ ਨੂੰ ਲਿਆ ਕੇ ਤੇ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕਾਫੀ ਹੱਦ ਤੱਕ ਉਹ ਕਾਮਯਾਬ ਵੀ ਹੋਏ ਨੇ ਪਰ ਲੋਕਾਂ ਦੀ ਸੋਚ ਫਿਰ ਉੱਥੇ ਹੀ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਤੇ ਬੜਾ ਇੱਕ ਗ੍ਰੇਟ ਮੈਸੇਜ ਆ ਅੱਜ ਦੇ ਦਿਨ ਦੇ ਉੱਪਰ ਕਿ ਇਨਸਾਨ ਮਾਨਸ ਕੀ ਜਾਤ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਸ਼ਬਦ ਆ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਬੋ ਵਾਲਾ ਉੱਥੇ ਸ਼ਾਇਦ ਅਮਲ ਕਰਨਾ ਜਿਹੜਾ ਉਹ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜੇ ਖਾਸ ਕਰ ਜੇ ਹੋਰ ਕੁਛ ਨਹੀਂ ਵੈਸੇ ਇਨ ਪ੍ਰੈਕਟੀਕਲ ਜਿਹੜੇ ਚਲੋ ਜਿਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਤਾਂ ਫਿਰ ਵੀ ਕਿਤੇ ਕਹਿ ਦਿੰਦੇ ਆ ਜੀ ਸਾਡੀ ਕੋਈ ਕਾਸਟ ਆ ਲੇਕਿਨ ਹੈਰਾਨਗੀ ਦੀ ਗੱਲ ਹੈ ਕਿ ਜੇ ਅੰਮ੍ਰਿਤ ਛੱਕ ਕੇ ਵੀ ਬੰਦਾ ਇਹ ਸੋਚ ਰਿਹਾ ਕਿ ਮੈਂ ਸਿਰਫ ਅੰਮ੍ਰਿਤਧਾਰੀ ਤੇ ਅੱਗੇ ਆਪਣੀ ਕਾਸਟ ਸੋਚ ਰਿਹਾ ਤੇ ਫਿਰ ਉਹ ਜਿਹੜੀ ਕਮਿਟਮੈਂਟ ਜਿਹੜੀ ਪੰਜ ਪਿਆਰਿਆਂ ਦੀ ਕੁਰਬਾਨੀਆਂ ਜਿਹੜੇ ਉਹਨਾਂ ਨੇ ਸਿਰ ਦਿੱਤੇ ਨਵਾਂ ਇੱਕ ਧਰਮ ਸ਼ੁਰੂ ਕੀਤਾ ਉਹਦੀ ਕੋਈ ਖਾਸ ਫਿਰ ਮਹੱਤਤਾ ਜਿਹੜੀ ਉਹ ਨਹੀਂ ਰਹਿ ਜਾਂਦੀ। ਦੂਸਰੀ ਗੱਲ ਇਸ ਵਿੱਚ ਜਿਹੜਾ ਅੱਜ ਇੰਟਰਸਟ ਰੇਟ 0.5% ਜਿਹੜਾ ਉਹ ਅਪ ਹੋ ਗਿਆ ਆ ਉਹਦੇ ਜਿਹੜੇ ਡਿਸਕਸ਼ਨ ਆਪਾਂ ਸਾਰੇ ਵੇਟ ਕਰ ਰਹੇ ਹਾਂ ਤੇ ਕਿਉਂਕਿ ਉਹਦੇ ਜਿਹੜੇ ਪ੍ਰਭਾਵ ਜਿਹੜੇ ਉਹਦੇ ਪੈਣ ਵਾਲੇ ਨੇ ਇੰਪੈਕਟ ਜਿਹੜਾ ਰੀਅਲ ਸਟੇਟ ਦੇ ਉੱਤੇ ਇਕਾਨਮੀ ਦੇ ਉੱਤੇ ਜੁਦਵੀ ਜੀ ਜੇ ਇੱਕ ਲਾਈਨ ਦੇ ਵਿੱਚ ਚਲੋ ਡਿਸਕਸ਼ਨ ਬੜੀ ਲੇਟ ਚੱਲੇਗੀ ਜਿਹੜੀ ਤੁਸੀਂ ਅੱਗ ਲੱਗੀ ਮਾਰਕੀਟ ਕਹਿ ਸਕਦੇ ਹੋ ਕਿ ਥੋੜੀ ਬਹੁਤੀ ਠੰਡੀ ਹੋਣ ਦੀ ਆਸ ਆ ਮੈਂ ਆਬਵੀਅਸ ਤੁਹਾਡੇ ਵਿਚਾਰ ਸੁਣਦਾ ਜੀ ਬਾਕੀ ਡਿਸਕਸ਼ਨ ਜਿਹੜੀ ਉਹ ਪੀ ਕੇ ਸੱਭਰਵਾਲ ਹੋਣਾ ਕੋਲ ਸੁਣਦੇ ਹਾਂ ਜੀ। ਥੈਂਕ ਯੂ
ਥੈਂਕ ਯੂ ਜੀ ਬਿਲਕੁਲ ਥੈਂਕ ਯੂ ਫੋਰ ਯੋਰ ਕਮੈਂਟ ਬਾਕੀ ਕਾਲਰਸ ਨੂੰ ਰਿਕੁਐਸਟ ਹੈ ਕਿ ਲਾਈਨ ਹੋਲਡ ਕਰ ਲਓ ਸਾਰੀਆਂ ਕਾਲਸ ਅਸੀਂ ਔਨ ਦੇਅਰ ਕਰਨ ਜਾ ਰਹੇ ਹਾਂ ਲੇਕਿਨ ਉਹਦੇ ਨਾਲ ਹੁਣ ਸਾਡੇ ਜਿਹੜੇ ਗੈਸਟ ਨੇ ਉਹ ਜੁੜ ਗਏ ਨੇ ਸੋ ਉਹਨਾਂ ਦਾ ਫਾਇਦਾ ਲਈਏ ਜਿਸ ਤਰ੍ਹਾਂ ਤੁਸੀਂ ਗੁਰਦੀਪ ਜੀ ਕਿਹਾ ਕਿ ਉਹਨਾਂ ਦੇ ਵਿਚਾਰ ਸੁਣਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਲੈਟਸ ਲਿਸਨ ਟੂ ਆਰ ਸਪੈਸ਼ਲ ਗੈਸਟ ਜਿਹੜੇ ਹੁਣ ਸਾਡੇ ਨਾਲ ਜੁੜ ਰਹੇ ਨੇ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਕਮਲ ਪਾਟਿਆ ਜੀ। ਕਮਲ ਪਾਟਿਆ ਜੀ ਵੈਲਕਮ ਸਰ, ਕੀ ਹਾਲ ਹੈ? ਠੀਕ ਹੈ ਜੀ?
ਬਹੁਤ ਵਧੀਆ ਜੁਦਵੀਰ ਜੀ। ਅੱਜ ਦੀ ਮੇਜਰ ਅਨਾਉਂਸਮੈਂਟ ਮੋਰਗੇਜ ਦੀ ਦੁਨੀਆਂ ਚ ਬੈਂਕ ਆਫ ਕੈਨੇਡਾ ਨੇ ਰੇਟ ਵਧਾ ਦਿੱਤਾ ਹੈ 0.5% ਸੀ ਉਹਨਾਂ ਨੇ ਵਧਾ ਕੇ 1% ਕਰਤਾ ਹੈ। ਇਫੈਕਟਿਵਲੀ ਮੋਰਗੇਜ ਰੇਟ ਜਿਹੜਾ ਕੱਲ ਤੱਕ 2.7 ਸੀ ਪ੍ਰਾਈਮ ਰੇਟ ਬੈਂਕ ਦਾ, ਅੱਜ 3.2 ਹੋ ਜਾਏਗਾ। ਯਾਨੀ ਹੁਣ ਜਿਹਨਾਂ ਨੂੰ ਮੋਰਗੇਜ ਮਿਲੇਗੀ ਉਹ 3.2 ਦੇ ਬੇਸਿਸ ਤੇ ਵੇਰੀਏਬਲ ਮਿਲੇਗੀ ਤੇ ਫਿਕਸ ਦਾ ਰੇਟ ਤੇ ਵੈਸੇ ਹੀ ਅੱਜ ਕੱਲ ਜ਼ਿਆਦਾ ਚੱਲ ਰਿਹਾ ਹੈ। ਯੁਧਵੀਰ ਜੀ ਇਹ ਅੱਜ ਜੋ ਵਧਿਆ ਉਹਦੇ ਤੋਂ ਇਲਾਵਾ ਮੈਨੂੰ ਐਕਸਪੈਕਟ ਮੈਂ ਕਰ ਰਿਹਾ ਵਾਂ ਐਨਾਲਿਸਿਸ ਜਿਹੜਾ ਹੋਇਆ ਹੈ ਉਹਦੇ ਬੇਸਿਸ ਤੇ 2 ਤੋਂ 3 ਵਾਰ ਇਸ ਸਾਲ ਚ ਹੋਰ ਵਧੇਗਾ, ਯਾਨੀ ਕਿ 50 ਤੋਂ 75 BPS ਇਸ ਸਾਲ ਹੋਰ ਵਧੇਗਾ, ਯਾਨੀ ਮਾਰਚ 2 ਤੋਂ ਲੈ ਕੇ ਹੁਣ ਤੱਕ 0.75 ਵਧਿਆ ਹੈ, ਤੇ ਅੱਗੇ ਅਗਰ 0.75 ਹੋਰ ਵੱਧ ਜਾਏ ਸੋ ਦੈਟ ਵਿਲ ਟੇਕ ਅਸ 1.5 ਵੱਧ ਜਾਏਗਾ। ਤੇ ਮੈਂ ਸਾਰਿਆਂ ਨੂੰ ਯਾਦਾਸ਼ ਸਾਰਿਆਂ ਦੀ ਤਾਜ਼ਾ ਕਰਾਂ ਕਿ ਮਾਰਚ 2020 ਚ ਇੱਕ ਮਹੀਨੇ ਚ ਬੈਂਕ ਆਫ ਕੈਨੇਡਾ ਨੇ 1.5% ਘੱਟ ਕਰਤਾ ਸੀ, ਤੇ ਅਗਰ ਹੁਣ 3 ਸਾਲ ਦੇ ਬਾਅਦ ਅਗਰ 1.5% ਵੱਧ ਵੀ ਜਾਂਦਾ ਹੈ ਤੇ ਉੱਥੇ ਹੀ ਜਾਂਦਾ ਹੈ ਜਿੱਥੇ ਮਾਰਚ 2020 ਸੀ, ਯਾਨੀ ਕਿ ਜਿਹੜਾ ਘੱਟ ਗਿਆ ਸੀ ਉਹ ਅਸੀਂ ਭੁੱਲ ਗਏ ਹਾਂ, ਜਿਹੜਾ ਵੱਧ ਰਿਹਾ ਉਹਦੇ ਚ ਲੈ ਕੇ ਜਿਹੜਾ ਨਾ ਤਰਾਹੀ ਤਰਾਹੀ ਲੋਕੀ ਕਰ ਰਹੇ ਨੇ। ਅੱਜ ਦੀ ਤਰੀਕ ਵਿੱਚ ਵੀ ਅਗਰ ਲੋਕੀ ਸੈਂਸੀਬਲੀ ਇਨਵੈਸਟ ਕਰਨ, ਆਪਣੇ ਆਪ ਨੂੰ ਓਵਰ ਸਟ੍ਰੈਚ ਨਾ ਕਰਨ, ਤੇ ਕੋਈ ਐਸੀ ਪੈਨਿਕ ਵਾਲੀ ਸਿਚੁਏਸ਼ਨ ਹੈ ਹੀ ਨਹੀਂ ਹੈਗੀ ਕਿ ਮਕਾਨ ਦੇ ਪ੍ਰਾਈਸਿਸ ਕ੍ਰੈਸ਼ ਕਰਨਗੇ, ਉਹ ਸਬਰਵਾਲ ਸਾਹਿਬ ਬੈਟਰ ਦੱਸਣਗੇ ਤੁਹਾਨੂੰ। ਮੈਂ ਇਹ ਦੱਸ ਸਕਦਾ ਵਾਂ ਕਿ ਮੋਰਗੇਜ ਸਾਰਿਆਂ ਨੂੰ ਮਿਲ ਰਹੀ ਹੈ, ਮੋਰਗੇਜ ਕਿੰਨੀ ਮਿਲੇਗੀ ਐਲੀਜੀਬਿਲਿਟੀ ਉੱਤੇ ਡਿਪੈਂਡ ਕਰਦਾ ਹੈ ਜਾਂ ਕਿਸ ਰੇਟ ਤੇ ਮਿਲੇਗੀ ਪਰਸਨਲ ਪ੍ਰੋਫਾਈਲ ਦੇ ਉੱਤੇ ਡਿਪੈਂਡ ਕਰਦਾ ਹੈ। ਬਟ ਮੈਂ ਇਸ ਚੀਜ਼ ਨੂੰ ਦੁਬਾਰਾ ਕਹਿ ਰਿਹਾ ਵਾਂ ਕਿ ਅੱਜ ਜਿਹੜਾ ਹੈ ਜਿੰਨੀ ਵੱਧ ਵੀ ਗਈ ਹੈ ਜਾਂ ਜਿੰਨੀ ਇਸ ਸਾਲ ਹੋਰ ਵਧਣ ਦੀ ਐਕਸਪੈਕਟੇਸ਼ਨ ਹੈ ਇਟ ਇਜ਼ ਸਟਿਲ ਵੈਰੀ ਮੱਚ ਅੰਡਰ ਕੰਟਰੋਲ। ਹਾਂ, ਕਈ ਲੋਕੀ ਕਹਿੰਦੇ ਪਏ ਨੇ ਕਿ 1%, 1.5% ਇਸ ਸਾਲ ਹੋਰ ਵੱਧ ਜਾਏਗਾ। ਮੈਂ ਸ਼ਾਇਦ ਅੱਜ ਦੀ ਤਾਰੀਖ ਇਹਦੇ ਤਾਂ ਸਹਿਮਤ ਨਹੀਂ ਹੈਗਾ ਵਾਂ ਕਿਉਂਕਿ ਬੈਂਕ ਆਫ ਕੈਨੇਡਾ ਨੇ ਇਨਫਲੇਸ਼ਨ ਤੇ ਕੰਟਰੋਲ ਕਰਨੀ ਹੈ, ਬਟ ਬੈਂਕ ਆਫ ਕੈਨੇਡਾ ਨੇ ਉਹ ਵੀ ਕਲੈਰਿਟੀ ਉਹਨਾਂ ਨੂੰ ਕਿ ਅਸੀਂ ਫਾਈਨੈਂਸ਼ੀਅਲ ਸਟੇਬਿਲਿਟੀ ਨੂੰ ਜੈਪਰਡਾਈਜ਼ ਨਹੀਂ ਕਰਨਾ, ਯਾਨੀ ਰੇਟ ਵੱਧਦੇ ਜਾਣਗੇ ਲੇਕਿਨ ਇੰਨਾ ਵਧਣ ਦੀ ਉਮੀਦ ਨਹੀਂ ਕਿ ਫਾਈਨੈਂਸ਼ੀਅਲੀ ਕੰਟਰੀ ਨੂੰ ਡੀਸਟੇਬਿਲਾਈਜ਼ ਕਰਨ ਜਾਂ ਹਾਊਸਿੰਗ ਸੈਕਟਰ ਵਿਚ ਇਜ਼ ਅ ਵੈਰੀ ਬਿਗ ਪਾਰਟ ਆਫ ਇਕੋਨਮੀ ਉਹ ਡੀਸਟੇਬਿਲਾਈਜ਼ ਹੋ ਜਾਏ। ਇਸ ਵਾਸਤੇ ਮੈਂ ਰਿਪੀਟ ਕਰ ਰਿਹਾ ਵਾਂ ਜੁਧਵੀਰ ਜੀ, ਮੋਰਗੇਜ ਸਾਰਿਆਂ ਨੂੰ ਮਿਲ ਜਾਂਦੀ ਹੈ, ਚਾਹੇ ਫਸਟ ਟਾਈਮ ਹੋਮ ਬਾਇਰ ਹੈ ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਲੈ ਰਿਹਾ ਜਾਂ ਬਿਗਰ ਪ੍ਰੋਪਰਟੀ ਲੈ ਰਿਹਾ ਹੈ ਜਾਂ ਆਪਣਾ ਬਿਜ਼ਨਸ ਓਨਰ ਹੈ, ਪੇਰੋਲ ਹੈਗਾ ਹੈ, ਸਾਰਿਆਂ ਨੂੰ ਮਿਲ ਜਾਂਦੀ ਹੈ ਅਗਰ ਪ੍ਰੋਪਰ ਪਲੈਨਿੰਗ ਕਰ ਲਓ। ਮੇਰੇ ਨਾਲ ਗੱਲ ਕਰਨੀ, ਕਿਸੇ ਮੋਰਗੇਜ ਪ੍ਰੋਫੈਸ਼ਨਲ ਨਾਲ ਗੱਲ ਕਰ ਲਓ, ਮੇਰੇ ਨਾਲ ਸਲਾਹ ਕਰਨੀ ਹੈ ਸਲਾਹ ਕਰ ਲਓ। ਤੁਹਾਡੇ ਰੇਡੀਓ ਸਟੇਸ਼ਨ ਦੇ ਉੱਤੇ ਜਿਹੜਾ ਮੈਂ ਐਲਾਨ ਕਰ ਰਿਹਾ ਵਾਂ ਕਿ ਮੇਰੇ ਮੂੰਹ ਤੋਂ ਨਿਕਲਿਆ ਹੋਇਆ ਹਰ ਵਰਡ ਜਿਹੜਾ ਹੈ ਉਹ ਕਲਾਇੰਟ ਦੀ ਬਿਹਤਰੀ ਵਾਸਤੇ ਹੋਏਗਾ, ਉਹਨਾਂ ਦੇ ਫਾਇਦੇ ਵਾਸਤੇ ਹੋਏਗਾ ਤੇ ਰਸਤੇ ਸਾਰਿਆਂ ਵਾਸਤੇ ਨਿਕਲ ਕੇ ਆਉਂਦੇ ਨੇ। ਯੁਜ਼ਵੀਰ ਜੀ,
ਥੈਂਕ ਯੂ ਸੋ ਮਚ ਜੀ। ਔਰ ਮੈਂ ਇੱਥੇ ਦੱਸਵਾਂ ਕਿ ਜਦੋਂ ਮੋਰਗੇਜ ਵਿਦ ਅ ਪੀਸ ਆਫ ਮਾਈਂਡ, ਮੋਰਗੇਜ ਵਿਦ ਅ ਪੀਸ ਆਫ ਮਾਈਂਡ ਦੀ ਗੱਲ ਆਏ ਤਾਂ ਕਮਲ ਪਾਟਿਆ ਜੀ ਨੂੰ ਹਮੇਸ਼ਾ ਯਾਦ ਰੱਖਣਾ ਹੈ। ਫੋਨ ਨੰਬਰ ਇੱਕ ਵਾਰ ਇੰਗਲਿਸ਼ ਪੰਜਾਬੀ ਦੇ ਦਿਓ ਸਰ।
ਹਾਂਜੀ, ਮੇਰਾ ਨੰਬਰ ਹੈਗਾ 416-564-62-67, ਦੈਟ ਇਜ 416-564-62-67। ਵਨਸ ਅਗੇਨ, ਪਹਿਲਾ ਮਕਾਨ ਹਸਰਤੋਂ ਸੇ ਇਹ ਸਾਰਿਆਂ ਵਾਸਤੇ ਅਪਲਾਈ ਕਰਦਾ ਹੈ ਯੁਧਵੀਰ ਜੀ, ਐਂਡ ਆਲ ਦੀ ਬੈਸਟ ਟੂ ਆਲ ਦੀ ਲਿਸਨਰਸ। ਮੈਨੂੰ ਪਤਾ ਹੈ ਬਾਕੀ ਹੋਰ ਲੋਕੀ ਗੈਸਟ ਤੁਹਾਡੇ ਨਾਲ ਜੁੜੇ ਹੋਏ ਨੇ ਤੇ ਮੈਂ ਇਜਾਜ਼ਤ ਲੈਣਾ ਵਾਂ ਤੁਹਾਡੇ ਕੋਲ।
ਥੈਂਕ ਯੂ ਸੋ ਮਚ ਸਰ, ਆਲ ਦੀ ਬੈਸਟ। 416-564-62-67 ਮੋਰਗੇਜ ਵਿਦ ਅ ਪੀਸ ਆਫ ਮਾਈਂਡ, ਕਮਲ ਪਾਟਿਆ ਜੀ, 416-564-62-67। ਥੈਂਕ ਯੂ ਸਰ ਜੀ। ਪੰਕਜ ਜੀ, ਕਿਆ ਹਾਲ ਹੈ? ਠੀਕ ਹੈ ਜੀ,
ਬਹੁਤ ਵਧੀਆ ਹੈ ਜੀ। ਸਭ ਨੂੰ ਗੁੱਡ ਮਾਰਨਿੰਗ ਤੇ ਵਿਸਾਖੀ ਦੀਆਂ ਸਭ ਨੂੰ ਵਧਾਈਆਂ।
ਗੁੱਡ ਮਾਰਨਿੰਗ ਜੀ, ਵਿਸਾਖੀ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਸੋ ਪੰਕਜ ਜੀ, ਓਪਨਿੰਗ ਸਟੇਟਮੈਂਟ ਤੁਹਾਡੀ ਸੁਣਦੇ ਹਾਂ ਸਭ ਤੋਂ ਪਹਿਲਾਂ।
ਬਿਲਕੁਲ ਸਰ, ਬੈਂਕ ਆਫ ਕੈਨੇਡਾ ਡਿਲੀਵਰ ਜੰਬੋ ਰੇਟ ਹਾਈਕ, ਬੇਸਿਕਲੀ ਲਾਈਨ ਚੱਲ ਰਹੀ ਹੈ BNN ਦੇ ਉੱਪਰ ਉੱਪਰ। ਸੋ ਮੈਂ ਹੁਣ ਸਟੇਟਮੈਂਟ ਸੁਣ ਰਿਹਾ ਸੀ, ਉਹਨਾਂ ਦੀ ਕਾਨਫਰੰਸ ਚੱਲਦੀ ਪਈ ਹੈ ਇਸ ਵੇਲੇ। ਸੋ ਵਾਚ ਸਟ੍ਰੀਟ ਦੇ ਜਰਨਲਿਸਟ ਨੇ ਉਹਨਾਂ ਤੋਂ ਇੱਕ ਕੁਐਸਚਨ ਪੁੱਛਿਆ ਕਿ ਤੁਸੀਂ ਕੀ ਸੋਚਦੇ ਹੋ, ਤੁਹਾਡੀ ਐਕਸਪੈਕਟੇਸ਼ਨ ਕੀ ਹੈ ਕਿ ਕਿੰਨਾ ਕੁ ਰੇਟ ਹੋਰ ਵੱਧ ਸਕਦਾ ਹੈ। ਇਹ ਲਾਈਵ ਹੁਣੇ 5 ਮਿੰਟ ਪਹਿਲਾਂ ਦੀ ਗੱਲ ਹੈ। ਸੋ ਬੈਂਕ ਆਫ ਕੈਨੇਡਾ ਦੇ ਗਵਰਨਰ ਦਾ ਜਵਾਬ ਇਹ ਸੀਗਾ ਕਿ ਮੈਂ ਕੋਈ ਇਹ ਨਹੀਂ ਦੱਸ ਸਕਦਾ ਕਿ ਕਿੰਨਾ ਵਧੇਗਾ, ਬਟ ਮੈਂ ਇਹ ਦੱਸ ਸਕਦਾ ਕਿ ਸਾਡੀਆਂ ਡਿਸਕਸ਼ਨ ਕੀ ਹੋਈਆਂ ਨੇ ਜਿਹੜੀਆਂ ਮੀਟਿੰਗ ਚ ਹੋਈਆਂ ਸੀ ਜਦੋਂ ਅਸੀਂ ਰੇਟ ਵਧਾਉਣ ਦੇ ਡਿਸੀਜਨ ਲਿੱਤੇ, ਤੇ ਨੈਚੁਰਲ ਜਿਹੜਾ ਰੇਟ ਹੈ ਉਹ ਹੋਣਾ ਕੀ ਚਾਹੀਦਾ, ਉਹਦੀ ਕੀ ਐਕਸਪੈਕਟੇਸ਼ਨ ਹੈ ਸਾਡੀ। ਸੋ ਉਹਨਾਂ ਨੇ ਕਿਹਾ ਕਿ ਹਲੇ ਹੁਣ ਤੋਂ ਲੈ ਕੇ ਅਸੀਂ ਐਕਸਪੈਕਟ ਕਰ ਰਹੇ ਹਾਂ, ਓਵਰਨਾਈਟ ਲੈਂਡਿੰਗ ਦੀ ਗੱਲ ਕਰ ਰਿਹਾ ਮੈਂ, ਪ੍ਰਾਈਮ ਦੀ ਗੱਲ ਨਹੀਂ ਕਰ ਰਿਹਾ। ਪ੍ਰਾਈਮ ਹਮੇਸ਼ਾ 2% ਉੱਪਰ ਲੈ ਜਾਓ ਉਹਨੂੰ। ਸੋ ਓਵਰਨਾਈਟ ਲੈਂਡਿੰਗ ਦੀ ਉਹ ਗੱਲ ਕਹਿੰਦੇ ਹੋਏ ਉਹ ਕਹਿ ਰਹੇ ਸੀਗੇ ਕਿ ਸਾਡਾ ਜਿਹੜਾ ਨਿਊਟਰਲ ਰੇਟ ਹੈ ਉਹ 2-3% ਦੇ ਕਰੀਬ ਹੈਗਾ ਹੈ, ਮਤਲਬ 2 ਤਾਂ ਮਿਨੀਮਮ ਹੈ। ਸੋ ਹਲੇ 1% ਵਧਿਆ ਅੱਜ ਦੀ ਡੇਟ ਚ, ਅੱਜ ਅਗਰ 50 ਨੂੰ ਲੈ ਲਿੱਤਾ ਜਾਵੇ ਤਾਂ ਅਸੀਂ 1% ਤੇ ਆਏ ਹਾਂ। ਸੋ 1% ਹੋਰ ਤਾਂ ਇਸ ਸਾਲ ਵਧਣਾ ਹੀ ਵਧਣਾ, ਕੋਈ ਰੋਕ ਹੀ ਨਹੀਂ ਸਕਦਾ, ਉਹਨਾਂ ਨੇ ਇਸ ਤਰ੍ਹਾਂ ਗੱਲ ਕੀਤੀ ਹੈ। ਔਰ ਜਿਹੜੀ ਮਾਰਕੀਟ ਇਸ ਵੇਲੇ ਪ੍ਰਾਈਜ਼ਿੰਗ ਕਰ ਰਹੀ ਹੈ, ਜਿਹੜੀ ਇਸ ਵੇਲੇ ਗਲੋਬਲ ਮਾਰਕੀਟ ਨੂੰ ਕਹਿ ਸਕਦੇ ਹਾਂ ਆਪਾਂ, ਸਟਾਕ ਮਾਰਕੀਟ ਨੂੰ ਕਹਿ ਸਕਦੇ ਹਾਂ ਜਾਂ ਬਿਜ਼ਨਸ ਜਿਹਨਾਂ ਨੂੰ ਅਸੀਂ ਕਹਿ ਸਕਦੇ ਹਾਂ, ਮਾਰਕੀਟ ਇਸ ਵੇਲੇ ਪ੍ਰਾਈਜ਼ਿੰਗ ਕਰ ਰਹੀ ਹੈ 1.5। ਸੋ ਮਤਲਬ 1.5% ਹਲੇ ਹੋਰ ਵਧਣ ਦੀ ਉਮੀਦ ਹੈਗੀ ਹੈ ਇਸ ਸਾਲ ਦੇ ਅੰਦਰ ਅੰਦਰ। ਸੋ ਇਹਨਾਂ ਚ ਜਾਂਦੇ ਤੱਕ 75 ਵੱਧ ਚੁੱਕਿਆ। ਸੋ ਬੇਸਿਕਲੀ 1.5% ਹੋਰ ਵਧਣ ਦੀ ਉਮੀਦ ਸਾਨੂੰ ਹੋ ਗਈ ਹੈ। ਲੈਟਸ ਸੀ ਹੁੰਦਾ ਕੀ ਹੈ, ਦੇਖਦੇ ਹਾਂ। ਉਹਨਾਂ ਨੇ ਇਹ ਕਿਹਾ ਕਿ ਅਗਰ ਇਨਫਲੇਸ਼ਨ ਕੰਟਰੋਲ ਚਾਹੀਏ ਵਿੱਚ, ਕਿਉਂਕਿ ਬਹੁਤ ਸਾਰੇ ਫੈਕਟਰ ਨੇ ਜਿਹੜੇ ਕਿ ਇਸ ਇਨਫਲੇਸ਼ਨ ਨੂੰ ਲੈ ਕੇ ਬੈਠੇ ਨੇ, ਸਿਰਫ ਕੈਨੇਡਾ ਦੇ ਅੰਦਰੋਂ ਨਹੀਂ, ਇਹ ਗਲੋਬਲ ਜਿਹੜੀਆਂ ਚੀਜ਼ਾਂ ਨੇ ਇਨਫਲੇਸ਼ਨ ਵਧਾ ਰਹੀਆਂ ਨੇ। ਪਹਿਲਾਂ ਹੀ ਸਾਡੇ ਕੋਲ ਸਪਲਾਈ ਕੰਸਟੇਂਟ ਸੀ, ਉਸ ਤੋਂ ਬਾਅਦ ਵਾਰ ਸ਼ੁਰੂ ਹੋ ਗਈ, ਯੂਕਰੇਨ ਦੀ ਵਾਰ ਬਹੁਤ ਇੰਪੈਕਟ ਕਰ ਰਹੀ ਹੈ ਇਹਨਾਂ ਚੀਜ਼ਾਂ ਨੂੰ। ਸੋ ਉਹਦੇ ਵਜ੍ਹਾ ਨਾਲ ਵੀ ਇਨਫਲੇਸ਼ਨ ਵਧੀ ਹੋਈ ਹੈ। ਸੋ ਅਗਰ ਕੁਛ ਅਜਿਹੀ ਚੀਜ਼ ਹੋ ਜਾਂਦੀ ਹੈ, ਯੂਕਰੇਨ ਦੀ ਵਾਰ ਖਤਮ ਹੋ ਜਾਂਦੀ ਹੈ, ਇਨਫਲੇਸ਼ਨ ਥੋੜ੍ਹੀ ਜਿਹੀ ਉਹਦੀ ਵਜ੍ਹਾ ਨਾਲ ਵੀ ਥੱਲੇ ਆਏਗੀ, ਅਗਰ ਉਹ ਆ ਗਿਆ ਇਸ ਤਰ੍ਹਾਂ ਦੀ ਚੀਜ਼ ਹੋ ਗਈ, ਤਾਂ ਹੋ ਸਕਦਾ ਸਾਨੂੰ ਇੰਨੀ ਤੇਜ਼ੀ ਨਾਲ ਨਾ ਵਧਾਉਣਾ ਪਵੇ। ਲੇਕਿਨ ਅੱਜ ਦੀ ਸਿਚੁਏਸ਼ਨ ਦੇਖਦੇ ਹੋਏ ਉਹਨਾਂ ਨੇ ਇਹ ਕਿਹਾ ਕਿ ਇਹ ਮੰਨ ਕੇ ਚੱਲੋ ਕਿ ਅਸੀਂ ਤੇਜ਼ੀ ਨਾਲ ਜਾਵਾਂਗੇ। ਸੋ ਅਗਲੀ ਡੇਟ ਜਿਹੜੀ ਹੈ ਜੀ 1 June ਹੈ। ਹੁਣ ਇਸ ਤੋਂ ਬਾਅਦ ਜਦੋਂ ਵਧੇਗਾ 1 June ਨੂੰ ਵਧੇਗਾ, ਉਹਦੀ ਵੀ ਐਕਸਪੈਕਟੇਸ਼ਨ 0.50 ਹੈ ਹੁਣ, ਕਿਉਂਕਿ ਉਹ ਜਿਸ ਤਰ੍ਹਾਂ ਉਹ ਜਾਣਾ ਚਾਹ ਰਹੇ ਨੇ ਉਹ ਬੜੀ ਤੇਜ਼ੀ ਨਾਲ ਜਾਣਾ ਚਾਹ ਰਹੇ ਨੇ ਚੀਨ ਵਿੱਚ।
ਠੀਕ ਹੈ ਜੀ, ਔਰ ਨਾਲੇ ਅਸੀਂ ਸਵਾਗਤ ਕਰਾਂਗੇ ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸਬਰਵਾਲ ਜੀ। ਪੀ ਕੇ ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਤੇ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਥੈਂਕ ਯੂ ਵੈਰੀ ਮਚ ਜੀ, ਗੁੱਡ ਮਾਰਨਿੰਗ ਟੂ ਆਲ ਅਵਰ ਲਿਸਨਰਸ ਜੀ।
ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ। ਔਰ ਪੀ ਕੇ ਜੀ, ਤੁਹਾਡੀ ਓਪਨਿੰਗ ਸਟੇਟਮੈਂਟ ਸਭ ਤੋਂ ਪਹਿਲਾਂ।
ਹਾਂ ਬਸ ਇਹ ਬੜੀ ਚੰਗੀ ਗੱਲ ਬੜੇ ਡਿਟੇਲ ਵਿੱਚ ਮੋਗਾ ਸਾਹਮਣੇ ਸਮਝਾਈ, ਔਰ ਨੈਚੁਰਲੀ ਇਹ ਤੇ ਸਭ ਨੂੰ ਐਕਸਪੈਕਟਡ ਹੈ ਹੀ ਸੀਗਾ ਕਿ ਇੰਟਰਸਟ ਰੇਟ ਤੇ ਜਾਣਾ ਹੀ ਜਾਣਾ ਹੈਗਾ, ਔਰ ਜਦ ਤੱਕ ਇਨਫਲੇਸ਼ਨ ਕੰਟਰੋਲ ਨਹੀਂ ਕਰਦੇ। ਮੈਨੂੰ ਲੱਗਦਾ ਕਿ ਜਦ ਤੱਕ ਇਨਫਲੇਸ਼ਨ, ਉਹ ਤਾਂ ਖੈਰ 2 ਕਹਿ ਰਹੇ ਨੇ, 3% ਤੱਕ ਵੀ ਅਗਰ ਆ ਜਾਂਦਾ ਤਾਂ ਦੇ ਵਿਲ ਬੀ ਵੈਰੀ ਮਚ ਸੈਟਿਸਫਾਈਡ ਵਿਦ ਦੈਟ। ਲੇਕਿਨ ਦੇਖਣਾ ਪਏਗਾ ਉਸ ਤੋਂ ਪਹਿਲਾਂ ਕਿੰਨੀ ਵਾਰ ਇੰਟਰਸਟ ਰੇਟ ਵਧੇਗਾ। 2.25 ਤੇ ਜਿਹੜਾ ਓਵਰਨਾਈਟ ਦੀ ਗੱਲ ਕਰ ਰਹੇ ਨੇ ਉਹ ਤਾਂ ਹੈ ਹੀ ਹੈ 2023 ਤੱਕ। ਬਾਕੀ ਜਿਹੜਾ ਇਹਨਾਂ ਨੇ ਬਜਟ ਦੇ ਅੰਦਰ ਜਿਹੜਾ ਹਾਊਸਿੰਗ ਦੇ ਬਾਰੇ 'ਚ ਜਿਹੜਾ ਇਹਨਾਂ ਨੇ ਸਟੈਪਸ ਕਹਿ ਰਹੇ ਨੇ, ਉਹਨੂੰ ਬੜੀ ਜ਼ਬਰਦਸਤ ਤਰੀਕੇ ਨਾਲ ਬੀਮੋ ਨੇ ਰਿਫਿਊਟ ਕੀਤਾ ਹੈਗਾ ਕਿ ਵੀ ਇਹ ਸਿਰਫ ਡ੍ਰੀਮ ਲੱਗ ਰਿਹਾ, ਇਹ ਹੁੰਦਾ ਨਜ਼ਰ ਨਹੀਂ ਆ ਰਿਹਾ ਜੋ ਕੁਛ ਵੀ ਇਹ ਕਹਿ ਰਹੇ ਨੇ। ਦੇਖੋ ਮੈਂ ਤਾਂ ਕਹਿੰਦਾ ਕਿ ਜੋ ਇਹਨਾਂ ਨੇ ਕਿਹਾ ਹੈਗਾ ਕਿ ਸਪੈਕੂਲੇਟਿਵ ਰੀਅਲ ਇਸਟੇਟ ਦੇ ਉੱਤੇ ਨੂੰ ਕਰੈਕ ਡਾਊਨ ਕਰਨਗੇ ਜਾਂ ਬਲਾਇੰਡ ਬਿਡਿੰਗ ਨੂੰ, ਬਲਾਇੰਡ ਬਿਡਿੰਗ ਤੇ ਮੈਨੂੰ ਲੱਗਦਾ ਕਿ ਉਹ ਇੱਕ ਕਿਸਮ ਨਾਲ ਦਿਖਾਵਾ ਹੀ ਹੈਗਾ, ਉਹਦਾ ਕੋਈ ਇੰਨਾ ਅਸਰ ਹੋਣ ਵਾਲਾ ਨਹੀਂ ਹੈਗਾ। ਹਾਂ, ਨਿਊ ਟੈਕਸ ਫਰੀ ਜੋ ਫਸਟ ਟਾਈਮ ਸੇਵਿੰਗ ਅਕਾਊਂਟ ਜਿਹੜਾ ਫਸਟ ਟਾਈਮ ਬਾਇਰ ਵਾਸਤੇ ਹੈਗਾ, ਉਹ ਵੀ ਚੰਗੀ ਚੀਜ਼ ਹੈ। ਔਰ ਜਿਹੜਾ ਉਹਨਾਂ ਨੂੰ ਟੈਕਸ ਕ੍ਰੈਡਿਟ ਜਿਹੜਾ ਸੀਗਾ ਉਹਨੂੰ ਡਬਲ ਕਰਨ ਦਾ $1500 ਤੱਕ, ਉਹ ਵੀ ਚੰਗੀ ਚੀਜ਼ ਲੱਗ ਰਹੀ ਹੈ। ਐਂਟੀ ਫਲਿਪਿੰਗ ਟੈਕਸ, ਇਹ ਤਾਂ ਬਹੁਤ ਇੰਪੋਰਟੈਂਟ ਹੈ, ਇਹਨੂੰ ਇਮੀਜੀਏਟਲੀ ਲਾਗੂ ਕਰਕੇ ਕੀਤਾ ਜਾਏ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਔਰ ਜਿਹੜੇ ਬਿਲੀਅਨਸ ਆਫ ਡਾਲਰ ਔਰ ਹਾਊਸਿੰਗ ਐਸੋਸੀਏਸ਼ਨ ਤੋਂ ਫੰਡ ਬਣਾ ਰਹੇ ਨੇ, ਦੈਟ ਇਜ਼ ਆਲਸੋ ਇੰਪੋਰਟੈਂਟ ਗੁੱਡ। ਜਿਹੜਾ ਮਿਊਨਸੀਪੈਲਿਟੀਜ਼ ਨੂੰ $4 billion ਦਾ ਇਨਸੈਂਟਿਵ ਦੇ ਰਹੇ ਨੇ ਕਿ ਤੁਸੀਂ ਫਾਸਟ ਕਰੋ, ਫਾਰਵਰਡ ਕਰੋ, ਫਾਸਟ ਕਰੋ ਆਪਣਾ ਕੰਸਟਰਕਸ਼ਨ ਔਰ ਹਾਊਸਿੰਗ। ਦੀਜ਼ ਸਟੈਪਸ ਆਰ ਵੈਰੀ ਗੁੱਡ, ਬਟ ਇਹ ਇੰਪਲੀਮੈਂਟ ਕਿਸ ਤਰ੍ਹਾਂ ਹੋਏਗਾ ਉਹ ਦੇਖਣ ਵਾਲੀ ਗੱਲ ਹੈ ਜੀ। ਜੀ
ਠੀਕ ਹੈ, ਠੀਕ ਹੈ। ਔਰ ਪੰਕਜ ਜੀ, ਮੈਂ ਤੁਹਾਡੇ ਵੱਲ ਆਉਣਾ ਚਾਹੁੰਦਾ ਹਾਂ, ਓਵਰਆਲ ਕੀ ਤੁਸੀਂ ਸਥਿਤੀ ਦੇਖ ਰਹੇ ਹੋ ਇਨ ਟਰਮਸ ਆਫ ਇਨਫਲੇਸ਼ਨ, ਇਕੋਨਮੀ, ਜੋ ਵੀ ਅੱਜ ਅਨਾਊਂਸਮੈਂਟਸ ਹੋਈਆਂ ਨੇ, ਇਸ ਸਾਲ ਦੀ ਕੀ ਫੋਰਕਾਸਟ ਹੈਗੀ ਆ ਇਸ ਸਾਲ ਦੀ, ਅਗਲੇ ਸਾਲ ਦੀ ਕੈਨੇਡਾ ਵਾਸਤੇ?
ਜੀ ਬਿਲਕੁਲ ਯੁਰਵੀਰ ਜੀ, ਉਹਨਾਂ ਨੇ ਨਾਲ ਨਾਲ ਜੀ ਡੀ ਪੀ ਦੀ ਫੋਰਕਾਸਟ ਦਿੱਤੀ ਹੈ। ਉਹ ਕਹਿ ਰਹੇ ਨੇ ਕਿ ਇਸ ਸਾਲ ਅਸੀਂ ਜਿਹੜੀ ਐਕਸਪੈਕਟ ਕਰ ਰਹੇ ਹਾਂ, ਪਹਿਲਾਂ ਉਹਨਾਂ ਦੀ ਜਿਹੜੀ ਪ੍ਰੈਡਿਕਸ਼ਨ ਸੀਗੀ ਉਹ 4% ਦੀ ਸੀਗੀ, ਉਹਨਾਂ ਨੇ ਵਧਾ ਦਿੱਤੀ ਹੈ। ਇੰਟਰਸਟ ਰੇਟ ਵੱਧ ਰਿਹਾ, ਬੜੀ ਅਲੱਗ ਚੀਜ਼ ਹੋਈ ਹੈ ਯੁਰਵੀਰ ਜੀ ਇੱਥੇ। ਦੇਖੋ ਇੰਟਰਸਟ ਰੇਟ ਵੱਧ ਰਿਹਾ, ਇੰਟਰਸਟ ਰੇਟ ਵਧਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਇਨਫਲੇਸ਼ਨ ਨੂੰ ਤਾਂ ਰੋਕ ਰਹੇ ਹਾਂ। ਇਨਫਲੇਸ਼ਨ ਕਿਵੇਂ ਰੋਕੀ ਜਾਂਦੀ ਹੈ? ਇਨਫਲੇਸ਼ਨ ਰੋਕਣ ਦਾ ਮਤਲਬ ਹੈ ਅਸੀਂ ਗਰੋਥ ਵੀ ਥੋੜ੍ਹੀ ਜਿਹੀ ਦਬਾ ਰਹੇ ਹਾਂ ਉਹਦੇ ਨਾਲ, ਕਿਉਂਕਿ ਇੰਟਰਸਟ ਰੇਟ ਜਦੋਂ ਵਧੇਗਾ ਤਾਂ ਤੁਸੀਂ ਸਕੁਈਜ਼ ਕਰ ਰਹੇ ਹੋ ਮਾਰਕੀਟ ਚੋਂ ਪੈਸਾ। ਲੇਕਿਨ ਇਹਨਾਂ ਦੀ ਐਕਸਪੈਕਟੇਸ਼ਨ ਇਹ ਹੈ ਕਿ 4.25 ਮਤਲਬ 0.25 ਉਹਨਾਂ ਨੇ ਆਪਣੀ ਐਕਸਪੈਕਟੇਸ਼ਨ ਜੀਡੀਪੀ ਦੀ ਵਧਾ ਦਿੱਤੀ ਹੈ। ਸੋ ਇੰਨੀ ਜ਼ਿਆਦਾ ਸਟਰੈਂਥ ਹੈਗੀ ਹੈ ਬਿਜ਼ਨਸ ਵਿੱਚ, ਜੋ ਇਹਨਾਂ ਦੇ ਸਰਵੇ ਹੁੰਦੇ ਨੇ, ਜਦੋਂ ਬੈਂਕ ਆਫ ਕੈਨੇਡਾ ਪਹਿਲਾਂ ਬਹੁਤ ਸਰਵੇਜ਼ ਵੀ ਕਰਦਾ ਬਿਜ਼ਨਸ ਨਾਲ ਗੱਲ ਕਰਦਾ। ਸੋ ਉਹਨਾਂ ਦੇ ਹਿਸਾਬ ਨਾਲ ਬਿਜ਼ਨਸਿਸ ਇਸ ਵੇਲੇ ਸਪੈਂਡਿੰਗ ਕਰਨ ਦੀ ਸੋਚ ਰਹੇ ਨੇ, ਬਿਜ਼ਨਸਿਸ ਇਸ ਵੇਲੇ ਇਨਵੈਸਟਮੈਂਟ ਹੋਰ ਇਨਵੈਸਟਮੈਂਟ ਕਰਨ ਦੀ ਸੋਚ ਰਹੇ ਨੇ, ਆਪਦੇ ਬਿਜ਼ਨਸ ਨੂੰ ਵਧਾਉਣ ਦੀ ਸੋਚ ਰਹੇ ਨੇ। ਉਹਨਾਂ ਨੂੰ ਇਹ ਵੀ ਲੱਗ ਰਿਹਾ ਕਿ ਵੇਜ ਗਰੋਥ ਵੀ ਥੋੜੀ ਜਿਹੀ ਹੋਰ ਹੋਏਗੀ। ਸੋ ਇਹ ਸਾਰੀਆਂ ਜਿਹੜੀਆਂ ਐਕਸਪੈਕਟੇਸ਼ਨ ਨੇ ਐਕਚੁਅਲੀ ਤੁਹਾਨੂੰ 4.25 ਦੀਆਂ ਕਰ ਰਹੇ ਨੇ, ਲੇਕਿਨ ਨਾਲ ਨਾਲ ਜਿਵੇਂ ਮੈਂ ਹੁਣੇ ਤੁਹਾਨੂੰ ਕਿਹਾ ਕਿ ਜਦੋਂ ਇੰਟਰਸਟ ਰੇਟ ਜ਼ਿਆਦਾ ਵੱਧਦਾ ਹੈ, ਇਨਫਲੇਸ਼ਨ ਤਾਂ ਕੰਟਰੋਲ 'ਚ ਆਉਂਦੀ ਹੈ, ਗਰੋਥ ਵੀ ਨੀਚੇ ਆਉਂਦੀ ਹੈ। ਸੋ ਅਸੀਂ ਇੱਕ ਗਰੋਥ ਨੂੰ ਵੀ ਦਬਾ ਰਹੇ ਹਾਂ। ਸੋ ਅਗਲੇ ਸਾਲ ਦੀ ਜਿਹੜੀ ਪ੍ਰੈਡਿਕਸ਼ਨ ਉਹਨਾਂ ਨੇ ਕਰ ਦਿੱਤੀ ਹੈ ਉਹ 3.25 ਕਰ ਦਿੱਤੀ, ਸਿੱਧੀ 1% ਜੀਡੀਪੀ ਨੂੰ ਘਟਾ ਦਿੱਤਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਦਸੰਬਰ ਤੱਕ ਜਾਂਦੇ ਜਾਂਦੇ ਉਹ ਲਗਭਗ 1-1.5% ਇੰਟਰਸਟ ਰੇਟ ਹੋਰ ਵਧਾ ਦੇਣਗੇ, ਜਿਹਦਾ ਇੰਪੈਕਟ ਬਹੁਤ ਵੱਡਾ ਹੋਏਗਾ। ਇੰਪੈਕਟ ਵੱਡਾ ਐਵੇਂ ਹੋਏਗਾ ਸਰ, ਕਿਉਂਕਿ 1.5% ਹਲੇ ਹੋਰ ਵਧਾਉਣਾ ਹੈ, 0.7 ਬਾਕੀ ਵਧਾ ਚੁੱਕੇ ਹਾਂ। ਸੋ ਸਿੱਧਾ ਸਿੱਧਾ ਅਸੀਂ ਲਗਭਗ 2.25 ਦੀ ਗੱਲ ਕਰ ਰਹੇ, ਔਰ ਪਹਿਲਾਂ ਹੀ ਪ੍ਰਾਈਮ ਜਿਹੜਾ ਹੈ ਅਗਰ ਉੱਥੋਂ ਸਟਾਰਟ ਕੀਤਾ ਜਾਵੇ ਤਾਂ ਅਸੀਂ ਤਾਂ ਪ੍ਰਾਈਮ ਤਾਂ ਪਹੁੰਚ ਗਿਆ 4.5% ਤੋਂ ਉੱਪਰ ਸਾਡਾ। ਸੋ ਸਾਡੇ ਸੋ ਬਹੁਤ ਹੁੰਦਾ ਹੈ। ਸੋ ਇਸ ਵਾਸਤੇ ਉਹਨਾਂ ਨੇ ਅਗਲੇ ਸਾਲ ਦੀ ਜਿਹੜੀ ਪ੍ਰੈਡਿਕਸ਼ਨ ਹੈ ਉਹਨੂੰ 3.25 ਕਰ ਦਿੱਤਾ ਹੈ। ਬਟ ਜਿਵੇਂ ਹੁਣ ਬਜਟ ਦੀ ਗੱਲ ਹੋ ਰਹੀ ਸੀ, ਮੈਨੂੰ ਇੱਕ ਹੋਰ ਚੀਜ਼ ਯਾਦ ਆ ਗਈ, ਉਹਦੇ ਫਾਈਨੈਂਸ਼ੀਅਲ ਕੋਸਟ ਦੇ ਜਿਹੜੇ ਜਰਨਲਿਸਟ ਨੇ ਉਹਨਾਂ ਨੇ ਕੁਐਸਚਨ ਪੁੱਛਿਆ ਉਹਨਾਂ ਤੋਂ ਬੈਂਕ ਆਫ ਕੈਨੇਡਾ ਦੇ ਹੈੱਡ ਤੋਂ ਕਿ ਬਜਟ ਦਾ ਕੀ ਇੰਪੈਕਟ ਹੈ ਤੁਹਾਡੇ 'ਤੇ, ਬਜਟ ਤੁਹਾਡੀ ਇਨਫਲੇਸ਼ਨ ਤਾਂ ਨਹੀਂ ਵਧਾ ਰਿਹਾ, ਕਿਉਂਕਿ ਬਜਟ 'ਚ ਵੀ ਚੀਜ਼ਾਂ ਇਹੀਆਂ ਨੇ ਜਿਹੜੀਆਂ ਕਿ ਕੁਛ ਕਰ ਸਕਦੀਆਂ ਨੇ। ਸੋ ਬੈਂਕ ਆਫ ਕੈਨੇਡਾ ਨੇ ਕਿਹਾ ਕਿ ਇਹ ਜਿਹੜਾ ਡਿਸੀਜਨ ਹੈ ਇਹਨੂੰ ਅਸੀਂ ਬਜਟ ਲਿੱਤਾ ਹੀ ਨਹੀਂ ਇਹਦੇ 'ਚ, ਕਿਉਂਕਿ ਬਜਟ ਹਲੇ ਪਿਛਲੇ ਵੀਕ ਹੀ ਆਇਆ, ਅਸੀਂ ਇਹ ਡਿਸੀਜਨ ਪਹਿਲਾਂ ਕਰ ਚੁੱਕੇ ਸੀ, ਸਾਰੇ ਫੈਕਟਰਸ ਪਹਿਲਾਂ ਕਾਊਂਟ ਕਰ ਚੁੱਕੇ ਸੀਗੇ, ਲੇਕਿਨ ਆਉਣ ਵਾਲੇ ਟਾਈਮ 'ਚ ਵੀ ਇਹ ਬਜਟ ਸਾਨੂੰ ਲੱਗਦਾ ਨਹੀਂ ਪਿਆ ਕਿ ਕੋਈ ਇੰਪੈਕਟ ਕਰੇਗਾ, ਕਿਉਂਕਿ ਪਿਛਲੇ ਜਿਹੜੇ ਚੀਜ਼ਾਂ ਅਸੀਂ ਕਾਊਂਟ ਕੀਤੀਆਂ ਨੇ ਉਹਦੇ ਤੋਂ ਸਿਰਫ 33 ਬਿਲੀਅਨ ਉਹਨਾਂ ਨੇ ਜ਼ਿਆਦਾ ਕੁਛ ਖਰਚੇ ਦਿਖਾਏ ਨੇ ਜਿਹੜੇ ਕਿ ਅਗਲੇ 5 ਸਾਲ 'ਚ ਨੇ। ਸੋ ਇਕੱਠਾ ਨਹੀਂ ਹੋ ਰਿਹਾ, ਸੋ ਸਾਡੇ 'ਤੇ ਨਾ ਤਾਂ ਉਹ ਇਨਫਲੇਸ਼ਨ ਨੂੰ ਵਧਾਏਗਾ ਇੰਨੀ ਜ਼ਿਆਦਾ, ਸਾਨੂੰ ਇੰਪੈਕਟ ਨਹੀਂ ਆਏਗਾ, ਔਰ ਨਾ ਹੀ ਸਾਡੇ ਡਿਸੀਜਨ ਨੂੰ ਇਹ ਕਰੇਗਾ ਕਿ ਅਸੀਂ ਕੁਛ ਹੋਰ ਇੰਟਰਸਟ ਰੇਟ ਵਧਾਈਏ। ਸਾਡੇ ਡਿਸੀਜਨ ਉਵੇਂ ਹੀ ਲੈਣੇ ਨੇ, ਇਹ ਬਜਟ ਅਸੀਂ ਉਸ ਤਰੀਕੇ ਨਾਲ ਦੇ ਠੀਕ ਨੇ।
ਠੀਕ ਹੈ, ਔਰ ਠੀਕ ਹੈ ਜੀ, ਰੀਅਲ ਸਟੇਟ 'ਤੇ ਕੀ ਅਸਰ ਪਏਗਾ ਜਿਹੜੇ ਇੰਟਰਸਟ ਰੇਟ ਹੁਣ ਵੱਧ ਰਹੇ ਨੇ ਰੀਅਲ ਸਟੇਟ 'ਤੇ?
ਤੋ ਰੀਅਲ ਸਟੇਟ 'ਤੇ ਠੰਡੀ ਹੋਣੀ ਸ਼ੁਰੂ ਹੋ ਗਈ ਹੈ, ਜ਼ੋਰ ਕਾ ਝਟਕਾ ਦੇ ਰੇਸੇ ਵਾਲੀ ਗੱਲ ਹੋ ਗਈ ਕਿ ਬਈ ਹੁਣ ਇਹਦਾ ਇੰਟਰਸਟ ਰੇਟ ਨੇ ਇੰਨਾ ਜ਼ਿਆਦਾ ਇਹਨੂੰ ਕੂਲ ਨਹੀਂ ਕੀਤਾ ਜਿੰਨਾ ਕਿ ਡਰ ਨੇ ਕਰਤਾ ਹੈਗਾ। ਹਾਲਾਂਕਿ ਦੇਖਾ ਜਾਏ ਤਾਂ ਹੁਣ ਵੀ ਇੰਟਰਸਟ ਰੇਟ ਅਗਰ ਦੋ ਵਾਰ ਵਧਾ ਵੀ ਦਿੱਤਾ ਇਹਨਾਂ ਨੇ ਤਾਂ ਲਗਭਗ ਜ਼ੀਰੋ ਤੋਂ ਹੀ ਵਧਾਇਆ ਨਾ ਜੀ, ਲੋਸਟ ਸੀਗਾ ਪਿਛਲੇ 22 ਸਾਲਾਂ ਦੇ ਅੰਦਰ ਅਤੇ 2001 ਤੋਂ ਬਾਅਦ, ਅਤੇ ਫਿਰ ਦੇਖਾ ਜਾਏ ਤਾਂ ਹੁਣ ਵੀ ਲੋਸਟ ਹੈਗਾ। ਇਹ ਡਰ ਜਿਹੜਾ ਨਾ ਜੀ ਸ਼ੇਅਰ ਆਇਆ ਉਹਨਾਂ ਲੋਕਾਂ ਨੂੰ ਰੋਕਦਾ ਹੈ, ਧੀਰੇ ਧੀਰੇ ਸੈਟਲਮੈਂਟ ਹੋ ਜਾਏਗੀ, ਔਰ ਮੈਂ ਜਿਸ ਤਰ੍ਹਾਂ ਪਿਛਲੀ ਵਾਰ ਕਿਹਾ ਸੀਗਾ ਬਾਈ ਦਾ ਐਂਡ ਆਫ ਦਿਸ ਈਅਰ ਮਾਰਕੀਟ ਫਿਰ ਸਟਰੋਂਗ ਹੋਣੀ ਸ਼ੁਰੂ ਹੋ ਜਾਏਗੀ, ਲੇਕਿਨ ਇਹ ਹੌਟ ਨਹੀਂ ਹੋ ਸਕਦੀ, ਇਹ ਬੈਲੈਂਸਡ ਹੋ ਜਾਏਗੀ ਲੇਕਿਨ ਹੌਟ ਨਹੀਂ ਹੋ ਸਕਦੀ। ਹੁਣ ਮੈਂ ਸਿੰਪਲ ਜੀ ਗੱਲ ਕਰਨਾ ਜੀ, ਅਸੀਂ ਕਹਿੰਦੇ ਜੀ ਇਨਵੈਂਟਰੀ ਨਹੀਂ ਹੈ, ਇਨਵੈਂਟਰੀ ਨਹੀਂ, ਹੁਣ ਅਚਾਨਕ ਇਨਵੈਂਟਰੀ ਮਾਰਕੀਟ ਕਿਸ ਤਰ੍ਹਾਂ ਆ ਗਈ ਹੈ ਜੀ, ਹੁਣ 12% ਲਿਸਟਿੰਗ ਵੱਧ ਗਈ ਔਰ 30% ਸੇਲ ਘੱਟ ਗਈ, ਯਾਨੀ ਕਿ ਕੀ ਸ਼ੋਅ ਕਰ ਰਿਹਾ ਹੈਗਾ ਕਿ ਸੈਲਰ ਮਾਰਕੀਟ ਆ ਗਏ ਵੇਚਣ ਵਾਸਤੇ ਔਰ ਬਾਹਰ ਮਾਰਕੀਟ ਤੋਂ ਹਟ ਕੇ ਕਹਿੰਦੇ ਜੀ ਰੁਕੋ ਜੀ ਅਜੇ ਮਾਰਕੀਟ ਹੋਰ ਗਿਰੇਗੀ, ਯਾਨੀ ਕਿ ਐਕਚੁਅਲ ਕਾਰਾਂ ਦੀ ਸ਼ਾਰਟੇਜ ਤੇ ਸੀ ਲੇਕਿਨ ਉਸ ਤੋਂ ਜ਼ਿਆਦਾ ਇਹ ਕੰਜ਼ਿਊਮਰ ਸੈਂਟੀਮੈਂਟ ਸੀਗਾ ਜਿਹੜਾ ਕਿ ਇਸ ਇਨਵੈਂਟਰੀ ਨੂੰ ਘੱਟ ਕਰੀ ਜਾ ਰਹੇ ਸੀਗੇ। ਸੈਲਰ ਕਹਿੰਦਾ ਸੀ ਰੁਕ ਜਾਓ ਅਜੇ ਕੀਮਤ ਵਧੇਗੀ, ਉਹ ਬਾਹਰ ਕਹਿੰਦਾ ਸੀ ਵਧੇਗੀ ਖਰੀਦੋ, ਅਤੇ ਉੱਥੇ ਬਾਹਰ ਵੱਧ ਗਏ, ਉੱਥੇ ਸੈਲਰ ਘੱਟ ਗਏ ਅਤੇ ਇਨਵੈਂਟਰੀ ਮਾਰਕੀਟ ਗਾਇਬ ਹੋ ਗਈ। ਹੁਣ ਬਿਲਕੁਲ ਰਿਵਰਸ ਹੋ ਗਿਆ, ਬਾਹਰ ਕਹਿੰਦੇ ਜੀ ਮਾਰਕੀਟ ਗਿਰੇਗੀ ਰੁਕ ਜਾਓ, ਸੈਲਰ ਕਹਿੰਦੇ ਜੀ ਜਲਦੀ ਵੇਚ ਦਿਓ ਕਿਤੇ ਮਾਰਕੀਟ ਨਾ ਗਿਰ ਜਾਏ, ਹੁਣ ਮਾਰਕੀਟ 'ਚ ਸਮਾਨ ਆ ਗਿਆ, ਇਨਵੈਂਟਰੀ ਆ ਗਈ। ਇਹ ਵੀ ਬਹੁਤ ਇੰਪੋਰਟੈਂਟ ਹੈ ਜਿਹੜੇ ਕਿ ਮੈਂ ਔਰ ਮੁੰਗਾ ਸਾਹਿਬ ਡਿਸਕਸ ਕਰਦੇ ਰਹਿੰਦੇ ਹਾਂ, ਰਾਤੀ ਟੀ ਵੀ ਦੇ ਪ੍ਰੋਗਰਾਮ 'ਤੇ ਵੀ ਅਸੀਂ ਡਿਸਕਸ ਕੀਤਾ ਸੀਗਾ ਇਹ ਗੱਲ, ਅੱਜ ਤੋਂ 2-3 ਹਫ਼ਤੇ ਪਹਿਲੇ ਉਹ ਲੋਕਾਂ ਨੇ ਬੜਾ ਅਪਰੀਸ਼ੀਏਟ ਕੀਤਾ ਸੀਗਾ। ਇਹ ਮਾਰਕੀਟ ਦੇ ਅੰਦਰ ਅਸੀਂ ਲੋਕ ਵੀ ਗੇਮ ਪਲੇ ਕਰਨੇ ਆ ਕਿ ਵੀ ਮਾਰਕੀਟ ਮਾਲ ਲੈ ਕੇ ਆਈਏ ਨਾ ਲੈ ਕੇ ਆਈਏ, ਵੇਚੀਏ ਨਾ ਵੇਚੀਏ, ਮੇਰੇ ਖਿਆਲ ਨਾਲ ਇਹ ਮਾਰਕੀਟ ਥੋੜ੍ਹੀ ਜਿਹੀ ਹੋਰ ਕੂਲ ਡਾਊਨ ਹੋਏਗੀ, ਹੋਰ ਜ਼ਰੂਰ ਹੋਣੀ ਵੀ ਚਾਹੀਦੀ ਹੈਗੀ, ਉਹਦੇ ਬਾਅਦ ਸਲੋਲੀ ਸਲੋਲੀ ਬਾਈ ਐਂਡ ਆਫ ਦਿਸ ਈਅਰ ਫਿਰ ਸੈਟਲ ਹੋ ਜਾਏਗੀ।
ਦੇਖੋ ਹਾਂਜੀ ਪੁਰਸ਼ੋਤਮ ਜੀ ਤੁਸੀਂ ਆਉਂਦੇ ਰਹੋ, ਪੁਰਸ਼ੋਤਮ ਜੀ ਗੋ ਹੈਡ,
ਪੁਰਸ਼ੋਤਮ ਜੀ ਫੋਨ ਨੂੰ ਜਸਵੀ ਸਪੋਰਟ ਸਰ,
ਸਤਿ ਸ਼੍ਰੀ ਅਕਾਲ ਜੀ ਜਸਵੀ ਸਪੋਰਟ ਸਰ ਜੀ,
ਮੰਗਾ ਸਾਹਿਬ ਪੀ ਕੇ ਸਾਹਿਬ ਨੂੰ ਵਿਸਾਖੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
ਥੈਂਕ ਯੂ ਜੀ, ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਰ।
ਬਸ ਜੀ ਸੁਣ ਰਹੇ ਹਾਂ ਉਹਨਾਂ ਦਾ ਜੋ ਹੁਣ ਬਹੁਤ ਹੀ ਇੰਪੋਰਟੈਂਟ ਸੈਕਸ਼ਨ ਚੱਲਦਾ, ਬਾਕੀ ਜਿਹੜੀ ਲੰਬੀ ਗੱਲ ਕਰਨੀ ਅਗਲੀ ਕਾਲ ਦੇ ਵਿੱਚ ਕਰਾਂਗੇ ਜੀ, ਬਹੁਤ ਇੰਪੋਰਟੈਂਟ ਚੱਲ ਰਿਹਾ ਸੀ ਇਸ ਕਰਕੇ ਸਾਰਿਆਂ ਵਾਸਤੇ। ਸੋ ਵੰਸ ਅਗੇਨ ਜੀ ਬਹੁਤ ਮੁਬਾਰਕਾਂ ਤੇ ਸੁਣਦੇ ਹਾਂ ਜੀ ਤੁਹਾਡੇ ਫਾਰਮੈਂਟ ਤੋਂ ਜੋ ਸਾਰਾ ਕੁਛ ਕਰਾਂ।
ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਵਰਮਾ ਜੀ, ਥੈਂਕ ਯੂ। ਔਰ ਪੀਕੇ ਜੀ ਇੱਕ ਸਵਾਲ ਤੁਹਾਨੂੰ ਹੈ ਕਿ ਮਲਟੀਪਲ ਆਫਰ ਹੁਣ ਚੱਲ ਰਹੀ ਹੈ ਕਿ ਹੁਣ ਮਲਟੀਪਲ ਆਫਰ ਘੱਟ ਗਈ ਹੈ?
ਦੇਖੋ ਜੀ ਮਲਟੀਪਲ ਆਫਰ ਬਹੁਤ ਘੱਟ ਗਿਆ, ਚੱਲ ਹੁਣ ਵੀ ਰਹੀ ਹੈ। ਦੇਖੋ ਮੈਂ ਇਹਨੂੰ ਇਸ ਤਰ੍ਹਾਂ ਐਕਸਪਲੇਨ ਕਰਨਾ, ਉਹ ਜ਼ਿਆਦਾ ਚੰਗਾ ਰਹੇਗਾ। 1 ਮਿਲੀਅਨ ਦਾ ਮਕਾਨ ਸੀ, ਰੀਅਲਿਸਟਿਕ ਵੈਲਿਊ ਦੀ 1.1 ਮਿਲੀਅਨ ਸੀ ਔਰ 1.2 ਦਾ ਵਿਕ ਜਾਂਦਾ ਸੀ ਮਲਟੀਪਲ 10-10 ਆਫਰਾਂ ਕਰਕੇ। ਹੁਣ ਕੀ ਹੋ ਗਿਆ, ਅਗਰ ਉਹ 1 ਮਿਲੀਅਨ ਦਾ ਹੈਗਾ ਤੇ ਹੁਣ ਵੀ ਮਲਟੀਪਲ ਆਫਰ ਹੈਗੀ, ਲੇਕਿਨ ਉਹ ਰੀਅਲਿਸਟਿਕ ਪ੍ਰਾਈਸ 1.1 ਤੇ ਵਿਕ ਰਿਹਾ। ਲੋਕੀ ਕਹਿੰਦੇ ਨੇ ਜੀ 1 ਲੱਖ ਕੀਮਤ ਘੱਟ ਗਈ, ਮੈਂ ਕਹਿੰਦਾ ਨਹੀਂ ਜੀ, ਇਹ ਤੇ ਰੀਅਲਿਸਟਿਕ ਪ੍ਰਾਈਸ ਤੇ ਆ ਗਈ। ਹਾਂ ਜਿਹੜਾ ਮਕਾਨ 1.1 ਵਾਲਾ ਹੈਗਾ ਉਹ 1.1 ਤੇ ਹੀ ਲਗਾਇਆ, ਉਹਦੇ ਉੱਤੇ ਮਲਟੀਪਲ ਆਫਰ ਖਤਮ ਹੋ ਗਈ ਹੈ ਕਿਉਂਕਿ ਅਨਰੀਅਲਿਸਟਿਕ ਪ੍ਰਾਈਸ ਖਤਮ ਹੋ ਗਿਆ ਮਾਰਕੀਟ ਤੋਂ। ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈਗੀ। ਜਿਹੜਾ ਕਿ ਆਮ ਆਦਮੀ ਕਹਿੰਦਾ ਮੇਰੀ ਗਲੀ ਮੇ ਤੋ ਜੀ ਵੋ 1.2 ਕਾ ਵਿਕਾ ਥਾ, ਬਈ ਤੁਹਾਡੀ ਗਲੀ ਮੇ 1.2 ਕਾ ਵਿਕਾ ਥਾ, ਪਰ ਵੋ ਕਿਆ ਰੀਅਲਿਸਟਿਕ ਪ੍ਰਾਈਸ ਥਾ? ਅਗਰ 4 ਮਹੀਨੇ ਬਾਅਦ ਅਗਰ ਵੋ 1.4 ਹੋ ਜਾਤਾ ਹੈ ਤੋ ਕਿਆ ਤੁਮ 1.2 ਕਾ ਦੇ ਦੋਗੇ? ਤਬ ਤੁਮ ਉਸੀ ਪ੍ਰਾਈਸ ਕੋ ਦੋਗੇ ਨਾ ਜੋ 1.4 ਹੋਗਾ। ਤੋ ਜਬ ਘਟਤਾ ਤੋ ਤੁਮ ਇਸਕੋ ਡਾਈਜੈਸਟ ਕਿਉਂ ਨਹੀਂ ਕਰਤੇ? ਯਹਾਂ ਪਰ ਮੈਂ ਇੱਕ ਸਲਾਹ ਦੇਣੀ ਚਾਹਤਾ ਹੂੰ, ਬੜੀ ਇੰਪੋਰਟੈਂਟ ਯੁਧਵੀਰ ਜੀ, ਮੈਂ ਹਮੇਸ਼ਾ ਕਹਿਤਾ ਹੂੰ, ਮੈਨੇ ਆਪਣੇ ਇੱਕ ਦੋ ਛੋਟੇ ਮੋਟੇ ਆਰਟੀਕਲ ਵੀ ਲਿਖੇ ਥੇ ਤੋ ਉਨਮੇਂ ਵੀ ਯੇ ਬਾਤ ਕਹੀ ਥੀ, ਕਭੀ ਵੀ ਵਕਤ ਕੇ ਪੀਛੇ ਪੀਛੇ ਮਤ ਚਲੋ, ਕੋਸ਼ਿਸ਼ ਕਰੋ ਕਿ ਇੱਕ ਲੰਬਾ ਲੈਬ ਲੈ ਕੇ ਵਕਤ ਸੇ ਆਗੇ ਜਾਣੇ ਕੀ ਕੋਸ਼ਿਸ਼ ਕਰੋ, ਯੂ ਵਿਲ ਬੀ ਆਲਵੇਜ਼ ਅ ਵਿਨਰ। ਹਮ ਲੋਕ ਕਿਆ ਕਰਤੇ ਹੈ, ਦੇਖਤੇ ਰਹਿਤੇ ਹੈ, ਅੱਛਾ ਮਾਰਕੀਟ ਠੰਡੀ ਹੋ ਗਈ ਹੈ, ਅੱਛਾ ਚਲੋ 25,000 ਹੋਰ ਕੰਮ ਕਰ ਦਿੱਤੇ ਹੈ, ਫਿਰ ਪਤਾ ਚੱਲਾ 25 ਗਲਤ ਥੇ, ਹੋਣੇ ਚਾਹੀਏ ਤੇ 50, ਫਿਰ 10 ਦਿਨ ਬਾਅਦ ਉਹ ਅੱਛਾ ਹੋਰ ਗਿਰ ਗਏ 25,000 ਕਰ ਦਿੱਤੇ, ਕਰਤੇ 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 ਇਤਨਾ ਘਾਟਾ ਖਾ ਜਾਤੇ ਹੋ। ਇੱਕ ਲੰਬੀ ਛਲਾਂਗ ਮਾਰੋ, ਲੌਂਗ ਜੰਪ ਮਾਰੋ, ਪਤਾ ਚੱਲਾ ਕਿ ਮਾਰਕੀਟ 50,000 ਨੀਚੇ ਆਈ ਹੈ, ਆ ਬੋਲੋ ਮੈਂ 60,000 ਨੀਚੇ ਕਰਤਾ ਹੂੰ, ਔਰ ਸਭ ਸੇ ਪਹਿਲੇ ਆਪਣਾ ਘਰ ਵੇਚਤਾ ਹੂੰ। ਯੇ ਜਿਗਰਾ ਚਾਹੀਏ, ਔਰ ਯੇ ਬਾਤ ਬਹੁਤ ਲੋਕੋ ਨੇ ਬੈਨੀਫਿਟ ਉਠਾਇਆ ਥਾ, ਜਬ ਯੇ ਬਾਤ 2009-10 ਮੇ ਹੋਈ ਥੀ, ਤਬ ਮੇਰੇ ਕਈ ਕਲਾਇੰਟ ਨੇ ਬਾਤ ਮਾਨੀ ਥੀ, ਔਰ ਵੋ ਅਗਰ ਸੁਣ ਰਹੇ ਤੋ ਆ ਕੇ ਬੋਲ ਵੀ ਸਕਤੇ ਹੈ ਵੀ, ਕਹਿੰਦੇ ਪੀਕੇ ਜੀ ਮਜ਼ਾ ਆ ਗਿਆ, ਬਾਅਦ ਮੇ ਇੱਕ 1.5 ਲੱਖ ਕੀਮਤ ਗਿਰ ਗਈ ਥੀ, ਹਮ ਤੋ 10-20,000 50,000 ਕੰਮ ਕਰਕੇ ਬੈਨੀਫਿਟ ਮੇ ਰਹਿ ਗਏ, ਉਸੇ ਵੀ ਲੋਕੋ ਨੇ 1-1 ਲੱਖ ਮਹਿੰਗਾ ਸਸਤਾ ਵੇਚਾ ਥਾ। ਤੋ ਯੇ ਇਸ ਵਕਤ ਹੋਣਾ ਬਹੁਤ ਜ਼ਰੂਰੀ ਹੈ, ਜੰਪ ਦਾ ਕਿਊ ਕਹਿ ਲੋ ਜਾਂ ਜੰਪ ਦਾ ਲਾਈਨ ਕਹਿ ਲੋ ਜਾਂ ਜੰਪ ਦਾ ਟਾਈਮ ਕਹਿ ਲੋ, ਸੋਚਤੇ ਹੋਏ ਫਿਊਚਰ ਆਜ ਹਮ ਯੇ ਕਰ ਜਾਏ ਤੋ ਅਭੀ ਵੀ ਹਮ ਬਚੇ ਹੋਏ ਹੈ, ਨਹੀਂ ਤੋ ਪੀਛੇ ਪਿੱਛੇ ਚਲਤੇ ਰਹੋਗੇ ਧੀਰੇ 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 ਧੀਰੇ, ਹੋਰ ਕਿਆ ਹੋਗਾ।
ਠੀਕ ਹੈ, ਨੈਕਸਟ ਕਾਲ ਜੀ ਸੁਖਵਿੰਦਰ ਜੀ, ਤੁਸੀਂ ਆਉਂਦੇ ਰਹੋ। ਸੁਖਵਿੰਦਰ ਜੀ ਗੋ ਅਹੈਡ।
ਸਤਿ ਸ੍ਰੀ ਅਕਾਲ ਜੀ ਸਬਰਵਾ ਸਾਹਿਬ।
ਸਤਿ ਸ੍ਰੀ ਅਕਾਲ ਸਰ ਸੁਖਵਿੰਦਰ ਜੀ।
ਸਬਰਵਾ ਸਾਹਿਬ, ਮੈਂ ਇੱਕ ਕੋਟ ਜਿਹਾ ਪੜ੍ਹਦਾ ਸੀ, ਉਹ ਡੈਮੋਕ੍ਰੇਸੀ ਬਾਰੇ ਸੀ, ਉਹ ਕਹਿ ਰਿਹਾ ਸੀ ਕਿ ਦਿਸ ਇਜ਼ ਜਸਟ ਲਾਈਕ ਹਾਈ ਬਲੱਡ ਪ੍ਰੈਸ਼ਰ ਆਫ ਵਰਡਸ ਐਂਡ ਅਨੀਮੀਆ ਆਫ ਡੀਡਸ। ਸੋ ਇਹ ਹਰ ਪਾਸੇ ਇਹ ਹੋ ਰਿਹਾ, ਜਸਟ ਬੀਟਿੰਗ ਅਰਾਊਂਡ ਦਾ ਬੁਸ਼ ਜੀ, ਜਿਹੜਾ ਵੀ ਹੁਣ ਆਪਣੇ ਦੇਸ਼ ਵਿੱਚ ਜਿਹੜਾ ਕੰਮ ਹੋਇਆ ਉਹ ਅਸਲੀ ਪ੍ਰੋਬਲਮ ਤਾਂ ਹੱਲ ਹੀ ਨਹੀਂ ਕਰ ਰਿਹਾ ਜੀ। ਔਰ ਇੱਕ ਵੀ ਏਡਾ ਕੋਈ ਖਾਸ ਫਰਕ ਨਹੀਂ ਪੜਾ, ਗ੍ਰੈਜੂਅਲ ਜਾਂ ਥੋੜਾ ਜਿਹਾ, ਇਹਦਾ ਸਭ ਤੋਂ ਵੱਡਾ ਜੇ ਤੁਸੀਂ ਦੇਖੋ, ਇੱਕ ਅੱਜ ਇੱਕ ਰਿਪੋਰਟ ਆਈ, ਉਹ ਕਹਿੰਦੇ ਜੀ ਟੀ ਏ ਦੀ ਸ਼ਾਇਦ ਗੱਲ ਕਰਦੇ ਸੀ ਕਿ 41% ਹਾਊਸਿੰਗ ਜਿਹੜੀ ਆ ਉਹ 16% ਬੰਦਿਆਂ ਨੇ ਦੇ ਕੰਟਰੋਲ ਜਾ, ਮਤਲਬ ਕਿ 2-2-3-3 ਘਰ ਲੋਕੀ ਬੈਠੇ ਹੋਏ ਲੈ ਕੇ, ਜੇ ਆਪਾਂ ਨਵੇਂ ਘਰ ਬਣਾਉਣ ਲਈ ਇਨਵੈਸਟਮੈਂਟ ਕਰ ਰਹੇ ਹਾਂ, ਨਵਾਂ ਘਰ 1,00,000 ਯੂਨਿਟ ਬਣਾਇਆ, ਜੇ ਵਿੱਚੋਂ 40% 16% ਹੀ ਲੈ ਗਿਆ ਤੇ ਸਕਾਰਸਿਟੀ ਤਾਂ ਫੇਰ ਹੀ। ਔਰ ਦੂਸਰੀ ਗੱਲ ਜਿਹੜੀ ਅਸਲੀ ਚੀਜ਼ ਆ ਕਿ ਜਿਹੜੀ ਜਿੱਥੇ ਆਪਣਾ ਲਾਇਰ ਸਾਰਾ ਕੰਮ ਕਰਦਾ ਉਹ ਦੇਖਦਾ, ਕੋਈ ਮਾਲ ਪ੍ਰੋਡਕਟਸ ਕੋਈ ਹੋਰ ਕੋਈ ਚੱਕਰ ਤਾਂ ਨਹੀਂ ਹੈਗਾ, ਕੋਈ ਸਾਰੀਆਂ ਚੀਜ਼ਾਂ ਦੇਖਦਾ, ਉਹਦੇ ਵਿੱਚ ਉਹਨੂੰ ਇਹ ਵੀ ਕਹੇ ਤੂੰ ਮੋਰਗੇਜ ਵੀ ਦੇਖਣੀ ਵੀ ਇਸ ਬੰਦੇ ਦੀ ਇਨਕਮ ਜਿਹੜੀ ਉਹ ਰੀਅਲ ਆ ਜਾਂ ਕਿੱਦਾਂ, ਸਾਰਾ ਫਰੋਡ ਹੀ ਮੋਰਗੇਜ ਦੇ ਵਿੱਚ ਹੋ ਰਿਹਾ ਬਹੁਤ ਜ਼ਿਆਦਾ। ਜੇ ਕੋਈ ਰੂਲ ਚੇਂਜ ਕਰਨ ਦੀ ਲੋੜ ਨਹੀਂ ਮੇਰੇ ਹਿਸਾਬ ਨਾਲ, ਜੇ ਇਹਨੂੰ ਕਰ ਲੈਣ ਮਲਟੀਪਲ ਹਾਊਸਿੰਗ ਨੂੰ ਕੰਟਰੋਲ ਤੇ ਕਰ ਲੈਣ, ਜਿਹਨੂੰ ਫਲਿਪਿੰਗ ਕਰ ਲਓ ਜਾਂ ਹੋਰ ਕਹਿ ਲਓ, ਬਹੁਤ
ਕੁਛ ਕੰਟਰੋਲ ਹੋ ਜਾਏਗਾ। ਵੈਰੀ ਨਾਈਸ, ਵੈਰੀ ਨਾਈਸਲੀ ਸੈਡ ਸਰ। ਸਪੈਕੂਲੇਸ਼ਨ ਇਸੀ ਕਰਕੇ ਕਹਿ ਰਿਹਾ ਜੀ, ਸਪੈਕੂਲੇਸ਼ਨ ਤੇ ਟੈਕਸ ਲਗਾਇਆ ਜਾਏਗਾ, ਪਲੱਸ ਜਿਹਨੂੰ ਕਹਿੰਦੇ ਨੇ ਇਹ ਜਿਹੜਾ ਫਲਿਪਿੰਗ ਤੋਂ ਜਿਹੜਾ ਟੈਕਸ ਦੀ ਗੱਲ ਕਰ ਰਹੇ ਨੇ, ਐਂਟੀ ਫਲਿਪਿੰਗ, ਇਹਨੂੰ ਫਲਿਪਿੰਗ ਕਹਿੰਦੇ ਨੇ ਜੀ, ਕਿ ਲਿੱਤਾ ਆਪਣਾ ਘਰ ਲਿੱਤਾ, ਜਿਹਨਾਂ ਕੋਲ ਤਾਂ ਇਨਵੈਸਟਰ ਕੋਲ ਹੈਗੇ ਨੇ ਜੀ 5-5-6-6, ਉਹ ਤਾਂ ਫਲਿਪਿੰਗ ਨਹੀਂ ਕਰ ਰਹੇ, ਉਹ ਤਾਂ ਰੱਖ ਲੈਂਦੇ ਨੇ, ਉਹਨਾਂ ਉੱਤੇ ਅਲੱਗ ਟੈਕਸ ਲੱਗਣਾ ਚਾਹੀਦਾ ਹੈਗਾ। ਔਰ ਜਿਹੜੇ ਇਹੋ ਜਿਹੀ ਗੇਮ ਖੇਡਦੇ ਨੇ, ਮੇਰੀ ਨਿਗਾਹ 'ਚ ਵੀ ਹੈਗੇ ਨੇ, ਘਰ ਖਰੀਦਿਆ ਔਰ ਸੋ ਕਾਲਡ ਉਹਦੇ ਉੱਤੇ ਚਲੇ ਗਏ 7-8 ਮਹੀਨੇ ਵਾਸਤੇ, ਤਾਂ ਕਿ ਕੈਪੀਟਲ ਗੇਨ ਵੱਧ ਗਿਆ, ਫਿਰ ਉਹਨੂੰ ਫਟਾਫਟ ਵੇਚਤਾ, ਪ੍ਰੋਫਿਟ ਕਮਾ ਲਿਆ, ਕੈਪੀਟਲ ਗੇਨ ਵੀ ਨਹੀਂ ਦੇਣਾ ਪਿਆ, ਫਿਰ ਨਵੇਂ ਘਰ ਹੀ ਚਲੇ ਗਏ। ਇਹਦੇ ਉੱਤੇ ਟੈਕਸ ਲੱਗਣ ਵਾਲਾ ਹੈਗਾ, ਇਹਨੂੰ ਰੋਕਿਆ ਜਾ ਰਿਹਾ ਹੈਗਾ, ਇਹਨੂੰ ਪ੍ਰਿੰਸੀਪਲ ਕਰ ਦੀ ਦਾ ਪਰਿਭਾਸ਼ਾ ਨਹੀਂ ਦਿੱਤੀ ਜਾਏਗੀ, ਇਹਨੂੰ ਇਨਵੈਸਟਮੈਂਟ ਮੰਨੀ ਜਾਏਗੀ। ਇਹ ਬੜਾ ਜ਼ਬਰਦਸਤ ਇਹਨਾਂ ਨੇ ਜਿਹੜਾ ਇਸ ਬਜਟ ਦੇ ਅੰਦਰ ਕਿਹਾ ਹੈਗਾ। ਬੜਾ ਬਹੁਤ ਇੱਕ ਗੱਲ ਹੋਰ ਮੈਨੂੰ ਬੜੀ ਚੰਗੀ ਲੱਗੀ ਬਜਟ ਦੇ ਅੰਦਰ ਸਰ, ਤੁਹਾਡੀ ਇਸ ਗੱਲ ਦੇ ਉੱਤੇ ਗੱਲ ਯਾਦ ਆ ਗਈ ਕਿ ਜਿਹੜਾ ਰੈਨੋਵੇਸ਼ਨ ਦੇ ਉੱਤੇ ਟੈਕਸ ਕ੍ਰੈਡਿਟ ਦੇਣ ਦੀ ਗੱਲ ਕਰ ਰਹੇ ਨੇ, ਉਹਨਾਂ ਦਾ ਇਹ ਕਹਿਣਾ ਹੈਗਾ ਕਿ ਅਗਰ ਅਸੀਂ ਰੈਨੋਵੇਸ਼ਨ ਦੇ ਉੱਤੇ ਟੈਕਸ ਕ੍ਰੈਡਿਟ ਦੇ ਦਈਏ ਤੇ ਲੋਕੀ ਉਹੀ ਉਹ ਰੈਨੋਵੇਸ਼ਨ ਕਰਕੇ ਉਸੇ ਘਰ 'ਚ ਬਹਿ ਜਾਣਗੇ ਤੇ ਬਾਰ ਬਾਰ ਫਲਿਪਿੰਗ ਨਹੀਂ ਕਰਨਗੇ। ਇਹ ਵੀ ਬੜਾ ਚੰਗਾ ਪੁਆਇੰਟ ਹੈਗਾ, ਲੇਕਿਨ ਇਹ ਤੁਹਾਡੀ ਵਾਲੀ ਜਿਹੜੀ ਗੱਲ ਹੈਗੀ ਕਿ ਇਹ ਦੋ ਚੀਜ਼ਾਂ ਅਗਰ ਰੋਕਤੇ ਜਾਣ, ਇਹ ਸਪੈਕੂਲੇਸ਼ਨ ਇਨਵੈਸਟਰਸ ਵਾਲੀ ਜਿਹੜੀ ਸਪੈਕੂਲੇਸ਼ਨ ਜਿਹਨੂੰ ਕਹਾਂਗਾ, ਔਰ ਇੱਕ ਹੈ ਫਲਿਪਿੰਗ, ਤੇ ਮੈਨੂੰ ਲੱਗਦਾ ਕਿ ਯੈਸ ਬੜਾ ਕੰਟਰੋਲ ਇਸ ਵਿੱਚ ਹੀ ਹੋ ਜਾਏਗਾ। ਔਰ ਨਜ਼ਰ ਹੀ ਆ ਰਿਹਾ, ਦੇਖੋ ਨਾ ਜਿਸ ਤਰ੍ਹਾਂ ਹੀ ਇਨਵੈਸਟਰ ਥੋੜ੍ਹਾ ਜਿਹਾ ਪਿੱਛੇ ਹਟਿਆ, ਮਾਰਕੀਟ ਕੂਲ ਹੋਣੀ ਸ਼ੁਰੂ ਹੋ ਗਈ ਜੀ।
ਡੈਮੋਕ੍ਰੇਸੀ
ਹੈਗੀ, ਇੰਨਾ ਜ਼ਿਆਦਾ ਵੀ ਨਹੀਂ ਕਰੋ ਨਾ ਕਿ ਉਹ ਟੁੱਟੀ ਜਾਏ, ਇਹ ਨਹੀਂ ਹੋ ਸਕਦਾ, ਇੱਕ ਰੀਜ਼ਨੇਬਲ ਤੇ ਕਰਨਾ ਹੀ ਪਏਗਾ ਨਾ ਸਰ।
ਤਾਂ ਹੀ ਤਾਂ ਕਹਿੰਦੇ ਅਨੀਮੀਆ ਆਫ ਡੀਡ।
ਠੀਕ ਹੈ, ਧੰਨਵਾਦ ਜੀ, ਥੈਂਕ ਯੂ। ਔਰ ਇਸ ਮੌਕੇ ਦੇ ਉੱਤੇ ਪੰਕਜ ਜੀ ਵਿਲ ਸਟਾਰਟ ਵਿਦ ਯੂ, ਆਪਣੀ ਸਰਵਿਸਿਜ਼ ਬਾਰੇ ਕੋਈ ਜਾਣਕਾਰੀ ਹੈ ਉਹ ਸਾਂਝੀ ਕਰੋ ਜੀ।
ਜੀ ਬਿਲਕੁਲ ਯੁਪੀਤ ਜੀ, ਅਗਰ ਕੋਈ ਕਿਸੇ ਤਰ੍ਹਾਂ ਦੀ ਵੀ ਤੁਸੀਂ ਇੰਸ਼ੋਰੈਂਸ ਲੈਣਾ ਚਾਹ ਰਹੇ ਹੋ ਜਾਂ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ ਮਾਰਕੀਟ 'ਚ, ਮੈਂ ਕੀ ਇੰਪੈਕਟ ਆਏਗਾ ਇੰਟਰਸਟ ਰੇਟ ਦਾ, ਕੀ ਬਜਟ ਦਾ ਇੰਪੈਕਟ ਹੈ, ਮਾਰਕੀਟ ਕਿਵੇਂ ਬਿਹੇਵ ਕਰੇਗੀ, ਕਿਹੜੀਆਂ ਕੰਪਨੀਆਂ ਨੂੰ ਬੈਨੀਫਿਟ ਹੋ ਰਿਹਾ ਹੈ, ਸੋ ਇਹ ਸਾਰੀਆਂ ਚੀਜ਼ਾਂ ਵਾਸਤੇ ਅਸੀਂ ਇਨਵੈਸਟਮੈਂਟ ਵਾਸਤੇ ਕੰਟੈਕਟ ਕਰ ਸਕਦੇ ਹੋ। ਔਰ ਅਦਰਵਾਈਜ਼ ਤੁਸੀਂ ਅਗਰ ਇੰਸ਼ੋਰੈਂਸ ਲੈਣਾ ਚਾਹ ਰਹੇ ਹੋ, ਲਾਈਫ ਇੰਸ਼ੋਰੈਂਸ ਹੈ, ਕ੍ਰਿਟੀਕਲ ਹੈ, ਡਿਸਬਿਲਿਟੀ ਹੈ, ਇਹ ਸਾਰੀਆਂ ਚੀਜ਼ਾਂ ਵਾਸਤੇ, ਕਿਉਂਕਿ ਅਸੀਂ ਬਹੁਤ ਕੁਛ ਇੰਸ਼ੋਰੈਂਸ ਦੇ ਥਰੂ ਟੈਕਸ ਐਡਵਾਂਟੇਜ ਵੀ ਲੈ ਸਕਦੇ ਹਾਂ। ਮੈਂ ਟੈਕਸ ਐਡਵਾਂਟੇਜ ਉਹਨਾਂ ਦੀ ਗੱਲ ਕਰ ਰਿਹਾ, ਜਿਸ ਵਿੱਚ ਕਈ ਵਾਰੀ ਆਉਂਦਾ ਲੋਕ ਫੋਨ ਕਰ ਲੈਂਦੇ ਨੇ ਕਿਵੇਂ ਟੈਕਸ ਐਡਵਾਂਟੇਜ, ਟੈਕਸ ਐਡਵਾਂਟੇਜ ਸਿਰਫ ਅਗਰ ਤੁਸੀਂ ਕਾਰਪੋਰੇਸ਼ਨ ਦੇ ਥਰੂ ਇੰਸ਼ੋਰੈਂਸ ਲੈ ਰਹੇ ਹੋ ਉਹਦੇ 'ਚ ਹੁੰਦੀ ਹੈ, ਕਿਉਂਕਿ ਤੁਹਾਡੀ ਅਗਰ ਕਾਰਪੋਰੇਸ਼ਨ ਹੈਗੀਆਂ ਨੇ, ਇੰਸ਼ੋਰੈਂਸਿਸ ਉਹਨਾਂ ਦੇ ਥਰੂ ਹੈਗੀਆਂ ਨੇ, ਜਾਂ ਤੁਸੀਂ ਉਹਦੇ 'ਚ ਮਨੀ ਇਨਵੈਸਟ ਕੀਤੀ ਹੋਈ ਹੈ, ਅਗਰ ਬਾਹਰ ਕਿਵੇਂ, ਅਗਰ ਤੁਹਾਡੀ ਕਾਰਪੋਰੇਸ਼ਨ 'ਚ ਮਨੀ ਪਈ ਹੈ ਉਹਨੂੰ ਕਿਵੇਂ ਇਨਵੈਸਟ ਕਰਨਾ, ਇਹ ਸਾਰੀਆਂ ਚੀਜ਼ਾਂ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ 6472851000 ਸਰ। ਥੈਂਕ ਯੂ ਵੀਰ ਜੀ।
ਥੈਂਕ ਯੂ। ਪੀਕੇ ਜੀ, ਕੋਈ ਸੈਮੀਨਾਰ, ਕੋਈ ਪ੍ਰੋਜੈਕਟ, ਐਨੀਥਿੰਗ ਯੂ ਵਾਂਟ ਟੂ
ਜੀ? ਉਸ ਤੋਂ ਪਹਿਲਾਂ ਇੱਕ ਮਿੰਟ ਹੋਰ ਲੱਗਦਾ, ਜਿਹੜੀ ਹਾਊਸਿੰਗ ਸਪਲਾਈ ਦੀ ਗੱਲ ਹੋ ਰਹੀ ਸੀਗੀ, ਇਹਨਾਂ ਨੇ ਹਾਊਸਿੰਗ ਸਪਲਾਈ ਡਬਲ ਕਰਨ ਦਾ ਵਾਅਦਾ ਕੀਤਾ ਹੈ, ਔਰ ਮੈਨੂੰ ਬੜਾ ਇੱਕ ਸਾਹਮਣੇ ਇੱਕ ਚਾਨਾ ਨਜ਼ਰ ਆ ਰਿਹਾ, ਵੁੱਡ ਬਾਈਨ ਰੇਸ ਟਰੈਕ ਜਿਹੜਾ, ਉਹਦੇ ਉੱਤੇ ਬੜੀ ਮੈਗਾ ਡਿਵੈਲਪਮੈਂਟ, 60,000 ਘਰ ਤੇ ਇੱਥੇ ਹੀ ਆ ਰਿਹਾ ਸਰ, ਵੁੱਡ ਬਾਈਨ ਦੇ ਉੱਤੇ ਇੱਥੇ ਆ ਰਿਹਾ ਬਿਲਕੁਲ। ਇਹਦੇ ਉੱਤੇ ਮੈਂ ਅਗਲੇ ਪ੍ਰੋਗਰਾਮ ਤੇ ਅਸੀਂ ਗੱਲ ਕਰ ਲਾਂਗੇ ਡਿਟੇਲ 'ਚ। ਤੇ ਯੈਸ, ਐਮ ਸਿਟੀ M5 ਕੱਲ ਸਾਡੇ ਕੋਲ ਇਹਦੀ ਲਾਂਚਿੰਗ ਹੋ ਰਹੀ ਹੈ, ਸਾਡੇ ਕੋਲ ਐਲੋਕੇਸ਼ਨ ਹੈਗੀ ਸਾਡੇ ਹੱਥ 'ਚ, ਵੀ ਡੋਂਟ ਸੈਲ ਬਾਈ ਵਰਕਸ਼ੀਟ, ਸਾਡੇ ਕੋਲ ਹਾਰਡ ਐਲੋਕੇਸ਼ਨ ਸਾਡੇ ਹੱਥ 'ਚ ਹੈਗੀਆਂ ਨੇ। ਇਫ ਯੂ ਵਾਂਟ ਜਸਟ ਕਮ ਐਂਡ ਟੈਲ ਅਸ ਵਿਚ ਯੂਨਿਟ ਯੂ ਵਾਂਟ, ਆਊਟ ਆਫ ਦੈਟ ਐਲੋਕੇਸ਼ਨ ਵਿਲ ਗਿਵ ਯੂ ਇਮੀਡੀਏਟਲੀ, ਐਨੀ ਕਿ ਵਰਕਸ਼ੀਟ ਭੇਜੀ ਮਿਲੇਗਾ ਕਿ ਨਹੀਂ ਮਿਲੇਗਾ, ਐਂਡ ਵੀ ਆਰ ਵਨ ਆਫ ਦਾ ਟੋਪ ਪ੍ਰੋਡਿਊਸਰ ਦੇਅਰ, ਸਾਡੇ ਕੋਲ ਐਲੋਕੇਸ਼ਨ ਹੈਗੀ ਜਿਹੜੇ ਮਿਸ ਕਰ ਗਏ ਸੀਗੇ ਪਹਿਲੇ ਐਮ ਸੀ ਟੀ, ਦੇ ਆਰ ਇਨਕਰੇਜ ਟੂ ਕੰਟੈਕਟ ਮੀ ਟੂਡੇ, ਅਗਰ ਮੈਂ ਫੋਨ ਨਾ ਚੁੱਕਾਂ ਤੇ ਆਈ ਵਿਲ ਕਾਲ ਯੂ ਬੈਕ, ਟੈਕਸ ਮੈਸੇਜ ਪਾ ਦਿਓ। ਐਮ ਸੀ ਡੀ ਬਿਲਕੁਲ ਕੱਲ ਆਫੀਸ਼ੀਅਲ ਲਾਂਚ ਹੋ ਰਹੀ ਹੈਗੀ, ਔਰ ਲੇਕਿਨ ਸਾਡੇ ਕੋਲ ਸਭ ਸਾਡੇ ਨਾਂ ਤੇ ਐਲੋਕੇਸ਼ਨ ਹੈਗੀਆਂ ਨੇ ਸਕੇਅਰ ਵਨ ਦੇ ਉੱਤੇ। ਥੈਂਕ ਯੂ ਵੈਰੀ ਮਚ ਜਦਵੀਰ ਜੀ,
ਬਹੁਤ ਸ਼ੁਕਰੀਆ ਜੀ। ਫੋਨ ਨੰਬਰ ਪੀਕੇ ਜੀ ਕੁਕਲੀ,
6472994757, ਆਈ ਰਿਪੀਟ 6472994757 ਜੀ।
ਥੈਂਕ ਯੂ ਜੀ, ਗੱਲਬਾਤ ਤੁਹਾਨੂੰ ਇਸ ਤਰ੍ਹਾਂ ਜਾਰੀ ਰਹੇਗੀ। 416-475-5000 ਹੈ ਵੰਡ ਕੋਲੇ। ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਮਿਸੀਸਾਗਾ ਦੇ ਸਭ ਤੋਂ ਸ਼ਾਨਦਾਰ ਸਕੁਅਰ ਵਨ ਏਰੀਆ ਚ ਐਮ ਸੀ ਟੀ ਦਾ 5ਵਾਂ ਟਾਵਰ ਐਮ ਸੀ ਟੀ 5 ਰਿਲੀਜ਼, 36 ਸਟੋਰੀ ਬਿਲਡਿੰਗ, ਅਫੋਰਡੇਬਲ ਪ੍ਰਾਈਸਿਸ, ਐਕਸਟੈਂਡਡ ਡਿਪਾਜ਼ਿਟ, ਫ੍ਰੀ ਅਸਾਈਨਮੈਂਟ, ਫ੍ਰੀ ਪਲਾਂਸਿਸ ਤੇ ਆਕੂਪੈਂਸੀ 227 ਚ, ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ, ਹਾਈਵੇ 403 ਤੇ ਫਿਊਚਰ LRT ਲਾਈਨ ਦੇ ਨੇੜੇ ਤੇ ਬਿਲਡਿੰਗ ਦੇ ਸਾਊਥ ਵਾਲੇ ਪਾਸੇ ਤੋਂ ਲੇਕ ਦਾ ਨਜ਼ਾਰਾ ਤਾਂ ਹੈਗਾ ਹੀ ਹੈਗਾ। ਮਾਰਕੀਟ ਥੱਲੇ ਉੱਤੇ ਜਾਣ ਦੀਆਂ ਭਵਿੱਖਬਾਣੀਆਂ ਸੁਣਦੇ ਸੁਣਦੇ ਕਿਤੇ ਇਨਵੈਸਟਮੈਂਟ ਦਾ ਸੁਨਹਿਰੀ ਮੌਕਾ ਨਾ ਖੁੰਝਾ ਦਿਓ। ਯੂਨਿਟ ਥੋੜੇ ਨੇ, ਛੇਤੀ ਵਿਕ ਜਾਣੇ ਆ, ਆਪਣਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6473004736।
ਇਸ ਸਪਰਿੰਗ ਵਾਪਸ ਆ ਗਈ ਹੈ ਤੁਹਾਡੇ ਬੈਕ ਯਾਰਡ ਵਿੱਚ ਬਹਾਰ, ਕਿਉਂਕਿ ਆ ਗਿਆ ਹੈ ਲੋਜ਼ ਔਰ ਰੋਨਾ ਦਾ ਸਪਰਿੰਗ ਫੈਸਟੀਵਲ। ਗਾਰਡਨਿੰਗ ਤੇ ਸਪਰਿੰਗ ਐਸੈਂਸ਼ੀਅਲਸ ਤੇ 3% ਤੱਕ ਦੀ ਛੁੱਟ ਲਵੋ ਔਰ ਹਰ ਥਰਸਡੇ ਨੂੰ ਨਵੀਂ ਡੀਲਸ ਦਾ ਫਾਇਦਾ ਉਠਾਓ। ਮਾਰਕਮ, ਸਕਾਰਬਰੋ ਔਰ ਬ੍ਰੈਂਪਟਨ ਵਿੱਚ ਕਿਸੇ ਵੀ ਰੋਨਾ ਔਰ ਲੋਜ਼ ਦੇ ਸਟੋਰ ਤੇ ਜਾਓ ਔਰ $500 ਤੱਕ ਦਾ ਇਨਾਮ ਲਵੋ ਔਰ ਬਹੁਤ ਸਾਰੀਆਂ ਸੇਵਿੰਗਸ ਕਰੋ, ਤੇ ਅੱਜ ਹੀ ਆਪਣੇ ਲੋਜ਼ ਔਰ ਰੋਨਾ ਸਟੋਰ ਤੇ ਜਾਓ ਔਰ ਬਹਾਰ ਆਪਣੇ ਕਾਰ ਲੈ ਆਓ।
इस हफ्ते इफ्तार रेडी करें बड़ी सेविंग्स के साथ। फूड बेसिक्स में आए और पाए 540 ml सीधे फिनिश या चिक पीस या बीन्स 4 for just $5। नूर खजूर सिर्फ 3.99 ईच। लो हो गई इफ्तार रेडी और लो हो गई सेविंग्स। फूड बेसिक्स, वेयर यू ऑलवेज गेट मोर फॉर लेस।
बैंक अल्फला पेश करता है रोशन डिजिटल अकाउंट। अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अल्फला, रोशन मुस्तकबिल, डिजिटल पाकिस्तान।
I'm Candace Bergen, leader of the Conservative Party of Canada. Today, Sikh communities in Canada and around the world celebrate Vaisakhi. This is one of the most important celebrations of the Sikh religion, marking the solar new year, harvest, and spring. Your culture, history, and heritage have enriched our country from coast to coast to coast. So on behalf of the Conservative Party of Canada, happy Vaisakhi to everyone celebrating.
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब, चेते आही ना रखियो, ट्रक दी बढ़िया सर्विस